की चेते रखिए की सुनिए सुनाइए। आओ रल मिले इस मिट्टी ते एक पंजाब वसाइए। इस जज्बे ते जज्बा अपना मैं सुखप्रीत तुहानू सब नू सदा दिनिया हरमन रेडियो दे वेड़े लहरा लाउण लई प्रोग्राम लहरा विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताज़ा तरीन खबरां ते नाल ही करांगे सफर उना यादां दा जिन्हां नू याद करदिआं अखां कदे नम हो जांदियां ने ते कदे चेहरे खिड़ उठदे ने। हर बुधवार सवेरे 8 to 10 हरमन रेडियो ते सुखप्रीत नाल लहरा। मॉर्निंग सवेर नूं ते लेट कहिंदे देर नूं। मॉर्निंग सवेर नूं ते लेट कहिंदे देर नूं। बदल कलाउड ते उच्ची हुंदा लाउड। माण बन जांदा अंग्रेजी च प्राउड। सूरज नूं साने ते मां नूं कहिंदे मम। ढोल देसी बन जाए वलैत च ड्रम। अंग्रेजी विच वर्क ते पंजाबी विच कम। हैलो कहां या कहां सत श्री अकाल। लेट हो जां लहरां विच मेरी की मजाल। पूरे वीक रहिंदी बुधवार दी उड़ीक। सो जनवरी दा महीना ते 22 हो गई है तरीक। सो बिल्कुल जी साल 2020 महीना जनवरी दा ते तरीक अज 22 हो गई है। सो बुधवार दी सवेर आस्ट्रेलिया दे विच चढ़ चुकी है। सो इस चढ़दी सवेर दे नाल मैं सुखप्रीत एडिलेड स्टूडियो तो हाजिर हां जी हरमन रेडियो ते प्रोग्राम लहरां दे नाल। मेरे वालों प्यार भरी सत श्री अकाल जी सारिआं नूं। आदाब नमस्ते गुड मॉर्निंग ते उम्मीद ते अरदास करदी हां सब राजी खुशी अपने घर परिवारां दे विच होवोगे जी तुसीं। और तकनीकी देख रेख लई मेरे नाल हमेशा दी तरह सरबजीत भाजी पटियाला स्टूडियो तों ने। सो उहनां दा वी इक स्पैशल वाला थैंक्स। सो प्रोग्राम शुरू करिए। प्रोग्राम शुरू करन तो पहला उस परमात्मा सच्चे पिता परमात्मा नू याद करदे आं जी। उहदा ओट आसरा लैके प्रोग्राम शुरू करन जा रही हां। सो कोई भी वध घट ना बोलिया जावे। कोई भी एहो जिही गल ना मूंह निकले जो किसे दे दिल नू दुखावे। सो आओ रल के उस परमात्मा दी इजाजत लईए उहनू याद करिए दिल विच शुकराना सरबत दे भले दी अरदास दे नाल। चेहरे ते लैओ जी इक वारी वड्डी वाली समाइल। सो इस समाइल दे नाल आओ गुरफतेह सांझी करदे आं। वाहिगुरु जी का खालसा वाहिगुरु जी की फतेह। सो होर सुनाओ किवें आए हफ्ता। उम्मीद करदी हां जी वधिया ही होना। सो एडिलेड दी गल सुनावां ते एडिलेड दा इह हफ्ता बड़ा वधिया रहा। मौसम जिथे बहुत गर्म सीगा और बड़ा खुश्क जिहा सी ड्राई जिहा सी उत्थे ही इस हफ्ते चंगी एक वारी जिहड़ा मीह पै गया। सो बड़ा सारा कुछ फेर तो एक वार वधिया हो गया। ठंडक भी आ गई मौसम दे विच। सो गर्मी चो तो भी चंगी राहत मिली आ पिछले 3 दिनां तो। बदलवाही भी जेड़ी एडिलेड च बनी हुई है। सो बड़ा ही सुहावना जिहा मौसम आ। तुसी सुनाओ तुसी जिथे भी रह रहे हो कहो जे मौसम कहो जे समय दा दम भर रहे हो। मेरे नाल अपनी दिल दीआं गल्लां भी तुसी अज सांझीआं करनीआं। कुछ गीत संगीत करना बहुत सारीआं यादां ते उस तो इलावा कुछ होर विचार चर्चा जेड़ी अज तुहाडे नाल करनी है। सो प्रोग्राम दे विच सांझ तुसी जरूर बनाउणी आ जी क्योंकि प्रोग्राम तुहाडा अपना है और तुहाडे विचारां तुहाडे सुनेहां तों बिना प्रोग्राम बड़ा खाली खाली जिहा रहिंदा। सो बड़ा ईजी जिहा वे आ प्रोग्राम दे नाल सांझ बनाउण दे लई। वैसे तो जिस एप्लीकेशन तो तुसी प्रोग्राम सुन रहे हो दे नाल ही तुसी देखोगे ते उहदे विच ही सारा कुछ हैगा कि तुसी प्रोग्राम किद्दां सुन भी सकदे हो किवें तुसी मैसेज कर सकदे हो या कॉल कर सकदे हो। सो फिर भी तुसी ईमेल ते जे कोई सुनेहा भेजना चाहते हो तो पता है जी request@harmanradio.com। इस तो अलावा टेलीग्राम के राही भी तुसी अपने मैसेजेस फोटो मैसेजेस या वॉइस मैसेजेस मेरे तक पहुंचा सकते हो @harmanradio। सो प्रोग्राम दे विच अगे वधिए उस तो पहला शुरू दे विच सुनदे आं जी एक धार्मिक गीत ते उस तो बाद अपनियां गल्लां बातां जारी रहनियां। अज तुहाडे नाल कोई 2 घंटे दा साथ हुण तो बनिया रहना। एडिलेड दे विच समां इस वेले हो गया 7:35 ते सिडनी समय मुताबिक टाइम हो गया 8:05। सो बाकी शहरां दा समां मैं बाद विच दसदी आं। उस तो पहला सुनदे आं जी इह गीत।
तेरी दया मेरे ना मिल आए सुख सानू तेरी दया मेरे ना मिल आए सुख सानू क्योंकि हर दुख नू मिटाने वाला तू क्योंकि हर दुख नू खिशाने वाला तू तेरी दया मेरे ना मिले आए सुख सानू क्योंकि हर दुख नू मिटाने वाला तू साइकिल दा टायर पाटा रहिंदा सी पुराने मेरे साइकिल दा टायर पाटा रहिंदा सी कई बारी नंगे पैरी तुर जाना पैंदा सी अज सानू दित्तियां ने मोटरां ते गड्डियां अज सानू दित्तियां ने ਇਥੋਂ ਤਾਈ ਜਹਾਜ਼ੀ ਵੀ ਚੜਾਉਣ ਵਾਲਾ ਤੂੰ ਏ ਮੇਰੇ ਹਰ ਦੁੱਖ ਨੂੰ ਮਿਟਾਉਣ ਵਾਲਾ ਤੂੰ ਏ ਭੁੱਲੇ ਜੇ ਭੁਲੇਖੇ ਬਰਸਾਤ ਹੋ ਪੈਂਦੀ ਸੀ ਭੁੱਲੇ ਜੇ ਭੁਲੇਖੇ ਬਰਸਾਤ ਹੋ ਪੈਂਦੀ ਸੀ ਤੇ ਤਿਪ ਤਿਪ ਕਰ ਸਾਡੀ ਛੱਤ ਚੋ ਪੈਂਦੀ ਸੀ ਕੱਚੇ ਵਿਹੜੇ ਹੋਇਆ ਰਹਿੰਦਾ ਨਿੱਤ ਸਾਡੇ ਗਾਰਾ ਸੀ ਕੱਚੇ ਅੱਜ ਕੁੱਲੀਆਂ ਚੋ ਮਹਿਲਾਂ ਚ ਬਿਠਾਉਣ ਵਾਲਾ ਤੂੰ ਏ ਤੇਰੀ ਦਇਆ ਮੇਰ ਨਾਲ ਮਿਲਿਆ ਏ ਸੁੱਖ ਸਾਨੂੰ ਕਿਉਂਕਿ ਹਰ ਦੁੱਖ ਨੂੰ ਮਿਟਾਉਣ ਵਾਲਾ ਮਾਪੇ ਜਿੰਨਾ ਕਰ ਕਰ ਮਜ਼ਦੂਰੀਆਂ ਵਸਣ ਉਹ ਮਾਪੇ ਵਸਣ ਉਹ ਮਾਪੇ ਜਿੰਨਾ ਕਰ ਕਰ ਮਜ਼ਦੂਰੀਆਂ ਖੁਦ ਭੁੱਖੇ ਰਹਿ ਕੇ ਵੀ ਖੁਆਈਆਂ ਸਾਨੂੰ ਚੂਰੀਆਂ ਜਾਣਦਾ ਸੀ ਕੌਣ ਤੇਰੇ ਕੰਠ ਕਲੇ ਉਹ ਜਾਣਦਾ ਸੀ ਕੌਣ ਜਸਵੀਰ ਨੱਥੇ ਵਾਲੀਏ ਨੂੰ ਹੁਣ ਨਾ ਹਰ ਥਾਂ ਪਹੁੰਚਾਉਣ ਵਾਲਾ ਤੂੰ ਏ ਤੇਰੀ ਦਇਆ ਮੇਰ ਨਾਲ ਮਿਲਿਆ ਏ ਸੁੱਖ ਸਾਨੂੰ ਕਿਉਂਕਿ ਹਰ ਦੁੱਖ ਨੂੰ ਮਿਟਾਉਣ ਵਾਲਾ ਤੂੰ ਮੇਰੇ ਸੁਰਾਂ ਵਿੱਚ ਜਾਨ ਪਾਉਣ ਦਿਲ ਚ ਵਸਾਉਣ ਵਾਲਾ ਤੂੰ ਏ ਕਿਉਂਕਿ ਹਰ ਦੁੱਖ ਨੂੰ ਮਿਟਾਉਣ ਵਾਲਾ ਤੂੰ ਏ
ਬਹੁਤ ਹੀ ਪਿਆਰਾ ਗੀਤ ਕਲੇਰਕੰਠ ਦੀ ਆਵਾਜ਼ ਦੇ ਵਿੱਚ। ਕਲੇਰਕੰਠ ਦੀ ਆਵਾਜ਼ ਵੈਸੇ ਹੀ ਬੜੀ ਦਮਦਾਰ, ਬੜੀ ਪਿਆਰੀ ਔਰ ਇਮੋਸ਼ਨਲ ਜੀ ਇੱਕ ਆਵਾਜ਼ ਲੱਗਦੀ ਹੁੰਦੀ ਹੈ, ਔਰ ਹਮੇਸ਼ਾ ਬਹੁਤ ਹੀ ਸੋਹਣੇ ਗੀਤ ਕਲੇਰਕੰਠ ਨੇ ਗਾਏ, ਔਰ ਇਹ ਗੀਤ ਵੀ ਬਹੁਤ ਵਧੀਆ। ਸੋ ਪ੍ਰੋਗਰਾਮ ਦੇ ਵਿੱਚ ਅੱਜ ਸਾਡਾ ਹੁਣ ਕੋਈ ਪੌਣੇ ਇੱਕ ਦੋ ਘੰਟੇ ਦਾ ਸਾਥ ਹੈਗਾ ਜੀ, ਔਰ ਪ੍ਰੋਗਰਾਮ ਦੇ ਵਿੱਚ ਜਿੱਦਾਂ ਮੈਂ ਦੱਸਿਆ ਸੀਗਾ ਕਿ ਹਮੇਸ਼ਾ ਦੀ ਤਰ੍ਹਾਂ ਕੁਝ ਯਾਦਾਂ ਕਰਾਂਗੇ, ਕੁਝ ਗੱਲਬਾਤ ਕਰਾਂਗੇ, ਕੁਝ ਅੱਜ ਦੀਆਂ, ਕੁਝ ਬੀਤੇ ਹੋਏ ਕੱਲ ਦੀਆਂ ਤੇ ਕੁਝ ਆਉਣ ਵਾਲੇ ਕੱਲ ਦੀਆਂ। ਇਸ ਤੋਂ ਇਲਾਵਾ ਗੀਤ ਸੰਗੀਤ, ਤੁਹਾਡੀ ਵੀ ਕੋਈ ਫਰਮਾਇਸ਼ ਹੋਵੇ ਤਾਂ ਤੁਸੀਂ ਮੈਨੂੰ ਲਿਖ ਕੇ ਭੇਜ ਸਕਦੇ ਹੋ, ਤੁਹਾਡੀ ਫਰਮਾਇਸ਼ੀ ਗੀਤ ਪ੍ਰੋਗਰਾਮ ਵਿੱਚ ਚਲਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਸੋ ਗੱਲ ਕਰ ਰਹੇ ਸੀ ਮੌਸਮ ਦੀ ਤੇ ਮੌਸਮ ਦੇ ਬਦਲਦੇ ਹੋਏ ਮਿਜਾਜ਼ ਦੀ। ਬਿਲਕੁਲ ਜੀ, ਮੌਸਮ ਆਪਣਾ ਮਿਜਾਜ਼ ਬਦਲ ਰਿਹਾ। ਆਸਟ੍ਰੇਲੀਆ ਦੇ ਵਿੱਚ ਚੰਗੀ ਗਰਮੀ ਪਈ ਹੈ ਇਸ ਵਾਰੀ, ਔਰ ਚੰਗਾ ਸੋਕਾ ਵੀ ਜਿਹੜਾ ਪਿਆ ਹੋਇਆ, ਮੀਂਹ ਦੀ ਕਾਫੀ ਕਿੱਲਤ ਰਹੀ ਹੈ ਗਰਮੀਆਂ ਦੇ ਵਿੱਚ। ਅਦਰਵਾਈਜ਼ ਇੱਦਾਂ ਹੁੰਦਾ ਸੀ ਵੀ ਜਦੋਂ ਵੀ 10 ਕੁ ਦਿਨ 12 ਦਿਨ ਗਰਮੀ ਪੈਂਦੀ ਸੀ ਤੇ ਉਸ ਤੋਂ ਬਾਅਦ ਮੀਂਹ ਆ ਹੀ ਜਾਂਦਾ ਹੁੰਦਾ ਸੀ, ਹੈਨਾ, ਕੋਈ ਸ਼ਰਾਟਾ ਜਿਹਾ ਵਧ ਹੀ ਜਾਂਦਾ ਹੁੰਦਾ ਸੀ। ਪਰ ਇਸ ਵਾਰੀ ਜਰਾ ਚੰਗੀ ਔੜ ਹੀ ਲੱਗ ਗਈ ਇੱਥੇ, ਔਰ ਮੀਂਹ ਦਾ ਨਾਮੋ ਨਿਸ਼ਾਨ ਜਿਹੜਾ ਉਹ 3 ਕੁ ਮਹੀਨੇ ਨਹੀਂ ਰਿਹਾ। ਪਰ ਆ ਪਿਛਲੇ ਹਫਤੇ ਦੇ ਵਿੱਚ ਕਾਫੀ ਮੀਂਹ ਪਿਆ ਜੀ, ਕਾਫੀ ਅੱਗਾਂ ਤੋਂ ਬਾਅਦ ਕੁਛ ਰਾਹਤ ਵੀ ਮਿਲੀ ਆ ਆਸਟ੍ਰੇਲੀਆ ਨੂੰ, ਪਰ ਉੱਥੇ ਜਿਹੜੇ ਸਟੋਰਮ ਵਗੈਰਾ ਉਹ ਵੀ ਆ ਰਹੇ ਨੇ। ਔਰ ਕੈਨਬਰਾ ਦੇ ਵਿੱਚ ਵੀ ਜਿਹੜਾ ਪਿਛਲੇ ਦਿਨੀ ਚੰਗੀ ਜਿਹੜੇ ਗੜੇ ਮਾਰ ਹੋਈ ਹੈ ਉਹ ਵੀ ਇੱਕ ਪਾਸੇ ਤੇ ਰਾਹਤ ਵੀ ਆ, ਪਰ ਫੇਰ ਵੀ ਉਹਦੇ ਨਾਲ ਕੁਛ ਜਿਹੜੇ ਨੁਕਸਾਨ ਹੋਏ ਆ ਉਹਨਾਂ ਤੇ ਵੀ ਦਿਲ ਦੁਖਦਾ ਹੈ। ਸੋ ਕੁਦਰਤ ਹੈ ਜੀ, ਕੁਦਰਤ ਦੇ ਅੱਗੇ ਕੋਈ ਜ਼ੋਰ ਨਹੀਂ ਚੱਲਦਾ। ਸੋ ਚਾਹੋ ਨਾ ਚਾਹੋ ਉਹਦਾ ਭਾਣਾ ਸਾਨੂੰ ਮੰਨਣਾ ਹੀ ਪੈਂਦਾ ਹੈ। ਸੋ ਉਹਦੇ ਭਾਣੇ ਅੱਗੇ ਸਿਰ ਝੁਕਾਉਣਾ ਹੀ ਪੈਂਦਾ। ਸੋ ਅਰਦਾਸ ਕਰੀਏ ਜੀ ਇਸ ਧਰਤੀ ਤੇ ਹਰ ਪਾਸੇ ਸੁੱਖ ਸ਼ਾਂਤੀ ਦਾ ਵਤਾਰਾ ਹੋਵੇ, ਔਰ ਚੰਗੀਆਂ ਖ਼ਬਰਾਂ ਸਾਡੇ ਤੱਕ ਪਹੁੰਚਣ। ਸੋ ਮੌਸਮ ਦੀ ਗੱਲ ਕਰਾਂ ਤੇ ਐਡੀਲੇਡ ਦੇ ਵਿੱਚ ਅੱਜ ਬੱਦਲਵਾਹੀ ਬਣੀ ਹੋਈ ਹੈ, ਪਿਛਲੇ 2-3 ਦਿਨਾਂ ਤੋਂ ਹੀ ਚੰਗੀ ਬੱਦਲਵਾਹੀ ਜਿਹੀ ਹੈਗੀ ਆ। ਸੋ ਅੱਜ ਵੀ ਸਵੇਰੇ ਉੱਠੀ ਤੇ ਬਾਹਰ ਗਈ, ਬੜਾ ਸੋਹਣਾ ਜਿਹਾ ਮੌਸਮ, ਹਲਕੀ ਹਲਕੀ ਹਵਾ ਚੱਲਦੀ ਪਈ ਸੀ ਔਰ ਨਾਲ ਬੱਦਲ ਹੋਏ ਸੀ, ਇੱਦਾਂ ਲੱਗੇ ਵੀ ਜਿੱਦਾਂ ਗਰਮੀਆਂ ਤੋਂ ਬਾਅਦ ਅਗਸਤ ਕਦਾ ਮਹੀਨਾ ਨਹੀਂ ਹੁੰਦਾ ਪੰਜਾਬ ਦੇ ਵਿੱਚ, ਉਹੋ ਜਿਹਾ ਮੌਸਮ ਲੱਗ ਰਿਹਾ ਸੀਗਾ, ਹੈਨਾ। ਤੁਸੀਂ ਕਹਿਣਾ ਸੁੱਤੀ ਉੱਠਦੀ ਪੰਜਾਬ ਦੇ ਨਾਲ ਜੋੜਨ ਲੱਗ ਜਾਂਦੀ ਆ, ਮੈਂ ਤਾਂ ਜੀ ਏਦਾਂ ਦੀ ਆ, ਸੱਚੀ ਗੱਲ ਆ। ਸਵੇਰੇ ਅੱਖ ਖੁੱਲਦੀ ਆ, ਬਾਹਰ ਜਾਂਦੀ ਆ ਤੇ ਉਸ ਚੀਜ਼ ਦਾ ਕੰਪੈਰੀਜ਼ਨ ਹੋਣਾ ਸ਼ੁਰੂ ਹੋ ਜਾਂਦਾ ਆ। ਕੰਪੈਰੀਜ਼ਨ ਨਾ ਕਹਿ ਲਓ, ਇੱਕ ਯਾਦ ਦਾ ਬੁੱਲਾ ਜਿਹੜਾ ਉਹ ਜ਼ਰੂਰ ਨਾਲ ਨਾਲ ਰਹਿੰਦਾ ਆ। ਸੋ ਐਡੀਲੇਡ ਦੇ ਵਿੱਚ ਅੱਜ ਬੱਦਲਵਾਈ ਰਹਿਣੀ ਆ ਜੀ, ਤੇ ਮੌਸਮ ਦੇ ਵਿੱਚ ਤਾਪਮਾਨ ਜਿਹੜਾ ਵੱਧ ਤੋਂ ਵੱਧ 26 ਡਿਗਰੀ ਤੱਕ ਰਹਿਣਾ, ਔਰ ਮੈਲਬਰਨ ਦੇ ਵਿੱਚ ਮੌਸਮ ਬਿਲਕੁਲ ਸਾਫ਼ ਹੈ ਔਰ ਗਰਮੀ ਵਾਲਾ ਦਿਨ ਹੈ, ਉੱਥੇ 32 ਡਿਗਰੀ ਤਾਪਮਾਨ ਦਿਖਾਈ ਦੇ ਰਿਹਾ ਵੱਧ ਤੋਂ ਵੱਧ। ਸਿਡਨੀ ਵਿੱਚ ਮੌਸਮ ਸਾਫ਼ ਔਰ ਤਾਪਮਾਨ ਦਾ ਪਾਰਾ 28 ਡਿਗਰੀ ਤੱਕ ਜਾਣਾ ਹੈ। ਬ੍ਰਿਸਬੇਨ ਦੇ ਵਿੱਚ ਹਲਕੀ ਬੱਦਲਵਾਈ ਹੈ ਤੇ ਇਹਦੇ ਨਾਲ 33 ਡਿਗਰੀ ਤੱਕ ਵੱਧ ਤੋਂ ਵੱਧ ਤਾਪਮਾਨ ਅੱਜ ਬ੍ਰਿਸਬੇਨ ਦੇ ਵਿੱਚ ਰਹੇਗਾ। ਪਰਥ ਦੇ ਵਿੱਚ 24 ਡਿਗਰੀ ਵੱਧ ਤੋਂ ਵੱਧ ਤਾਪਮਾਨ ਤੇ ਮੌਸਮ ਜ਼ਿਆਦਾਤਰ ਸਾਫ਼ ਹੀ ਦਿਖਾਈ ਦੇ ਰਿਹਾ। ਪੰਜਾਬ ਦੇ ਵਿੱਚ ਅਜੇ ਠੰਡ ਹੀ ਚੱਲ ਰਹੀ ਹੈ ਜੀ, ਔਰ 18 ਡਿਗਰੀ ਵੱਧ ਤੋਂ ਵੱਧ ਤਾਪਮਾਨ ਅੱਜ ਦਿਖਾਇਆ ਜਾ ਰਿਹਾ। ਸੋ 22 ਜਨਵਰੀ ਹੋ ਗਈ ਹੈ ਜੀ, ਜਨਵਰੀ ਦੇ ਤੱਕ ਤਾਂ ਠੰਡ ਜਿਹੜੀ ਰਹਿੰਦੀ ਹੈ। ਯਾਦ ਹੈ ਇਹਨਾਂ ਦਿਨਾਂ ਦੇ ਵਿੱਚ ਚੰਗੀਆਂ ਧੁੰਦਾਂ ਪਈਆਂ ਹੁੰਦੀਆਂ ਸੀਗੀਆਂ, ਹਨਾ, ਔਰ ਉਹ ਧੁੰਦਾਂ ਦੇ ਵਿੱਚ ਹੀ ਫਿਰ 26 ਜਨਵਰੀ ਮਨਾਈ ਦੀ ਹੁੰਦੀ ਸੀ, ਠੁਰ ਠੁਰ ਕਰਦੇ ਸਕੂਲ ਜਾਈਦਾ ਹੁੰਦਾ ਸੀਗਾ, ਪਰ ਉੱਥੇ ਜਾ ਕੇ ਜਿਹੜੇ ਗੀਤ ਗਾਈਦੇ ਹੁੰਦੇ ਸੀਗੇ ਜਾਂ ਜਿਹੜਾ ਜੋ ਸੈਲੀਬ੍ਰੇਸ਼ਨ ਹੁੰਦੀਆਂ ਸੀ ਉਹਨਾਂ ਦੇ ਨਾਲ ਇੱਕ ਆਪਣਾ ਹੀ ਨਿੱਘ ਜਿਹਾ ਜਾਂਦਾ ਸੀ। ਸੋ ਇੱਥੇ ਗਰਮੀ ਤੇ ਇੰਡੀਆ ਦੇ ਵਿੱਚ ਠੰਡ, ਸੋ ਇੱਥੇ ਸੋਚੋ ਵੀ ਤਾਂ ਅਜੀਬ ਜਿਹਾ ਲੱਗਦਾ ਹੁੰਦਾ ਕਈ ਵਾਰੀ, ਪੋਹ ਮਾਘ ਚੱਲਦਾ ਹੁੰਦਾ ਤੇ ਇੰਨੀ ਗਰਮੀ ਹੁੰਦੀ ਆ, ਹਨਾ। ਸੋ ਲੱਗਦਾ ਬਿਲਕੁਲ ਹੀ ਉਲਟ ਗਿਆ ਸਾਰਾ ਕੁਛ, ਪਰ ਹੁਣ ਹੌਲੀ ਹੌਲੀ ਯੂਜ ਟੂ ਹੋ ਗਏ ਆ। ਸੋ ਅੱਜ ਪ੍ਰੋਗਰਾਮ ਦੇ ਵਿੱਚ ਜਿਹੜੀ ਗੱਲ ਅਸੀਂ ਕਰਨੀ ਆ ਉਹ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਤਾਂ ਕਿ ਤੁਹਾਡੇ ਦਿਲ ਵਿੱਚ ਵੀ ਜਿਹੜੇ ਵਿਚਾਰ ਹੋਣ ਤੁਸੀਂ ਮੇਰੇ ਨਾਲ ਸਾਂਝੇ ਕਰ ਸਕਦੇ ਹੋ। ਇਸ ਚੀਜ਼ ਤੇ ਗੱਲ ਕਰਾਂਗੇ ਕਿ ਜ਼ਿੰਦਗੀ ਦੇ ਵਿੱਚ ਅਸੀਂ ਬਹੁਤ ਸਾਰੇ ਡਿਸੀਜ਼ਨ ਲਏ ਆ, ਹਨਾ, ਹਰ ਪਲ ਸਾਡੀ ਇੱਕ ਚੋਇਸ ਤੇ ਟਿਕਿਆ ਹੁੰਦਾ ਆ। ਜਿਹੜੀ ਚੋਇਸ ਅਸੀਂ ਜੋ ਵੀ ਚੂਜ਼ ਕਰਦੇ ਆ ਜ਼ਿੰਦਗੀ ਦੇ ਵਿੱਚ ਉਹਦੇ ਤੇ ਆਉਣ ਵਾਲਾ ਜਿਹੜਾ ਭਵਿੱਖ ਆ ਉਹਦਾ ਦਾਰੂ ਮਦਾਰ ਹੁੰਦਾ ਹੈ। ਸਾਡਾ ਭਵਿੱਖ ਕਿੱਦਾਂ ਦਾ ਹੋਣਾ ਹੈ ਉਹ ਡਿਪੈਂਡ ਕਰਦਾ ਸਾਡੀ ਅੱਜ ਦੀ ਚੋਇਸ ਤੇ, ਅਸੀਂ ਕੀ ਚੂਜ਼ ਕਰਦੇ ਹਾਂ, ਹੈ ਨਾ। ਸੋ ਜ਼ਿੰਦਗੀ ਦੀਆਂ ਕੁਝ ਚੋਇਸਿਸ ਵਿੱਚੋਂ ਸਾਡੀ ਇੱਕ ਚੋਇਸ ਇਹ ਵੀ ਸੀ ਜੀ ਕਿ ਆਪਣਾ ਪੰਜਾਬ ਛੱਡ ਕੇ ਅਸੀਂ ਆਪਣੇ ਸੁੱਖ ਸੁਵਿਧਾ ਦੇ ਲਈ ਜਾਂ ਰੋਜ਼ੀ ਰੋਟੀ ਦੇ ਲਈ ਕਹਿ ਲਓ ਬਾਹਰ ਆਏ, ਹੈ ਨਾ, ਕੋਈ ਬੇਗਾਨਾ ਦੇਸ਼ ਜਿਹਨੂੰ ਅਸੀਂ ਆਪਣਾ ਬਣਾ ਲਿਆ ਹੁਣ। ਸੋ ਇਹਦੇ ਵਿੱਚ ਕੀ ਲੱਗਦਾ ਹੈ ਤੁਹਾਨੂੰ, ਕੀ ਖੱਟਿਆ ਤੇ ਕੀ ਗਵਾਇਆ? ਸੋ ਅੱਜ ਦਾ ਪ੍ਰੋਗਰਾਮ ਹਮਨੇ ਕਿਆ ਖੋਇਆ ਹਮਨੇ ਕਿਆ ਪਾਇਆ ਇਹਦੇ ਉੱਤੇ ਕਰਾਂਗੇ ਗੱਲਬਾਤ। ਉਸ ਤੋਂ ਇਲਾਵਾ ਤੁਹਾਡੇ ਦਿਲ ਵਿੱਚ ਹੋਰ ਵੀ ਕੁਝ ਗੱਲਬਾਤ ਹੋਵੇ ਜਾਂ ਕੋਈ ਵੀ ਵਿਚਾਰ ਹੋਵੇ ਬੇਸ਼ੱਕ ਤੁਸੀਂ ਸਾਂਝੇ ਕਰ ਸਕਦੇ ਹੋ। ਸੋ ਪਿਛਲੇ ਹਫਤੇ ਜੀ ਇੱਕ ਹੋਰ ਗੱਲ ਅਸੀਂ ਸ਼ੁਰੂ ਕੀਤੀ ਸੀਗੀ ਆਪਣੇ ਸੁਪਨਿਆਂ ਦੀ, ਪਹਿਲਾਂ ਅਸੀਂ ਅੱਜ ਦੇ ਟੋਪਿਕ ਤੇ ਅੱਗੇ ਵਧੀਏ, ਪਹਿਲਾਂ ਮੈਂ ਪਿਛਲੀ ਗੱਲ ਕਰ ਲਵਾਂ ਹਨਾ, ਥੋੜਾ ਜਿਹਾ ਹੋਮਵਰਕ ਹੋ ਜਾਵੇ ਚੈੱਕ ਕਰਾਂ ਮੈਂ। ਸੋ ਪਿਛਲੇ ਹਫਤੇ ਅਸੀਂ ਗੱਲ ਕੀਤੀ ਸੀ ਜੀ ਕਿ ਜ਼ਿੰਦਗੀ ਦੇ ਵਿੱਚ ਅਸੀਂ ਕੁਝ ਕੁ ਸੁਪਨੇ ਰੱਖੇ ਹੁੰਦੇ ਆ ਹਨਾ, ਕੁਝ ਕੁ ਚੀਜ਼ਾਂ ਹੁੰਦੀਆਂ ਜਿਨ੍ਹਾਂ ਨੂੰ ਲੈ ਕੇ ਤੁਰੇ ਰਹਿੰਦੇ ਔਰ ਜਿਨ੍ਹਾਂ ਦੀ ਇੱਕ ਬਕਟ ਲਿਸਟ ਜੇ ਬਣਾਈ ਹੁੰਦੀ ਆ ਵੀ ਆਹ ਵੀ ਕਰਨਾ ਆਹ ਵੀ ਕਰਨਾ ਆਹ ਵੀ ਕਰਨਾ, ਪਰ ਕਰ ਨਹੀਂ ਹੁੰਦਾ ਸਾਡੇ ਤੋਂ ਹਨਾ, ਕਿਉਂਕਿ ਹੋਰ ਕੁਝ ਕਰਨ ਵਾਲਾ ਬਹੁਤ ਅੱਗੇ ਆ ਜਾਂਦਾ ਆ। ਪਰ ਉਹ ਵਾਲੇ ਸੁਪਨੇ ਤੁਹਾਨੂੰ ਕਿਤੋਂ ਨਾ ਕਿਤੇ ਅੰਦਰ ਆਵਾਜ਼ਾਂ ਦਿੰਦੇ ਰਹਿੰਦੇ ਆ, ਤੂੰ ਕਿਹਾ ਸੀ ਮੈਂ ਤੈਨੂੰ ਕਰੂੰਗਾ ਪੂਰਾ, ਤੂੰ ਮੈਨੂੰ ਅਜੇ ਕੀਤਾ ਨਹੀਂ, ਹੈਨਾ ਹੁੰਦਾ ਨਾ ਏਦਾਂ। ਸੋ ਅਸੀਂ ਪਿਛਲੇ ਹਫਤੇ ਬੁੱਧਵਾਰ ਉਹਨਾਂ ਦੀ ਗੱਲ ਕੀਤੀ ਸੀ ਤੇ ਕਿਹਾ ਸੀ ਵੀ ਅਸੀਂ ਇਸ ਹਫਤੇ ਕੁਛ ਨਾ ਕੁਛ ਜ਼ਰੂਰ ਕੋਸ਼ਿਸ਼ ਜ਼ਰੂਰ ਕਰਾਂਗੇ ਉਹਨਾਂ ਦੇ ਉੱਤੇ, ਉਹਨਾਂ ਸੁਪਨਿਆਂ ਨੂੰ ਬਾਹਰ ਕੱਢ ਕੇ ਉਹਨਾਂ ਦੇ ਉੱਤੇ ਕੁਛ ਵਰਕਆਊਟ ਕਰਨ ਦੇ ਲਈ। ਸੋ ਮੈਨੂੰ ਦੱਸੋ ਜੇ ਤੁਹਾਡੇ ਵਿੱਚੋਂ ਕਿਸੇ ਨੇ ਕੁਛ ਇਹੋ ਜਿਹਾ ਜਿਹੜਾ ਵੇਸਲਾ ਜਿਹਾ ਸੁਪਨਾ ਸੀਗਾ ਉਹਦੇ ਉੱਤੇ ਕੋਈ ਅਮਲ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਤਾਂ ਠੀਕ ਹੈ ਜੀ। ਚਲੋ ਤੁਸੀਂ ਮੈਨੂੰ ਦੱਸੋ, ਗੀਤ ਸੁਣਦੇ ਆ ਤੇ ਗੀਤ ਤੋਂ ਬਾਅਦ ਮੈਂ ਤੁਹਾਨੂੰ ਦੱਸੂਗੀ ਵੀ ਮੈਂ ਇਸ ਹਫਤੇ ਕੀ ਕੀਤਾ, ਕਿਹੜੀ ਉਹ ਚੀਜ਼ ਜਿਹੜੀ ਚਿਰਾਂ ਤੋਂ ਮੇਰੇ ਅੰਦਰ ਪੜ ਰਹੀ ਸੀ ਮੈਂ ਕਰਨੀ ਆ ਔਰ ਉਹਦੇ ਉੱਤੇ ਮੈਂ ਕੁਛ ਸ਼ੁਰੂਆਤ ਕੀਤੀ ਹੈ। ਜ਼ਰੂਰੀ ਹੁੰਦੀ ਹੈ ਜੀ ਸ਼ੁਰੂਆਤ, ਸ਼ੁਰੂਆਤ ਕਰਨੀ ਔਖੀ ਹੁੰਦੀ, ਜਦੋਂ ਤੁਸੀਂ ਇੱਕ ਵਾਰੀ ਸ਼ੁਰੂ ਕਰ ਲਓ ਰਸਤਾ ਲੱਭ ਜਾਵੇ ਤੇ ਬਸ ਫੇਰ ਤੇ ਉਸ ਸਫ਼ਰ ਦਾ ਮਜ਼ਾ ਹੀ ਵੱਖਰਾ ਹੁੰਦਾ ਹੈ। ਮੰਜ਼ਿਲ ਤੱਕ ਪਹੁੰਚੋ ਨਾ ਪਹੁੰਚੋ ਪਰ ਉਸ ਸਫ਼ਰ ਨੂੰ ਜ਼ਰੂਰ ਇੰਜੋਏ ਕਰਦੇ ਰਹੋ। ਸੋ ਗੀਤ ਸੁਣਦੇ ਹਾਂ ਜੀ, ਇੱਕ ਔਰ ਗੀਤ ਤੋਂ ਬਾਅਦ ਗੱਲਾਂ ਬਾਤਾਂ। ਪਿੰਡ ਦੀਆਂ ਯਾਦਾਂ ਸੀਨੇ ਦੇ ਨਾਲ ਲਾਈ ਬੈਠੇ ਆ, ਹੈ ਨਾ? ਬਿਲਕੁਲ ਜੀ, ਬਸ ਯਾਦਾਂ ਹੀ ਰਹਿ ਗਈਆਂ ਉਸ ਪਿੰਡ ਦੀਆਂ, ਉਸ ਪੰਜਾਬ ਦੀਆਂ ਜਿਹੜੀਆਂ ਸੀਨੇ ਦੇ ਨਾਲ ਲਾਈ ਬੈਠੀਆਂ ਔਰ ਲਾਉਂਦੀਆਂ ਲਾਈ ਰੱਖਣੀਆਂ ਅਸੀਂ, ਹੈ ਨਾ? ਔਰ ਜੇ ਤੁਸੀਂ ਭੁੱਲਣ ਦੀ ਕੋਸ਼ਿਸ਼ ਵੀ ਕਰੋਗੇ, ਮੈਂ ਬੈਠੀ ਆ ਨਾ ਬੁੱਧਵਾਰ ਨੂੰ ਉਹਨਾਂ ਨੂੰ ਕੁਰੇਦਣ ਦੇ ਲਈ। ਸੋ ਇਹ ਯਾਦਾਂ ਤਾਂ ਜੀ ਸਾਡੇ ਨਾਲ ਹੀ ਜਾਣੀਆਂ ਹੁਣ ਇਸ ਦੁਨੀਆਂ ਤੋਂ, ਓਨੀ ਦੇਰ ਤੇ ਨਹੀਂ ਜਾਂਦੀਆਂ। ਸੋ ਅੱਜ ਪ੍ਰੋਗਰਾਮ ਦੇ ਵਿਚ ਬਹੁਤ ਸਾਰੀਆਂ ਯਾਦਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਸੋ ਪ੍ਰੋਗਰਾਮ ਦੇ ਵਿਚ ਵਿਨੋਦ ਕੁਮਾਰ ਹੁਣਾਂ ਨੇ ਆਪਣੀ ਹਾਜ਼ਰੀ ਲਵਾਈ ਹੈ ਤੇ ਜਗਤਾਰ ਭਾਜੀ ਵੀ ਆ ਗਏ ਹਾਂਗਕਾਂਗ ਤੋਂ। ਸੋ ਵਿਨੋਦ ਕੁਮਾਰ ਹੁਣਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਸੀਗੀ, ਪਰ ਮੈਨੂੰ ਲੱਗਦਾ ਇਹਨਾਂ ਨੂੰ ਥੋੜਾ ਜਿਹਾ ਭੁਲੇਖਾ ਪੈ ਗਿਆ। ਇਹਨਾਂ ਨੂੰ ਲੱਗਾ ਕਿ ਅੱਜ ਟਿਊਜ਼ਡੇ ਆ, ਹੈ ਨਾ? ਤੇ ਇਹਨਾਂ ਨੇ ਸੋਚਿਆ ਮੈਂ ਅਮਰਦੀਪ ਦੀਦੀ ਬੋਲ ਰਹੀ ਹਾਂ। ਸੋ ਬਿਲਕੁਲ ਅੱਜ ਬੁੱਧਵਾਰ ਹੈ ਜੀ, ਤੇ ਅੱਜ ਪ੍ਰੋਗਰਾਮ ਲੈ ਰਹਾ ਮੈਂ ਸੁਖਪ੍ਰੀਤ ਕਰਦੀ ਹਾਂ ਐਡੀਲੇਟ ਸਟੂਡੀਓ ਤੋਂ, ਤੇ ਅਮਰਦੀਪ ਦੀਦੀ ਮੰਗਲਵਾਰ ਨੂੰ ਪ੍ਰੋਗਰਾਮ ਕਰਦੇ ਆ ਮੈਲਬਨ ਤੋਂ। ਸੋ ਐਨੀਵੇ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿਚ ਤੁਹਾਡਾ, ਤੇ ਉਮੀਦ ਕਰਦੀ ਹਾਂ ਸਾਂਝ ਬਣਾ ਕੇ ਰੱਖੂਗੇ। ਸੋ ਜਗਤਾਰ ਗਿੱਲ ਭਾਜੀ ਹੁਣਾਂ ਨੇ ਹਮੇਸ਼ਾ ਦੀ ਤਰ੍ਹਾਂ ਆਪਣੇ ਅੰਦਾਜ਼ ਦੇ ਵਿਚ ਬਹੁਤ ਸੋਹਣੀ ਤਸਵੀਰ ਭੇਜੀ ਹੈ ਜੀ, ਹਾਂਗਕਾਂਗ ਦੀਆਂ ਵਾਦੀਆਂ, ਹਾਂਗਕਾਂਗ ਦਾ ਵਾਦੀਆਂ ਦੇ ਅੱਗੇ ਉਹ ਜਿਹੜਾ ਸ਼ਹਿਰ ਔਰ ਸ਼ਹਿਰ ਦੇ ਅੱਗੇ ਗਲੀਆਂ ਤੇ ਗਲੀਆਂ ਦੇ ਉੱਤੇ ਲੱਗੀਆਂ ਹੋਈਆਂ ਜੀ ਸਟਰੀਟ ਲਾਈਟਸ ਜਗਮਗ ਜਗਮਗ ਕਰ ਰਹੀਆਂ, ਤੇ ਉਦਾਂ ਦਾ ਹੀ ਪਿਆਰਾ ਜਿਹਾ ਵਿਚਾਰ। ਅਭਿਆਸ ਤੇ ਅਰਦਾਸ ਜ਼ਿੰਦਗੀ ਦਾ ਅਟੁੱਟ ਅੰਗ ਨੇ, ਪਰ ਅਹਿਮ ਗੱਲ ਇਹ ਹੈ ਕਿ ਇਨ੍ਹਾਂ ਦੋ ਪ੍ਰਕਿਰਿਆਵਾਂ ਤੋਂ ਬਾਅਦ ਤੁਹਾਡਾ ਦੂਸਰਿਆਂ ਪ੍ਰਤੀ ਵਤੀਰਾ ਕਿਸ ਤਰ੍ਹਾਂ ਦਾ ਹੁੰਦਾ ਹੈ। ਬਿਲਕੁਲ ਸਹੀ ਗੱਲ ਹੈ, ਅਭਿਆਸ ਤੇ ਅਰਦਾਸ ਜ਼ਿੰਦਗੀ ਦਾ ਟੁੱਟ ਅੰਗ ਨੇ, ਪਰ ਅਹਿਮ ਗੱਲ ਹੈ ਕਿ ਇਹਨਾਂ ਦੋ ਪ੍ਰਕਿਰਿਆਵਾਂ ਤੋਂ ਬਾਅਦ ਤੁਹਾਡਾ ਦੂਸਰਿਆਂ ਪ੍ਰਤੀ ਰਵੱਈਆ ਕਿਸ ਤਰ੍ਹਾਂ ਦਾ ਹੁੰਦਾ ਹੈ। ਬਹੁਤ ਸੋਹਣਾ ਵਿਚਾਰ ਭਾਜੀ, ਬਿਲਕੁਲ। ਔਰ ਪ੍ਰੋਗਰਾਮ ਦੇ ਵਿਚ ਅੱਗੇ ਗੱਲ ਸ਼ੁਰੂ ਕਰਾਂ, ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਇੱਕ ਵਿਚਾਰ ਸਾਂਝਾ ਕਰਨਾ ਹੈ। ਵਿਚਾਰ ਕੀ ਸਾਂਝਾ ਕਰਨਾ, ਮੈਨੂੰ ਮੈਸੇਜ ਹੀ ਆਇਆ ਸੀ ਉਹ, ਔਰ ਮੇਰਾ ਦਿਲ ਕੀਤਾ ਪਈ ਉਹ ਮੈਂ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਾਂ। ਪਹਿਲਾਂ ਮੈਂ ਇਹ ਮੈਸੇਜ ਤੁਹਾਡੇ ਨਾਲ ਸਾਂਝਾ ਕਰਦੀ ਹਾਂ, ਉਸ ਤੋਂ ਬਾਅਦ ਅੱਗੇ ਚੱਲਦੇ ਹਾਂ, ਠੀਕ ਹੈ? ਬਹੁਤ ਹੀ ਪਿਆਰਾ ਲੱਗਾ, ਅੱਜ ਸਵੇਰੇ ਸਵੇਰੇ ਉੱਠ ਕੇ ਮੈਂ ਪੜਿਆ ਔਰ ਦਿਲ ਨੂੰ ਮੇਰੇ ਗੱਲ ਲੱਗ ਗਈ, ਔਰ ਇਕਦਮ ਜਿੱਦਾਂ ਇਹ ਨਹੀਂ ਹੋ ਜਾਂਦਾ ਬੰਦਾ ਵੀ ਅੱਛਾ ਕਿੰਨੀ ਸਹੀ ਗੱਲ ਆ, ਔਰ ਇੱਦਾਂ ਤੁਸੀਂ ਸੁਣਿਓ ਹੁਣ। ਹੈ ਲਿਖਿਆ ਕਿ ਆਨੇ ਵਾਲੇ 10-15 ਸਾਲ ਮੇ ਏਕ ਪੀੜੀ ਸੰਸਾਰ ਛੋੜ ਕਰ ਜਾਣੇ ਵਾਲੀ ਹੈ। ਕੜਵਾ ਹੈ ਲੇਕਿਨ ਸਤਿਆ ਹੈ। ਇਸ ਪੀੜੀ ਕੇ ਲੋਕ ਬਿਲਕੁਲ ਅਲੱਗ ਹੀ ਹੈ। ਹੁਣ ਇਹ ਲੋਕਾਂ ਦੀ ਜੋ ਡਿਸਕ੍ਰਾਈਬ ਕੀਤਾ ਗਿਆ ਉਹ ਸੱਚੀ ਐ ਲੱਗਾ ਵੀ ਇਹਨਾਂ ਨੇ 10-15 ਸਾਲ ਚ ਤੁਰ ਜਾਣਾ ਆ, ਕਿਉਂਕਿ ਉਹ ਉਹਨਾਂ ਤੱਕ ਹੀ ਰਹਿ ਗਏ, ਉਸ ਤੋਂ ਬਾਅਦ ਸਾਡੇ ਤੱਕ ਤਾਂ ਪਹੁੰਚਿਆ ਹੀ ਨਹੀਂ ਜਾਂ ਅਸੀਂ ਕੀਤੀ ਨਹੀਂ ਕੋਸ਼ਿਸ਼। ਸੋ ਇਸ ਪੀੜੀ ਕੇ ਲੋਕ ਬਿਲਕੁਲ ਅਲੱਗ ਹੀ ਹੈ। ਰਾਤ ਕੋ ਜਲਦੀ ਸੋਨੇ ਵਾਲੇ, ਸੁਬਹ ਜਲਦੀ ਜਾਗਨੇ ਵਾਲੇ, ਭੋਰ ਮੇ ਘੁੰਮਨੇ ਨਿਕਲਨੇ ਵਾਲੇ, ਆਂਗਨ ਔਰ ਪੌਦੋ ਕੋ ਪਾਣੀ ਦੇਨੇ ਵਾਲੇ, ਦੇਵ ਪੂਜਾ ਕੇ ਲਿਏ ਫੂਲ ਤੋੜਨੇ ਵਾਲੇ, ਪੂਜਾ ਅਰਚਨਾ ਕਰਨੇ ਵਾਲੇ, ਪ੍ਰਤੀ ਦਿਨ ਮੰਦਿਰ ਜਾਣੇ ਵਾਲੇ, ਰਾਸਤੇ ਮੇ ਮਿਲਨੇ ਵਾਲੋ ਸੇ ਬਾਤ ਕਰਨੇ ਵਾਲੇ, ਉਨਕਾ ਸੁਖ ਦੁਖ ਪੁੱਛਨੇ ਵਾਲੇ, ਦੋਨੋ ਹੱਥ ਜੋੜ ਕਰ ਪ੍ਰਣਾਮ ਕਰਨੇ ਵਾਲੇ, ਪੂਜਾ ਹੋਏ ਬਗੈਰ ਅੰਨ ਗ੍ਰਹਿਣ ਨਾ ਕਰਨੇ ਵਾਲੇ, ਉਨਕਾ ਅਜੀਬ ਸਾ ਸੰਸਾਰ, ਤੀਜ ਤਿਉਹਾਰ ਮਹਿਮਾਨ ਸ਼ਿਸ਼ਟਾਚਾਰ, ਅੰਨ ਧਾਨਯ ਸਬਜੀ ਭਾਜੀ ਕੀ ਚਿੰਤਾ, ਤੀਰਥ ਯਾਤਰਾ ਰੀਤੀ ਰਿਵਾਜ ਕੇ ਇਰਦ ਗਿਰਦ ਘੁੰਮਨੇ ਵਾਲੇ, ਪੁਰਾਣੇ ਫੋਨ ਪੇ ਹੀ ਮੋਹਿਤ, ਫੋਨ ਨੰਬਰ ਕੀ ਡਾਇਰੀਆਂ ਮੇਨਟੇਨ ਕਰਨੇ ਵਾਲੇ, ਰੋਂਗ ਨੰਬਰ ਸੇ ਵੀ ਬਾਤ ਕਰ ਲੈਣੇ ਵਾਲੇ, ਸਮਾਚਾਰ ਪੱਤਰ ਕੋ ਦਿਨ ਭਰ ਮੇ 2-3 ਵਾਰ ਪੜਨੇ ਵਾਲੇ, ਮੇਰੇ ਡੈਡੀ ਹਮੇਸ਼ਾ ਏਕਾਦਸ਼ੀ ਯਾਦ ਰੱਖਣੇ ਵਾਲੇ, ਅਮਾਵਸਿਆ ਔਰ ਪੂਰਨਮਾਸੀ ਯਾਦ ਰੱਖਣੇ ਵਾਲੇ ਲੋਕ, ਭਗਵਾਨ ਪਰ ਪ੍ਰਚੰਡ ਵਿਸ਼ਵਾਸ ਰੱਖਣੇ ਵਾਲੇ, ਸਮਾਜ ਕਾ ਡਰ ਪਾਲਣੇ ਵਾਲੇ, ਪੁਰਾਣੀ ਚੱਪਲ ਬਨਿਆਨ ਚਸ਼ਮੇ ਵਾਲੇ, गर्मियों में अचार पापड़ बनाने वाले, घर का कुटा हुआ मसाला इस्तेमाल करने वाले और हमेशा देसी टमाटर बैंगन मेथी साग भाजी ढूंढने वाले, क्या आप जानते हैं ये सभी लोग धीरे धीरे हमारा साथ छोड़ के जा रहे हैं। क्या आपके घर में भी ऐसा कोई है? यदि हाँ तो उनका बेहद ख्याल रखें, अन्यथा एक महत्वपूर्ण सीख उनके साथ ही चले जाएगी। वो है संतोषी जीवन, सादगी पूर्ण जीवन, प्रेरणा देने वाला जीवन, मिलावट और बनावट रहित जीवन, धर्म सम्मत मार्ग पर चलने वाला जीवन और सबकी फिक्र करने वाला आत्मीय जीवन, है ना? तो बिल्कुल ठीक, ये जेड़ियां भी मैं गल्लां पढ़ रही सी और बिल्कुल सोच रही सी, साडे बुजुर्गां दे विच ये गल्लां सारियां गल्लां सी, एक भी एहो जी गल नहीं सी जिन्हां नूं मैं रिलेट ना कर पावा अपने पेरेंट्स नाल या अपने ग्रैंड पेरेंट्स नाल, पर इन्हां विचों काफी गल्लां सी जिन्हां नूं मैं अपने आप नाल रिलेट नहीं कर पा रही सी क्योंकि मैं उह नहीं करदी, है ना। सो यही चीज हुंदी है, यही ट्रेडिशन है, यही परंपरा है जिहदी गल असीं करदे आ कि लैके अगे चलना चाहीदा अपनियां परंपरावां नूं। जरूर जिंदगी च तुसीं तरक्कियां करो, है ना, पर जदों तुसीं अपनियां जड़ां दे नालों टुटदे आ ते किते ना किते बस खाली जे होके बैठ जाने आ। और ये चीज इत्थे आके मैं महसूस कीती, जेहड़े भी लोग चाहे वह इटालियन आ चाहे ग्रीक आ कोई भी आ, जेड़े लोकां ने अपने ट्रेडिशन्स नूं फॉलो करदे रहे, अपने फैमिली वैल्यूज नूं लैके अगे चलदे रहे, उनां दे विच किते एक सैटिस्फैक्शन मैं ज्यादा देखदी हां। पर वो लोग जिन्हां नूं हुण इह नहीं पता कि साडा बैकग्राउंड की आ, जे किसे नूं पुछो भई तुसीं की आ ते उनां नूं पता ही नहीं हुंदा भई असीं बहुत दसणगे भई शायद असीं उधरों आ, शायद साडे दादे पड़दादे उत्थों आ, पर सानूं पता नहीं, है ना। सो उनां दी जिंदगी च मैं खालीपन देखदी हुंनी आ कि उनां नूं लगदा पे उनां दे कोल कोई त्योहार नहीं है होजे जिहड़े उह मना सकन, उनां दे कोल कोई प्रॉपर फूड नहीं जिहदी उह गल कर सकन, है ना, उनां दे कोई कोल कोई अपना पहरावा नहीं। सो मैनूं लगदा कि तुसीं बिखर जे जाने, इन्हां चीजां नूं समेट के रखना और इन्हां चीजां नूं लै के अगे चलना कोई ज्यादा औखा नहीं, बस गल एक ओही अपने माइंड सैट की आ जाती है, अपने ध्यान की आ जाती है। जे थोड़ा जिहा ध्यान असीं इन्हां चीजां वल भी देईए ते जरूर अगे थोड़ा वध सकदे आ। सो चाहे गल है कि ओही कि तुसीं याद करो, साडे पेरेंट्स नूं पता हुंदा हमेशा ही हां जी अज संगरांद है ते पूर्णमाशी है, तुहानूं मैं पहलां वी गल कीती होई आ भी उह जदों चंद चढ़दा हुंदा, जिहड़ा नवां चंद हुंदा, उह जदों वी नवां चंद साडे घर आउंदा हुंदा सीगा ते सारे परिवार लई जरूरी हुंदा सी उह चंद देखणा, इक न्यू बिगनिंग हुंदी सी शायद इस करके, है ना, इक पॉजिटिविटी उस चीज़ नाल जुड़ी हुंदी सी। और मैं पहलां वी तुहानूं दस्सिया भी उह चंद नूं देख के असीं सारे परिवार ने उह चंद नूं इकट्ठे देखणा और जिन्नू उह चंद पहलां दिस जांदा हुंदा सी ते असीं रौला पा दिंदा सी आ जाओ आ जाओ आ जाओ चंद आ गया, और फिर असीं सारिआं ने इक दूजे नूं सति श्री अकाल बुलाउणी, मम्मी ने साडे मम्मी ने अपने बुजुर्गां दे पैरां नूं हथ लाउणा। सो बड़ा वधिया ट्रेडिशन लगदा हुंदा सीगा जिन्हूं फॉलो करन दे विच कोई पैसे धेले नहीं लगदे, है ना। संगरांद वाले दिन साडे मम्मी अजे भी सवेर नूं कड़ाह प्रसाद बनाउंदे आ और ਉਹ ਕੜਾਹ ਪ੍ਰਸ਼ਾਦ ਹੱਥਾਂ ਤੇ ਲੈ ਕੇ ਅਸੀਂ ਬੜੇ ਸਵਾਦ ਨਾਲ ਖਾਂਦੇ ਰਹੇ ਅਜੇ ਤੱਕ ਵੀ, ਹੈ ਨਾ, ਪਰ ਆਪਣੇ ਵੱਲੋਂ ਮੈਂ ਕਦੀ ਕੋਸ਼ਿਸ਼ ਨਹੀਂ ਕੀਤੀ ਕਿ ਉਹ ਚੀਜ਼ ਮੈਂ ਵੀ ਕਰਾਂ। ਸੋ ਕੋਸ਼ਿਸ਼ ਕਰਾਂਗੀ ਜੀ ਕਿ ਉਹ ਚੀਜ਼ਾਂ ਕਰੀਏ। ਪਹਿਲਾਂ ਤੇ ਜ਼ਿੰਦਗੀ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਐਕਸੈਪਟ ਕਰਨਾ ਜ਼ਰੂਰੀ ਹੁੰਦਾ ਜਿਹੜੀਆਂ ਅਸੀਂ ਨਹੀਂ ਕਰਦੇ ਜਾਂ ਜਿਨ੍ਹਾਂ ਚੀਜ਼ਾਂ ਦੀ ਕਮੀ ਸਾਡੇ ਵਿੱਚ ਹੈ। ਕਈ ਵਾਰੀ ਇਹ ਹੁੰਦਾ ਕਿ ਅਸੀਂ ਐਕਸੈਪਟ ਹੀ ਨਹੀਂ ਕਰ ਪਾਉਂਦੇ, ਅਸੀਂ ਕਹਿੰਦੇ ਨਹੀਂ ਨਹੀਂ ਠੀਕ ਆ, ਏਦਾਂ ਹੀ ਠੀਕ ਆ, ਏਦਾਂ ਹੀ ਏਦਾਂ, ਪਰ ਜਿੱਥੇ ਤੁਹਾਨੂੰ ਲੱਗਦਾ ਹੈ ਨਾ ਕਿ ਨਹੀਂ ਠੀਕ ਉੱਥੇ ਰੁਕੋ, ਆਪਣੇ ਆਪ ਨਾਲ ਗੱਲ ਕਰੋ, ਆਪਣੇ ਆਪ ਨੂੰ ਕਹੋ ਕਿ ਨਹੀਂ ਇਹ ਏਦਾਂ ਵੀ ਹੋ ਸਕਦਾ ਹੈ, ਜੇ ਏਦਾਂ ਕਰੀਏ ਤੇ ਜ਼ਿਆਦਾ ਵਧੀਆ ਹੋ ਸਕਦਾ। ਸੋ ਜ਼ਰੂਰੀ ਨਹੀਂ ਜੋ ਮੇਰੇ ਲਈ ਵਧੀਆ ਉਹ ਤੁਹਾਡੇ ਲਈ ਵੀ ਵਧੀਆ, ਕੋਈ ਵੀ ਚੀਜ਼ ਕੋਈ ਵੀ ਗੱਲ ਕੋਈ ਵੀ ਪਰਿਸਥਿਤੀ ਜਿਹੜੀ ਹੈ ਉਹ ਹਰ ਕਿਸੇ ਦੀ ਆਪਣੇ ਆਪਣੀ ਅਕੋਰਡਿੰਗਲੀ ਆਪਣੀ ਆਪਣੀ ਸੋਚ ਦੇ ਅਨੁਸਾਰ ਹੁੰਦੀ ਹੈ। ਪਰ ਜਨਰਲ ਜਿਹੀ ਗੱਲ ਕਰ ਰਹੀ ਹਾਂ ਕਿ ਇਹ ਚੀਜ਼ਾਂ ਅਸੀਂ ਕਰ ਸਕਦੇ ਹਾਂ, ਇਹਨਾਂ ਇਹ ਚੀਜ਼ਾਂ ਕਰਨ ਦੇ ਲਈ ਕੋਈ ਜ਼ਿਆਦਾ ਪੈਸੇ ਨਹੀਂ ਲੱਗਦੇ, ਕੋਈ ਬਿੱਲ ਨਹੀਂ ਆਉਂਦਾ, ਪਰ ਫਿਰ ਵੀ ਕਰਕੇ ਦੇਖੋ ਜ਼ਿੰਦਗੀ ਚ ਬੜਾ ਸਕੂਨ ਆਉਂਦਾ। ਸੋ ਜਿੱਦਾਂ ਮੈਂ ਕਿਹਾ ਸੀਗਾ ਕਿ ਪਿਛਲੇ ਹਫਤੇ ਗੱਲ ਕੀਤੀ ਸੀ ਕਿ ਕੁਝ ਉਹ ਗੱਲਾਂ ਕਰੀਏ, ਕੁਝ ਸੁਪਨਿਆਂ ਨੂੰ ਪੂਰਾ ਕਰੀਏ ਜੋ ਕਈ ਦਿਨਾਂ ਤੋਂ ਚੱਲ ਰਹੇ ਆ। ਸੋ ਚਲੋ ਮੈਂ ਤੁਹਾਨੂੰ ਦੱਸਦੀ ਹਾਂ ਮੈਂ ਕੀ ਕੀਤਾ। ਬਹੁਤ ਦੇਰ ਤੋਂ ਮੈਂ ਸੋਚਦੀ ਹਾਂ, ਮੰਮੀ ਜਿੰਨੀ ਵਾਰੀ ਵੀ ਇੱਥੇ ਆਉਂਦੇ ਆ, ਚਲੋ ਜਿੰਨੀ ਦੇਰ ਤਾਂ ਮੰਮੀ ਹੁਣਾਂ ਦੇ ਕੋਲ ਸੀ ਮੈਂ ਜ਼ਿਆਦਾ ਹੋਸਟਲ ਚ ਹੀ ਰਹੀ, ਕੰਮ ਜ਼ਿਆਦਾ ਇਹ ਸੀ ਭਈ ਚਲੋ ਨਾ, ਜਿੱਦਾਂ ਮੰਮੀ ਨੂੰ ਸਾਰੇ ਕੰਮ ਆਉਂਦੇ ਸੀ, ਸਿਲਾਈ ਵੀ ਆਉਂਦੀ ਸੀ, ਕਢਾਈ ਵੀ ਆਉਂਦੀ ਸੀ, ਬੁਣਨਾ ਵੀ ਆਉਂਦਾ ਸੀ, ਕਰੋਸ਼ੀਆ, ਉਹ ਚੀਜ਼ਾਂ ਨਹੀਂ ਸਿੱਖ ਪਾਈ ਸੀ। ਪਰ ਹੁਣ ਮੰਮੀ ਜਦੋਂ ਇੱਥੇ ਜਿੰਨੀ ਵਾਰੀ ਆਉਂਦੇ ਸੀ ਤੇ ਮੈਂ ਉਨੀ ਵਾਰੀ ਸੋਚਦੀ ਹੁੰਦੀ ਸੀ ਕਿ ਮੰਮੀ ਹੁਣ ਜਦੋਂ ਆਉਣਗੇ ਨਾ ਤੇ ਮੈਂ ਉਹਨਾਂ ਤੋਂ ਜ਼ਰੂਰ ਨਿਟਿੰਗ ਵੀ ਸਿੱਖਣੀ ਆ, ਮੈਂ ਬੁਣਨਾ ਵੀ ਸਿੱਖਣਾ ਤੇ ਮੈਂ ਕਰੋਸ਼ੀਆ ਵੀ ਸਿੱਖਣਾ ਆ। ਪਰ ਹਮੇਸ਼ਾ ਇੱਦਾਂ ਹੀ ਲੰਘ ਜਾਂਦਾ ਸੀਗਾ ਟਾਈਮ। ਜਦੋਂ ਫੇਰ ਚਲੇ ਜਾਂਦੇ ਸੀ ਫੇਰ ਆਪਣੇ ਸੋਚਦੀ ਸੀ ਹੋਏ ਮੈਂ ਕਿਹਾ ਸੀ ਮੈਂ ਕਰਨਾ ਮੇਰੇ ਤੋਂ ਸਿੱਖ ਨੀ ਹੋਇਆ ਫਿਰ ਜਿਸ ਦਿਨ ਤੁਹਾਡੇ ਨਾਲ ਗੱਲ ਕੀਤੀ ਨਾ ਪਿਛਲੇ ਹਫਤੇ ਪ੍ਰੋਗਰਾਮ ਦੇ ਵਿਚ ਤੇ ਉਹ ਆਪਣੇ ਆਪ ਨੂੰ ਵੀ ਰਿਅਲਾਈਜ਼ ਹੋਇਆ ਵੀ ਮੈਂ ਵੀ ਕਈ ਦੇਰ ਤੋਂ ਕਹਿੰਦੀ ਪਈ ਆ ਵੀ ਮੈਂ ਇਹ ਸਿੱਖਣਾ ਚੱਲ ਸਿੱਖ ਹੁਣ ਤੇ ਮੰਮੀ ਅਜੇ ਇੱਥੇ ਆ ਸੋ ਮੰਮੀ ਬੁੱਧਵਾਰ ਨੂੰ ਹੀ ਮੇਰੇ ਕੋਲ ਆਏ ਅਦਰਵਾਈਜ਼ ਚਲੋ ਮੇਰੇ ਬ੍ਰਦਰ ਦੇ ਘਰ ਹੁੰਦੇ ਆ ਤੇ ਉਹ ਆਏ ਤੇ ਫਿਰ ਮੈਂ ਮੰਮੀ ਨੂੰ ਮੈਂ ਕਿਹਾ ਮੰਮੀ ਅੱਜ ਮੈਨੂੰ ਕਰੋਸ਼ੀਆ ਸਿਖਾ ਕੇ ਰਹੋ ਤੁਸੀਂ ਮੈਂ ਸਿੱਖਣਾ ਹੀ ਸਿੱਖਣਾ ਆ ਸੋ ਉਹ ਕਰੋਸ਼ੀਆ ਮੈਂ ਸਿੱਖਿਆ ਔਰ ਮੈਂ ਉਹ ਸਿੱਖਣ ਦੀ ਇੰਨੀ ਜ਼ਿਆਦਾ ਅੰਦਰ ਸੀਗੀ ਵੀ ਮੈਂ ਰਾਤ ਤੱਕ ਥੋੜਾ ਜਿਹਾ ਬੁਣ ਲਿਆ ਔਰ ਮੈਨੂੰ ਇੰਨਾ ਵਧੀਆ ਲੱਗਾ ਕਿ ਹਾਂ ਅੱਜ ਮੈਂ ਇੱਕ ਨਵੀਂ ਚੀਜ਼ ਸਿੱਖੀ ਆ ਉਸ ਤੋਂ ਬਾਅਦ ਇਹ ਸੀ ਵੀ ਮੈਂ ਬੁਣਨਾ ਤਾਂ ਥੋੜਾ ਬਹੁਤਾ ਆਉਂਦਾ ਸੀ ਪਰ ਉਹ ਜਿੱਥੋਂ ਮੋਢੇ ਘਟਾਓ ਗਲਾ ਬਣਾਓ ਉਹ ਚੀਜ਼ ਨਹੀਂ ਮੈਨੂੰ ਆਉਂਦੀ ਸੀ ਫਿਰ ਮੈਂ ਮੰਮੀ ਤੋਂ ਉਹ ਸਿੱਖੀ ਸੋ ਬਹੁਤ ਵਧੀਆ ਲੱਗਾ ਕਿ ਹਾਂ ਇਸ ਹਫਤੇ ਦੇ ਵਿੱਚ ਇਹ 5-6 ਦਿਨਾਂ ਦੇ ਵਿੱਚ ਮੈਂ ਕੁਝ ਉਹ ਸਿੱਖਿਆ ਜੋ ਮੈਂ ਸਿੱਖਣਾ ਚਾਹੁੰਦੀ ਸੀ ਐਕਚੁਲੀ ਕਈ ਦੇਰ ਤੋਂ ਬਾਕੀ ਕੰਮ ਤੇ ਜ਼ਿੰਦਗੀ ਦੇ ਚੱਲਦੇ ਰਹਿਣੇ ਆ ਆਪਣੇ ਪਰਿਵਾਰ ਲਈ ਕਮਾਉਣਾ ਵੀ ਹੈ ਇਹਨਾਂ ਲਈ ਬਣਾਉਣਾ ਵੀ ਹੈ ਔਰ ਉਹਨਾਂ ਦੇ ਸੁਪਨੇ ਵੀ ਪੂਰੇ ਕਰਨੇ ਆ ਪਰ ਆਪਣੇ ਸੁਪਨੇ ਵੀ ਕਿਤੇ ਅਸੀਂ ਜ਼ਰੂਰ ਪੂਰੇ ਕਰਨੇ ਆ ਚਲੋ ਜੀ ਗੱਲਾਂ ਹੋ ਗਈਆਂ ਜ਼ਿਆਦਾ ਮੈਨੂੰ ਲੱਗਦਾ ਇੱਕ ਗੀਤ ਸੁਣ ਲਈਏ ਤੇ ਗੀਤ ਤੋਂ ਬਾਅਦ ਫਿਰ ਤੁਹਾਨੂੰ ਮੈਂ ਦੱਸਦੀ ਹਾਂ ਜਿਹੜੀ ਅੱਜ ਦਾ ਟੌਪਿਕ ਜਿਹੜਾ ਪ੍ਰੋਗਰਾਮ ਲਈ ਚੂਜ਼ ਕੀਤਾ ਹਮਨੇ ਕਿਆ ਖੋਇਆ ਹਮਨੇ ਕਿਆ ਪਾਇਆ ਉਹਦੇ ਉੱਤੇ ਗੱਲਬਾਤ ਕਰਨੀ ਤੁਹਾਡੇ ਸਾਰਿਆਂ ਨਾਲ ਸੋ ਤਿਆਰ ਹੋ ਤੁਸੀਂ ਯਾਦ ਕਰਕੇ ਰੱਖੋ ਕੀ ਖੋਇਆ ਕੀ ਪਾਇਆ ਅਸੀਂ ਆਪਣਾ ਵਤਨ ਛੱਡ ਕੇ ਸੋ ਸੁਣਦੇ ਹਾਂ ਜੀ ਇੱਕ ਗੀਤ ਉਸ ਤੋਂ ਬਾਅਦ
ਦਿਨ ਟਲਦੇ ਨੂੰ ਕੰਮ ਤੋਂ ਜਦ ਕਰ ਆਵਾ ਮੈਂ ਖੰਭ ਸੋਚ ਦੇ ਲਾ ਕੇ ਪਿੰਡ ਉੱਡ ਜਾਵਾ ਮੈਂ ਦਿਨ ਟਲਦੇ
ਇਲਾਕੇ ਪਿੰਡ ਉੱਡ ਜਾਵਾਂ ਮੈਂ। ਬਿਲਕੁਲ ਜੀ, ਹੈ ਨਾ, ਹੁਣ ਤਾਂ ਯਾਦਾਂ ਦੇ ਖੰਭ ਲਾ ਕੇ ਪਿੰਡ ਚ ਉਡਾਰੀਆਂ ਲਾ ਆਈਦੀਆਂ ਔਰ ਫਿਰ ਵਾਪਸ ਮੁੜ ਆਈਦਾ ਇੱਥੇ ਕੰਮਾਂ ਕਾਰਾਂ ਦੇ ਵਿੱਚ। ਸੋ ਬਿਲਕੁਲ ਜੀ, ਦੇਖੋ ਵੈਸੇ ਤੇ ਹੈ ਇਨਸਾਨੀ ਫਿਤਰਤ ਹੀ ਕਹਿ ਲੋ, ਇਨਸਾਨੀ ਸੋਚ ਹੀ ਆ। ਜਦੋਂ ਪੰਜਾਬ ਹੋਈਦਾ ਸੀਗਾ ਤੇ ਪੰਜਾਬ ਛੱਡਣ ਲਈ ਕਾਲੇ ਹੋਈਦਾ ਸੀਗਾ, ਵੀ ਹਾਏ ਛੱਡ ਜਾਈਏ ਬਸ ਇੱਥੇ ਕੁਛ ਨਹੀਂ ਰੱਖਿਆ, ਔਰ ਉਹ ਛੱਡ ਕੇ ਆ ਗਏ ਆ ਤੇ ਹੁਣ ਉਸ ਪੰਜਾਬ ਮੁੜਨ ਲਈ ਕਾਲੇ ਰਹੀਦਾ ਆ, ਟਿਕਟਾਂ ਲੱਭਦੇ ਰਹੀਦਾ ਆ, ਹਨਾ, ਭਈ ਕਿਹੜੀ ਸਸਤੀ ਲੱਗੀ ਆ, ਕਦੋਂ ਜਾ ਹੋਵੇ, ਬੱਚਿਆਂ ਦੀਆਂ ਛੁੱਟੀਆਂ, ਕਈ ਕੁਛ ਦੇਖਣਾ ਪੈਂਦਾ। ਬਾਕੀ ਇਹ ਗੱਲ ਆਪੇ ਕਬੀਲਦਾਰੀ ਦੀਆਂ ਗੱਲਾਂ ਸੁਣੀ ਦੀਆਂ ਹੁੰਦੀਆਂ ਸੀ, ਕਬੀਲਦਾਰ ਹੋ ਕੇ ਪਤਾ ਲੱਗਦਾ ਕਿ ਕੀ ਦੇਖਣਾ ਪੈਂਦਾ, ਕੀ ਕਰਨਾ ਪੈਂਦਾ। ਗੱਲ ਉਹੀ ਮਾਂ ਬਾਪ ਦੇ ਸਿਰ ਤੇ ਹਰ ਕੋਈ ਐਸ਼ਾ ਕਰਦਾ, ਮਾਂ ਬਾਪ ਬਣੋ ਤੇ ਪਤਾ ਫੇਰ ਲੱਗਦਾ। ਸੋ ਕੋਈ ਗੱਲ ਨੀ ਜੀ, ਇਹ ਵੀ ਜ਼ਿੰਮੇਦਾਰੀਆਂ ਜ਼ਿੰਦਗੀ ਚ ਨਾਲ ਨਾਲ ਰਹਿਣੀਆਂ ਆ, ਸਾਰਾ ਕੁਛ ਹੀ ਜ਼ਿੰਦਗੀ ਚ ਕਰਨਾ ਆ ਔਰ ਕਰ ਰਹੇ ਆ ਸਾਰੇ ਅਸੀਂ। ਪਰ ਇੱਕ ਚੀਜ਼ ਜਿਹੜੀ ਆ ਇਹ ਲੱਗਦਾ ਹੁੰਦਾ ਕਿ ਉਹ ਜਿਹਨੂੰ ਬੜੇ ਚਾਅ ਦੇ ਨਾਲ ਛੱਡਿਆ ਸੀਗਾ, ਉਹਨੂੰ ਛੱਡਣ ਲੱਗੇ ਕਦੀ ਇੱਕ ਵਾਰੀ ਵੀ ਦਿਲ ਚ ਇਹ ਅਹਿਸਾਸ ਨਹੀਂ ਆਇਆ ਸੀ ਵੀ ਇਹ ਇੰਨੀ ਕੀਮਤੀ ਚੀਜ਼ ਹੋਊਗੀ ਕਿ ਜਿਹਨੂੰ ਛੱਡ ਕੇ ਇੱਕ ਹਮੇਸ਼ਾ ਉਹ ਯਾਦ ਜਿਹੀ, ਜਿਹੜੀ ਹਮੇਸ਼ਾ ਯਾਦ ਦਾ ਫੋੜਾ ਬਣ ਜਾਣਾ, ਜਿਹਨੇ ਰਿਸ਼ਤਾ ਹੀ ਰਹਿਣਾ ਹਮੇਸ਼ਾ ਸਾਡੇ ਅੰਦਰ, ਹੈ ਨਾ, ਕੀ ਲੱਗਦਾ ਤੁਹਾਨੂੰ? ਸੋ ਉਹਦੇ ਉੱਤੇ ਗੱਲਬਾਤ ਕਰਾਂਗੇ ਅੱਜ, ਹਮਨੇ ਕਿਆ ਖੋਇਆ, ਹਮਨੇ ਕਿਆ ਪਾਇਆ। ਸੋ ਪ੍ਰੋਗਰਾਮ ਦੇ ਵਿੱਚ ਮੈਨੂੰ ਲੱਗਦਾ ਸੀਗਾ ਕਿ ਮੈਂ ਸਿਰਫ ਆਪਣੀ ਗੱਲ ਹੀ ਨਾ ਕਰਾਂ, ਸਾਰਿਆਂ ਦੇ ਵਿਚਾਰ ਲਵਾਂ। ਮੈਨੂੰ ਲੱਗਦਾ ਇੱਦਾਂ ਦਾ ਕਿ ਬਾਕੀ ਸਾਰਿਆਂ ਦੀ ਕੀ ਸੋਚ ਆ ਉਹਨੂੰ ਮੈਂ ਸੁਣਨਾ ਬੜਾ ਚੰਗਾ ਲੱਗਦਾ, ਇਸ ਕਰਕੇ ਤੁਹਾਨੂੰ ਹੁਣ ਕਹਿੰਦੀ ਹੁੰਦੀ ਆ ਕਿ ਪ੍ਰੋਗਰਾਮ ਚ ਕਾਲ ਕਰਿਆ ਕਰੋ ਜਾਂ ਮੈਸੇਜ ਕਰਿਆ ਕਰੋ ਤਾਂ ਕਿ ਪਤਾ ਲੱਗਦਾ ਰਹੇ ਕਿ ਬਾਕੀਆਂ ਦੀ ਕੀ ਸੋਚ ਆ, ਹਨਾ। ਸੋ ਇਸ ਲਈ ਕੁਝ ਰਿਕਾਰਡਿਡ ਜਿਹੜੀਆਂ ਗੱਲਾਂ ਬਾਤਾਂ ਮੈਂ ਸ਼ੁਰੂ ਕੀਤੀਆਂ ਇਸ ਹਫਤੇ ਤੋਂ, ਇਹਦੇ ਵਿੱਚ ਬਾਕੀ ਵੱਖ ਵੱਖ ਲੋਕਾਂ ਦੀਆਂ ਜਿਹੜੀਆਂ ਰਾਏ ਆ ਉਹ ਵੀ ਲਿਆ ਕਰਾਂਗੇ, ਉਹਨਾਂ ਦੇ ਵਿਚਾਰ ਸੁਣਨ ਦੀ ਕੋਸ਼ਿਸ਼ ਕਰਿਆ ਕਰਾਂਗੇ ਵੀ ਬਾਕੀ ਕੀ ਰਾਏ ਰੱਖਦੇ ਆ, ਚਾਹੇ ਉਹ ਆਸਟ੍ਰੇਲੀਆ ਤੋਂ ਹੋਣ ਜਾਂ ਹੋਰ ਕਿਸੇ ਵੀ ਕੰਟਰੀ ਤੋਂ ਹੋਣ। ਸੋ ਇਹਦੇ ਲਈ ਮੈਂ ਤੁਹਾਨੂੰ ਵੀ ਕਹਾਂਗੀ ਕਿ ਜੇਕਰ ਤੁਸੀਂ ਲਾਈਵ ਪ੍ਰੋਗਰਾਮ ਦਾ ਹਿੱਸਾ ਨਹੀਂ ਬਣ ਸਕਦੇ ਪਰ ਤੁਸੀਂ ਗੱਲਬਾਤ ਕੋਈ ਕਰਨਾ ਚਾਹੁੰਦੇ ਹੋ ਤੇ ਆਪਣਾ ਫੋਨ ਨੰਬਰ ਜ਼ਰੂਰ ਇੱਥੇ ਛੱਡ ਜਾਓ, ਮੈਂ ਤੁਹਾਡੇ ਨਾਲ ਫੋਨ ਤੇ ਉਹ ਚੀਜ਼ ਜਿਹੜੀ ਆ ਰਿਕਾਰਡ ਕਰ ਲਾਂਗੀ ਔਰ ਉਹਨੂੰ ਪ੍ਰੋਗਰਾਮ ਦਾ ਹਿੱਸਾ ਬਣਾਵਾਂਗੇ। ਸੋ ਹਮਨੇ ਕਿਆ ਖੋਇਆ, ਹਮਨੇ ਕਿਆ ਪਾਇਆ, ਇਹਦੇ ਤਹਿਤ ਮੈਂ ਕੋਈ 5-6 ਲੋਕਾਂ ਦੇ ਨਾਲ ਗੱਲਬਾਤ ਕੀਤੀ ਆ, ਬਹੁਤ ਹੀ ਜੈਨੂਅਨ ਜਿਹੇ ਪਰਸਨ ਜਿਹਨਾਂ ਨੂੰ ਮੈਂ ਜਾਣਦੀ ਵੀ ਆ, ਚਲੋ ਮੈਂ ਉਹਨਾਂ ਨਾਲ ਹੀ ਗੱਲ ਕੀਤੀ, ਪਰ ਬੜਾ ਵਧੀਆ ਲੱਗਾ ਕਿਉਂਕਿ ਇਹ ਕੁਝ ਵੱਖਰੀ ਜਿਹੀ ਗੱਲ ਸੀ। ਸੋ ਮੈਨੂੰ ਵੀ ਜਾਣਨ ਦਾ ਮੌਕਾ ਮਿਲਿਆ ਉਹਨਾਂ ਨੂੰ ਕਿ ਉਹਨਾਂ ਦਾ ਇਹ ਪਹਿਲੂ ਕਿਹੋ ਜਿਹਾ ਜ਼ਿੰਦਗੀ ਦਾ। ਸੋ ਆਓ ਤੁਹਾਡੇ ਨਾਲ ਉਹ ਸਾਂਝ ਪਾਉਂਦੀ ਆ। ਮੈਂ ਸਭ ਤੋਂ ਪਹਿਲਾਂ ਸੁਣਦੇ ਆ ਜੀ ਇਹ ਵਾਲੀ ਆਡੀਓ ਤੇ ਇਸ ਤੇ ਗੱਲਬਾਤ ਕਰਦੇ ਆ ਫਿਰ। ਸਰਬਜੀਤ ਭਾਜੀ ਪਲੀਜ਼ ਇੱਕ ਤੁਸੀਂ ਆਡੀਓ ਚਲਾ ਦੋ ਉਹਦੇ ਵਿੱਚੋਂ।
ਹੈਲੋ
ਹੈਲੋ
ਹਾਂਜੀ
ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਕਾਲਰ ਸਾਡੇ ਨਾਲ ਜੁੜੇ ਆ ਦਰਸ਼ਨ। ਸੋ ਦਰਸ਼ਨ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਲਹਿਰਾਂ ਦੇ ਵਿੱਚ ਅੱਜ ਅਸੀਂ ਥੋੜੀ ਜਿਹੀ ਗੱਲਬਾਤ ਤੁਹਾਡੇ ਨਾਲ ਕਰਨਾ ਚਾਹੁੰਦੇ ਹਾਂ। ਸਭ ਤੋਂ ਪਹਿਲਾਂ ਦੱਸੋ ਕੀ ਹਾਲ ਹੈ ਤੁਹਾਡਾ?
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਹਾਲ ਚਾਲ ਵਧੀਆ ਨੇ ਜੀ, ਠੀਕ ਠਾਕ ਆ, ਮੈਂ ਰਾਜੀ ਖੁਸ਼ੀ ਆ
ਜੀ। ਤੇ ਤੁਸੀਂ ਥੋੜਾ ਜਿਹਾ ਸਰੋਤਿਆਂ ਨੂੰ ਦੱਸੋ ਕਿ ਤੁਸੀਂ ਕਿੱਥੋਂ, ਕਿਹੜੀ ਸਿਟੀ ਤੋਂ ਬੋਲ ਰਹੇ ਹੋ ਤੇ ਕਿਹੜੀ ਕੰਟਰੀ ਤੋਂ ਬੋਲ ਰਹੇ ਹੋ?
ਮੈਂ ਇਸ ਟਾਈਮ ਸਿਡਨੀ ਤੋਂ ਬੋਲਦਾ ਆਸਟ੍ਰੇਲੀਆ ਦੇ ਵਿੱਚ ਤੇ
ਜੀ। ਦਰਸ਼ਨ ਅੱਜ ਲਹਿਰਾਂ ਪ੍ਰੋਗਰਾਮ ਦੇ ਵਿੱਚ ਅਸੀਂ ਕੁਝ ਖਾਸ ਜਿਹਾ ਮੁੱਦਾ ਰੱਖਿਆ ਹੋਇਆ, ਇੱਕ ਮੁੱਦਾ ਕੀ ਦਿਲ ਦੀਆਂ ਗੱਲਾਂ, ਹੈ ਨਾ। ਸੋ ਅੱਜ ਸੋਚ ਰਹੇ ਹਾਂ ਕਿ ਕੁਝ ਇਹੋ ਜਿਹੇ ਅਹਿਸਾਸ ਬਿਆਨ ਕਰੀਏ ਇੱਕ ਦੂਜੇ ਨਾਲ ਕਿ ਇਸ ਦੇਸ਼ ਵਿੱਚ ਆ ਕੇ ਜਾਂ ਆਪਣਾ ਦੇਸ਼ ਛੱਡ ਕੇ ਹਮਨੇ ਕਿਆ ਖੋਇਆ, ਹਮਨੇ ਕਿਆ ਪਾਇਆ। ਸੋ ਦਰਸ਼ਨ ਨੂੰ ਕੀ ਲੱਗਦਾ ਆ ਕਿ ਕੀ ਖੋਇਆ ਉਹਨੇ ਤੇ ਕੀ ਪਾਇਆ? ਉਹਦੇ ਲਈ ਸਭ ਤੋਂ ਪਹਿਲਾਂ ਤੁਸੀਂ ਸਾਨੂੰ ਇਹ ਦੱਸੋ ਕਿ ਕਿੰਨੇ ਸਾਲ ਹੋ ਗਏ ਤੁਹਾਨੂੰ ਆਸਟ੍ਰੇਲੀਆ ਆਏ ਹੋਏ ਤੇ ਆਪਣਾ ਵਤਨ ਛੱਡੇ ਹੋਏ?
ਬਿਲਕੁਲ ਜੀ, ਬਹੁਤ ਵਧੀਆ ਟੌਪਿਕ ਆ, ਇਹ ਤੇ ਜ਼ਰੂਰੀ ਆ ਅੱਜ ਦੇ ਸਮੇਂ ਮੁਤਾਬਕ ਸਾਨੂੰ ਵਿਚਾਰ ਕਰਨਾ ਵੀ ਅਸੀਂ ਕੀ ਖੋਇਆ ਤੇ ਕੀ ਪਾਇਆ। ਮੈਨੂੰ ਇਸ ਕੰਟਰੀ ਦੇ ਵਿੱਚ 5.5 ਸਾਲ ਹੋ ਗਏ ਜੀ, ਤੇ 2014 ਚ ਆਇਆ ਸੀ। ਦਸ ਤੋਂ ਲੈ ਕੇ ਬਹੁਤ ਕੁਝ ਜਿਹੜਾ ਨਵਾਂ ਲਾਈਫ ਦੇ ਵਿੱਚ ਆਇਆ, ਬਟ ਜੋ ਪਿੱਛੇ ਛੱਡ ਕੇ ਆਏ ਆ ਉਹ ਸਾਡੀਆਂ ਯਾਦਾਂ ਦੇ ਵਿੱਚ ਦਿਲ ਦੇ ਵਿੱਚ ਉਸੇ ਤਰ੍ਹਾਂ ਹੀ ਆ। ਖੋਇਆ ਤਾਂ ਨੀ ਮੈਂ ਕਹਿ ਸਕਦਾ, ਬਟ ਉਹ ਤੋਂ ਦੂਰ ਹੋਇਆ, ਯਾਦਾਂ ਨੇੜੇ ਹੋ ਗਏ।
हाँ पर फिजिकली दूर हो गए।
हाँ जी शरीर करके ओ तो दूर आ पर फिर भी कोशिश करी दी आ कि इस कंट्री दे विच रह के भी असी ओनू होर मतलब अपने ਜਿਹੜੇ ਆਲੇ ਦੁਆਲੇ ਸਾਡੇ ਉਸ ਕੰਟਰੀ ਤੋਂ ਆਏ ਸੱਜਣ ਮਿੱਤਰ ਨੇ ਉਹਨਾਂ ਦੇ ਨਾਲ ਅਸੀਂ ਇੱਕ ਨਵਾਂ ਪੰਜਾਬ ਵਿੱਚ ਸਹਿਯੋਗ ਕਰੀਏ ਨਵਾਂ ਸਾਡਾ ਸੱਭਿਆਚਾਰ ਸਾਡੀ ਬੋਲੀ ਸਾਡੇ ਰਾਹੋਂ ਰੀਤੀ ਰਿਵਾਜ਼ਾਂ ਨੂੰ ਸਾਂਭਣਾ ਅਤੇ ਅੱਗੇ ਅਸੀਂ ਆਪਣੇ ਪੀੜ੍ਹੀ ਦਰ ਪੀੜ੍ਹੀ ਜੋ ਚੱਲਦਾ ਆ ਰਿਹਾ ਅੱਗੇ ਸਪੁਰਦ ਕਰਨਾ ਜਿਹੜੀ ਨਵੀਂ ਆਉਣ ਵਾਲੀ ਜਨਰੇਸ਼ਨ ਆ ਉਹ ਉਸ ਲਈ ਸਹਿਯੋਗ ਜ਼ਰੂਰ ਅਸੀਂ ਕਰਦੇ ਹਾਂ ਕੋਸ਼ਿਸ਼ ਕਰਦੇ ਹਾਂ ਸਾਰੀ ਆਪੋ ਆਪਣੇ ਲੈਵਲ 'ਤੇ ਕਰਦੇ ਨੇ ਸੋ ਮੈਂ ਵੀ ਕੋਸ਼ਿਸ਼ ਕਰਦਾ ਪ੍ਰੋਗਰਾਮਾਂ ਦਾ ਜੋ ਵੀ ਕਲਚਰਲ ਹੁੰਦੇ ਨੇ ਹਿੱਸਾ ਬਣਨ ਦਾ ਤੇ ਵਧੀਆ ਸਪੋਰਟ ਮਿਲਦਾ ਜੀ
ਬਹੁਤ ਵਧੀਆ ਦਰਸ਼ਨ ਤੁਹਾਡੀ ਤੁਸੀਂ ਕਿਸ ਸਟੇਟਸ ਤੇ ਹੋ ਇੱਥੇ ਵੀਜ਼ਾ ਕੀ ਹੈ ਤੁਹਾਡਾ ਤੁਸੀਂ ਇਹਦੇ ਸਟੂਡੈਂਟ ਹੋ ਜਾਂ ਪਰਮਾਨੈਂਟ ਹੋ ਜਾਂ ਮੈਰਿਡ ਹੋ
ਮੈਂ ਫਿਲਹਾਲ ਵੇਸਟ ਸਟੂਡੈਂਟ ਵੀਜ਼ੇ ਤੇ ਹਾਂ ਤੇ
ਜੀ
ਸਿੰਗਲ ਆ
ਕੀ ਉਮੀਦਾਂ ਹੈ ਕੀ ਉਮੀਦਾਂ ਆਉਣ ਵਾਲੇ ਟਾਈਮ ਦੇ ਵਿੱਚ ਕਿ ਜਿੱਦਾਂ ਅਸੀਂ ਛੱਡਿਆ ਹੋਇਆ ਉਹ ਵੀ ਬਹੁਤ ਕੁਛ ਹੈ ਹਨਾ ਪਰ ਜਿਹੜਾ ਛੱਡਿਆ ਉਸ ਤੋਂ ਵੱਧ ਪਾਉਣ ਦੀ ਚਾਹ ਵੀ ਇੱਥੇ ਹੈਗੀ ਆ ਸੋ ਕਿੱਥੇ ਦੇਖਦੇ ਆ ਤੁਸੀਂ ਆਉਣ ਵਾਲੇ 50 ਸਾਲਾਂ ਵਿੱਚ ਆਪਣੇ ਆਪ ਨੂੰ
ਹਾਂ ਬਿਲਕੁਲ ਜੀ ਇਹ ਵੀ ਇੱਕ ਬਹੁਤ ਅਹਿਮ ਟੌਪਿਕ ਆ ਪੁਆਇੰਟ ਆ ਜਿਹਤੇ ਸਾਨੂੰ ਸੋਚਣਾ ਚਾਹੀਦਾ ਨਾ ਕਿਉਂਕਿ ਇੱਕ ਰੇਸ ਆ ਜੇ ਆਪਾਂ ਭੱਜੀ ਗਏ ਆਪਾਂ ਮੰਜ਼ਿਲ ਨਾ ਦੇਖੀ ਜਾਂ ਆਪਾਂ ਗੱਡੀ ਨੂੰ ਸਮਝੇ ਨਾ ਵੀ ਕਿਸ ਹਿਸਾਬ ਨਾਲ ਸਮਾਂ ਬਹੁਤ ਚੇਂਜ ਹੋ ਰਿਹਾ ਹਰ ਇੱਕ ਚੀਜ਼ ਚੇਂਜ ਹੋ ਰਹੀ ਹੈ ਟ੍ਰੈਂਡ ਚੇਂਜ ਹੋ ਰਹੇ ਨੇ ਤੇ ਉਹਦੇ ਨਾਲ ਨਾਲ ਆਪਣੀ ਸੋਚ ਨੂੰ ਵੀ ਤੇ ਆਪਣੇ ਟਾਰਗੇਟ ਵੀ ਚੇਂਜ ਕਰਨੇ ਪੈਣੇ ਨੇ ਕਿਉਂਕਿ ਜੋ ਟਾਰਗੇਟ ਲੈ ਕੇ ਆਏ ਸੀ ਉਹ ਦੂਰ ਹੋ ਗਏ ਵੀਜ਼ਾ ਕੰਡੀਸ਼ਨਾਂ ਚੇਂਜ ਹੋ ਗਈਆਂ ਸਿਚੁਏਸ਼ਨ ਸਾਰੀ ਚੇਂਜ ਹੁੰਦੀਆਂ ਨੇ ਬਟ ਉਹਦੇ ਨਾਲ ਨਾਲ ਸਾਨੂੰ ਢਲਣਾ ਪੈਣਾ ਢਲਣਾ ਚਾਹੀਦਾ ਇਹ ਸਾਡੀ ਲਾਈਫ ਆ ਨਹੀਂ ਤਾਂ ਬਹੁਤ ਪਿੱਛੇ ਰਹਿ ਜਾਂਗੇ ਤੇ ਜਿਹੜੇ ਸਮੇਂ ਦੇ ਨਾਲ ਚੱਲਦੇ ਨੇ ਉਹਨਾਂ ਲਈ ਸਭ ਕੁਝ ਈਜ਼ੀ ਆ ਜਿਹੜੇ ਮਤਲਬ ਕਹਿ ਦਈਏ ਵੀ ਇਨਸਾਨ ਲੇਜ਼ੀ ਹੋ ਜਾਂਦੇ ਨੇ ਬਹੁਤ ਪਿੱਛੇ ਰਹਿ ਜਾਂਦੇ ਨੇ ਉਹ ਉਹਨਾਂ ਨੂੰ ਅੱਜ ਦਾ ਵਰਲਡ ਆ ਜਿਹੜਾ ਅੱਜ ਦਾ ਜਿਹੜਾ ਸਾਡਾ ਸਮਾਜ ਵੀ ਲਾ ਲਓ ਇੱਥੋਂ ਦਾ ਜਾਂ ਕੋਈ ਵੀ ਉਸ ਚੀਜ਼ ਨੂੰ ਸਵੀਕਾਰ ਨਹੀਂ ਕਰਦਾ
ਨਹੀਂ ਕਰਦਾ ਬਿਲਕੁਲ ਦਰਸ਼ਨ ਉਹੀ ਚੀਜ਼ ਕਿ ਸਮਾਂ ਜੇ ਤੁਸੀਂ ਸਮੇਂ ਦੀ ਕਦਰ ਨਹੀਂ ਕਰਦੇ ਤੇ ਸਮਾਂ ਤੁਹਾਡਾ ਕਦਰ ਨਹੀਂ ਕਰਦਾ ਸੋ ਸਮੇਂ ਦੀ ਰਫਤਾਰ ਦੇ ਨਾਲ ਤੁਹਾਨੂੰ ਜ਼ਰੂਰ ਚੱਲਣਾ ਚਾਹੀਦਾ ਬਟ ਜ਼ਿੰਦਗੀ ਦੀ ਦੌੜ ਦੇ ਵਿੱਚ ਇੰਨੇ ਜ਼ਿਆਦਾ ਉਹ ਮਸਰੂਫ ਨਾ ਹੋ ਜਾਓ ਕਿ ਤੁਹਾਨੂੰ ਪਤਾ ਹੀ ਨਾ ਲੱਗੇ ਕਿ ਐਕਚੁਅਲ ਚ ਅਸੀਂ ਜ਼ਿੰਦਗੀ ਤੋਂ ਚਾਹੁੰਦੇ ਕੀ ਆ ਸੋ ਬਹੁਤ ਵਧੀਆ ਔਰ ਬੜਾ ਵਧੀਆ ਲੱਗਦਾ ਤੁਹਾਡੇ ਵਰਗੇ ਨੌਜਵਾਨ ਜਦੋਂ ਇਹੋ ਜਿਹਾ ਜਜ਼ਬਾ ਰੱਖਦੇ ਆ ਕਿ ਵਤਨ ਛੱਡ ਕੇ ਵੀ ਆਪਣਾ ਪੰਜਾਬ ਛੱਡ ਕੇ ਦੂਸਰੀ ਜਗ੍ਹਾ ਆ ਕੇ ਪੰਜਾਬ ਵਸਾਉਣਾ ਇਹ ਬਹੁਤ ਵੱਡਾ ਜਜ਼ਬਾ ਹੁੰਦਾ ਸੋ ਤੁਹਾਡੇ ਜਜ਼ਬੇ ਨੂੰ ਸਲਾਮ ਹਰਮਨ ਰੇਡੀਓ ਵੱਲੋਂ ਸ਼ੁਭਕਾਮਨਾਵਾਂ ਦਰਸ਼ਨ ਬਹੁਤ ਬਹੁਤ ਰੱਬ ਕਰੇ ਜਲਦੀ ਤੋਂ ਜਲਦੀ ਤੁਸੀਂ ਆਪਣੇ ਸੁਪਨੇ ਪੂਰੇ ਕਰੋ ਜਿਹੜੇ ਆਉਣ ਵਾਲੇ 50 ਸਾਲਾਂ ਦੇ ਟਾਰਗੇਟ ਆ ਤੁਹਾਡੇ ਉਹ ਆਉਣ ਵਾਲੇ 1-2 ਸਾਲਾਂ ਦੇ ਵਿੱਚ ਪੂਰੇ ਹੋ ਜਾਣ ਸਾਡੇ ਵੱਲੋਂ ਬਹੁਤ ਬਹੁਤ ਸ਼ੁਭਕਾਮਨਾਵਾਂ ਤੇ ਬਹੁਤ ਬਹੁਤ ਸ਼ੁਕਰੀਆ
ਥੈਂਕ ਯੂ ਜੀ ਸਤਿ ਸ੍ਰੀ ਅਕਾਲ
ਜੀ ਸੋ ਬਿਲਕੁਲ ਇਹ ਸੀ ਦਰਸ਼ਨ ਖੱਟੜਾ ਜਿਨ੍ਹਾਂ ਨਾਲ ਮੈਂ ਗੱਲਬਾਤ ਕੀਤੀ ਸੀ ਸਿਡਨੀ ਤੋਂ ਸਟੂਡੈਂਟ ਹੈ ਇੱਥੇ ਔਰ ਸਟੂਡੈਂਟ ਹੋਣ ਦੇ ਨਾਲ ਨਾਲ ਇਹਨਾਂ ਨੇ ਚੰਗੇ ਉਪਰਾਲੇ ਕੀਤੇ ਹੋਏ ਆ ਆਪਣੇ ਆਪ ਨੂੰ ਚੰਗੇ ਪੰਜਾਬੀ ਕਲਚਰ ਦੇ ਨਾਲ ਵੀ ਜੋੜ ਕੇ ਰੱਖਿਆ ਔਰ ਕਾਫੀ ਕੁਛ ਕਰਦੇ ਰਹਿੰਦੇ ਚਾਹੇ ਉਹ ਐਕਟਿੰਗ ਹੋਵੇ ਚਾਹੇ ਪੰਜਾਬੀ 'ਚ ਕੁਛ ਲਿਖਣਾ ਹੋਵੇ ਵਧੀਆ ਲੱਗਦਾ ਅੱਜ ਦੇ ਜਿਹੜੇ ਨੌਜਵਾਨ ਆ ਉਹਨਾਂ ਦੇ ਵਿਚਾਰ ਸੁਣਨੇ ਵੀ ਕਿ ਉਹ ਕੀ ਸੋਚ ਰੱਖਦੇ ਆ ਉਸ ਪੰਜਾਬ ਦੇ ਬਾਰੇ ਸੋ ਇਹ ਚੀਜ਼ ਮੈਨੂੰ ਵਧੀਆ ਲੱਗੀ ਕਿ ਸਿਰਫ ਨਹੀਂ ਤਾਂ ਲੱਗਦਾ ਸੀਗਾ ਕਿ ਚਲੋ ਆਪ ਹੀ ਗੱਲ ਕਰਦੀਆਂ ਦੂਸਰਿਆਂ ਦੇ ਵਿਚਾਰ ਜਾਣਨ ਦਾ ਮੌਕਾ ਮਿਲਿਆ ਉੱਥੇ ਉਹਨਾਂ ਦੇ ਵਿਚਾਰ ਸੋਚਿਆ ਤੁਹਾਡੇ ਸਾਰਿਆਂ ਨਾਲ ਸਾਂਝੇ ਕਰਾਂ ਔਰ ਤੁਹਾਡੇ ਤੱਕ ਪਹੁੰਚਾਵਾਂ ਸੋ ਸੁਣਦੇ ਹਾਂ ਇੱਕ ਗੀਤ ਗੀਤ ਤੋਂ ਬਾਅਦ ਇਸ ਮੁੱਦੇ ਤੇ ਹੀ ਗੱਲਬਾਤ ਕਰਾਂਗੇ ਤੇ ਨਾਲ ਹੋਰ ਜਿਨ੍ਹਾਂ ਲੋਕਾਂ ਦੇ ਨਾਲ ਮੈਂ ਗੱਲਬਾਤ ਕੀਤੀ ਹੋਈ ਹੈ ਉਹਨਾਂ ਦੇ ਵਿਚਾਰ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਾਂਗੀ ਸੋ ਮਿਲਦੇ ਹਾਂ ਜੀ ਇਸ ਗੀਤ ਤੋਂ ਬਾਅਦ ਅੱਗੇ ਪਰ ਇਹ ਫੋਨ ਉਹ ਵਰਿੰਦਰ ਇੰਗਲੈਂਡ ਤੋਂ ਕਰਦਾ ਪਿਆ ਕਾਲ ਨਾ ਉਹ ਇੱਕ ਲੈ ਲੈਂਦੇ ਕਿ ਵਿੱਚ ਹਾਂਜੀ ਥੋੜੀ ਜਿਹੀ ਉਹਨੂੰ ਵੀ ਪੁੱਛ ਲੈਂਦੇ ਆ ਹਾਂਜੀ ਅੱਛਾ ਹੈਲੋ ਅੱਜ ਵੀ ਯਾਦ ਨਹੀਂ ਭੁੱਲਦੀ ਅੱਜ ਵੀ ਯਾਦ ਨਹੀਂ ਭੁੱਲਦੀ ਚਪਾ ਦੀ ਨਾਲ ਭਾਜੀ ਨੇ ਬਰਾਤੀ ਜਾਣ ਜੀ ਗਾਣਾ ਸੁਣ ਕੇ ਮੈਂ ਤੇ ਪਹੁੰਚ ਗਈ ਪਿੰਡ ਤੇ ਮੈਨੂੰ ਪਿੰਡ ਵੀ ਦਿਸ ਗਿਆ ਤੇ ਪਿੰਡ ਦੇ ਜਿਹੜੇ ਚੁਬਾਰੇ ਸੀ ਉਹ ਵੀ ਦਿਸ ਗਏ ਤੇ ਪਿੰਡਾਂ ਚ ਉੱਡਦੀ ਧੂੜ ਵੀ ਕੁਛ ਵੀ ਦੂਰ ਨੀ ਸਾਰਾ ਕੁਛ ਨਾਲ ਹੀ ਹੁੰਦਾ ਸੋ ਪ੍ਰੋਗਰਾਮ ਦੇ ਵਿਚ ਸਾਡੇ ਨਾਲ ਕਾਲਰ ਵਰਿੰਦਰ ਜੁੜੇ ਆ ਇੰਗਲੈਂਡ ਤੋਂ ਸੋ ਉਹਨਾਂ ਨਾਲ ਗੱਲਬਾਤ ਕਰ ਰਹੀ ਸੀ ਜਦੋਂ ਗੀਤ ਚੱਲ ਰਿਹਾ ਸੀਗਾ ਔਰ ਲਓ ਫਿਰ ਉਹਨਾਂ ਨੂੰ ਵੀ ਨਾਲ ਸਾਂਝਾ ਉਹਨਾਂ ਦੇ ਗੱਲਾਂ ਸਾਂਝੀਆਂ ਕਰਦੇ ਆ ਸਾਰੇ ਉਹਨਾਂ ਦੇ ਵਿਚਾਰ ਵੀ ਜਾਣਦੇ ਇਸ ਮੁੱਦੇ ਤੇ ਸੋ ਬਹੁਤ ਬਹੁਤ ਸਵਾਗਤ ਹੈ ਵਰਿੰਦਰ ਪ੍ਰੋਗਰਾਮ ਚ ਗਵਾਇਆ ਪੰਜਾਬ ਛੱਡ ਕੇ ਓਹਦੇ ਤੇ ਗੱਲਬਾਤ ਕਰ ਰਹੇ ਬਿਲਕੁਲ ਜੋ ਪਾਇਆ ਉਹ ਵੀ ਬਹੁਤ ਆ ਔਰ ਜੋ ਖੋਇਆ ਮੈਨੂੰ ਲੱਗਦਾ ਉਹ ਵੀ ਬਹੁਤ ਆ ਸੋ ਹਰ ਕਿਸੇ ਦਾ ਆਪਣਾ ਆਪਣਾ ਮਸਲਾ ਇਹ ਜਿਹੜੀ ਤੱਕੜੀ ਹੈ ਇਹਦੇ ਵਿਚ ਕਿਸੇ ਦਾ ਪਲੜਾ ਕੋਈ ਭਾਰ ਆਇਆ ਤੇ ਕਿਸੇ ਦਾ ਪਲੜਾ ਕੋਈ ਭਾਰ ਆਇਆ ਤੁਸੀਂ ਕੀ ਕਹਿੰਦੇ ਆ
ਕਹਿੰਦੇ ਕਿ ਜਦੋਂ ਨਾ ਅੰਗਰੇਜ਼ ਹੁੰਦੇ ਸੀ ਨਾ ਉੱਥੇ 1947 ਤੋਂ ਪਹਿਲਾਂ ਕਿਸੇ ਨੇ ਬੁੱਕ ਛਾਪੀ ਸੀ ਤੇ ਮੈਂ ਉਹ ਆਰਟੀਕਲ ਪੜ੍ਹਿਆ ਸੀ ਥੋੜੇ ਦਿਨ ਪਹਿਲਾਂ ਉਹ ਕਹਿੰਦੇ ਕਿ ਉਦੋਂ ਨਾ ਉਹਨਾਂ ਨੇ ਕਿਹਾ ਕਿ ਹੁਣ 2 ਸਾਲ ਰਹਿ ਗਏ ਆ ਤਾਂ ਅੰਗਰੇਜ਼ਾਂ ਨੇ ਛੱਡ ਕੇ ਚਲੇ ਜਾਣਾ ਤੇ ਕਹਿੰਦੇ ਆਪਣੇ ਬੰਦੇ ਉੱਥੇ ਕਹਿੰਦੇ ਸੀ ਕਿ ਚੰਗਾ ਯਾਰ ਜਾਣ ਇਹ ਤੇ ਸਾਨੂੰ ਨਹਿਰ ਦੇ ਕੋਲੋਂ ਨਾ ਜਿਹੜੇ ਦਰਖਤ ਆ ਉਹ ਵੱਢਣ ਦਾ ਮੌਕਾ ਮਿਲਿਆ ਸੀ ਦਰਖਤ ਵੱਢਣੇ ਉਹ ਤੇ ਅਸੀਂ ਤਾਂ ਪ੍ਰਕਿਰਤੀ ਨੂੰ ਸ਼ੁਰੂ ਤੋਂ ਏਦਾਂ ਹੈ ਨਾ ਅਸੀਂ ਆਪਣੇ ਫਾਇਦੇ ਲਈ ਦੇਖਦੇ ਹਾਂ ਅਸੀਂ ਸਿਸਟਮ
ਆਪਣੀਆਂ ਗਰਜ਼ਾਂ ਜਿਹੜੀਆਂ ਸਾਡੀਆਂ
ਅਸੀਂ ਛੋਟੀਆਂ ਚੀਜ਼ਾਂ ਦੇਖਦੇ ਹਾਂ ਤੇ ਉਹ ਸ਼ਾਰਟਕੱਟ ਸੀ ਜਿਹੜੇ ਹੌਲੀ 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 ਸਾਡੇ ਸੁਭਾਅ ਚ ਆ ਗਏ ਸਾਡੇ ਸਾਨੂੰ ਲੱਗਾ ਹੀ ਨੀ ਕਿ ਅਸੀਂ ਗਲਤ ਕਰ ਰਹੇ ਹਾਂ ਕੁਛ
ਬਿਲਕੁਲ
ਜਦੋਂ ਹੁਣ ਉਹ ਚੀਜ਼ਾਂ ਆਦਤਾਂ ਬਣ ਗਈਆਂ ਸਾਡੀਆਂ ਐਨ ਪੱਕ ਗਈਆਂ ਉਹ ਚੀਜ਼ਾਂ ਹੁਣ ਇੱਥੇ ਆ ਕੇ ਸਾਨੂੰ ਲੱਗਦਾ ਆ ਕਿ ਨਹੀਂ ਯਾਰ ਆਹ ਤਾਂ ਸਵਰਗ ਆ ਇਹ ਤਾਂ ਚੀਜ਼ਾਂ ਹੀ ਹੋ ਰਿਹਾ ਜਦ ਕਿ ਇਹ ਬਿਲਕੁਲ ਸਿੰਪਲ ਚੀਜ਼ਾਂ ਆ ਬਹੁਤ ਹੀ ਸਿੰਪਲੀਫਾਈ ਕੀਤੀਆਂ ਹੁੰਦੀਆਂ ਤੁਸੀਂ ਕਿਸੇ ਦੇ ਗੱਡੀ ਦੇ ਪਿੱਛੇ ਜਾਂਦੇ ਆ ਤੁਸੀਂ ਪਿੱਛੇ ਤੁਰੇ ਜਾਣਾ ਆ ਓਵਰਟੇਕ ਨੀ ਕਰਨਾ ਅੰਡਰ ਥੱਲਿਓ ਦੀ ਨੀ ਕੱਢਣੀ ਹੈਗੀ ਕਿਸੇ ਨੂੰ ਹੋਰ ਨੀ ਮਾਰਨਾ ਬਿਲਕੁਲ ਸਿੰਪਲ ਚੀਜ਼ਾਂ ਆ
ਫਾਟਕ ਬੰਦ ਆ ਤੇ ਬੰਦ ਆ ਤੁਸੀਂ ਥੱਲਿਓ ਦੀ ਨੀ ਸਕੂਟਰ ਕੱਢਣੇ
ਰੈਡ ਰੈਡ ਲਾਈਟ ਆ ਸਟਾਪ ਸਾਈਨ ਆ ਮੀਨਸ ਸਟਾਪ ਆ ਹਨਾ ਲੈ ਕੇ ਰੈਡ ਲਾਈਟ ਲਈ ਹੋਈ ਆ ਉੱਥੇ ਤੇ ਪਰ ਸਾਨੂੰ ਉਹ ਚੀਜ਼ਾਂ ਨਹੀਂ ਅਸੀਂ ਆਪਣੇ ਹਿਸਾਬ ਨਾਲ ਹੱਥ ਥੱਲਿਓ ਦੀ ਉੱਪਰੋਂ ਦੀ ਕਰਨਾ ਕੁਛ ਨਾ ਕੁਛ ਅਸੀਂ ਜ਼ਰੂਰ ਦਿਮਾਗ ਚਲਾਉਂਦੇ ਹਾਂ ਸੋ ਉਹ ਚੀਜ਼ ਦਾ ਬਹੁਤ ਵੱਡਾ ਫਰਕ ਆ ਸਾਡੀਆਂ ਆਦਤਾਂ ਦੇ ਵਿੱਚ ਇੱਥੇ ਅਸੀਂ ਲਾਈਨਾਂ ਸਿਰਫ ਰੋਡ ਦੇ ਉੱਪਰ ਲਾਈਨਾਂ ਦੀ ਮਾਰਕਿੰਗ ਆ ਉਹਦੇ ਨਾਲ ਵੀ ਗੱਡੀ ਬਹੁਤ ਵਧੀਆ ਚਲਾਉਂਦੇ ਹਾਂ ਤੇ ਉੱਥੇ ਅਸੀਂ ਵੱਟਾਂ ਕੰਧਾਂ ਪਤਾ ਨੀ ਕੀ ਕੀ ਟੱਪ ਜੀਦਾ ਆ
ਬਿਲਕੁਲ ਸਹੀ ਗੱਲ ਆ ਟ੍ਰੈਫਿਕ ਜਾਮ ਆ ਤਾਂ ਤੁਸੀਂ ਪਤਾ ਨੀ ਕਿੱਧਰੋਂ ਕਿੱਧਰੋਂ ਸਹੀ ਗੱਲ ਆ ਇੱਕ ਵੇਟ ਕਰਨੀ ਇੱਕ ਠਹਿਰਾਵ ਜਿਹੜਾ ਉਹ ਕਿਤੇ ਨਾ ਕਿਤੇ ਸਾਡੇ ਚੋਂ ਗੁਆਚ ਗਿਆ ਸਾਡੀ ਜ਼ਿੰਦਗੀ ਦੇ ਵਿੱਚੋਂ ਕਾਹਲੀ ਆ ਸ਼ਾਰਟਕੱਟ ਮਾਰਨ ਦੀ ਜਲਦੀ ਆ ਉਹ ਇਸ ਕਰਕੇ ਕਿਤੇ ਨਾ ਕਿਤੇ ਮੈਸ ਅਪ ਕਰ ਲਈਦਾ
ਜੀ ਤੇ ਬਾਕੀ ਜਿਹੜਾ ਤੁਸੀਂ ਸਵਾਲ ਕੀਤਾ ਕੀ ਗਵਾਇਆ ਤੇ ਕੀ ਪਾਇਆ ਗਵਾਇਆ ਮੈਨੂੰ ਲੱਗਦਾ ਜ਼ਿਆਦਾ ਕੁਛ ਆ ਪਾਇਆ ਥੋੜਾ ਆ ਤੇ ਜੋ ਗਵਾਇਆ ਆ ਉਹ ਇਹ ਆ ਆਪਣੀ ਫੈਮਿਲੀ ਦੇ ਨਾਲ ਜਿਹੜਾ ਟਾਈਮ ਸੀ ਉਹ ਵਾਪਸ ਨੀ ਆਉਣਾ ਜਿਹੜਾ ਆਪਣੇ ਜਿੰਨੇ ਪਲੇ ਆ ਤੁਹਾਡਾ ਵਾਕਈ ਉਹ ਮੋਹ ਰਹਿਣਾ ਹੀ ਰਹਿਣਾ ਆ ਉੱਥੇ ਦੇ ਸੁਪਨੇ ਆਉਣੇ ਮੈਨੂੰ ਹੁਣ ਅੱਜ ਵੀ ਸਵੇਰੇ ਤੜਕੇ ਸੁਪਨਾ ਆਇਆ ਮੈਂ ਆਪਣੇ ਡੈਡ ਦੇ ਨਾਲ ਬੈਠਾ ਮੋਟਰਸਾਈਕਲ ਤੇ ਜਾਣਾ ਹਨਾ ਨਾ ਮੇਰੇ ਡੈਡ ਹੈਗੇ ਆ ਨਾ ਮੇਰੇ ਕੋਲ ਮੋਟਰਸਾਈਕਲ ਹੈਗਾ ਆ ਪਰ
ਕੌਨਸ਼ੀਅਸਨੈਸ ਆ ਉਹ ਕਿਤੇ ਨਾ ਕਿਤੇ ਉੱਥੇ ਘੁੰਮਦੀ ਆ ਉਹ ਇੱਕ ਕਈ ਕਹਿੰਦੇ ਹੁੰਦੇ ਨਾ ਰੂਹ ਉੱਥੇ ਰਹਿ ਗਈ ਉੱਥੇ ਰੂਹ ਉੱਥੇ ਆ ਤੇ ਬੁੱਤ ਇੱਥੇ ਘੁੰਮਦੇ ਆ ਗੱਲ ਇਹੀ ਆ ਪਰ ਇਹ ਜਿਹੜੀ ਗੱਲ ਆ ਇਹ ਉਹੀ ਸਮਝ ਸਕਦਾ ਉਹਦੇ ਲਈ ਤੁਹਾਨੂੰ ਰੂਹ ਨੂੰ ਛੱਡਣਾ ਪੈਣਾ ਫੇਰ ਪਤਾ ਲੱਗਦਾ ਭਈ ਕੀ ਅਹਿਮੀਅਤ ਆ ਉਹਦੀ ਸੋ ਬਿਲਕੁਲ ਸਹੀ ਕਿਹਾ ਜਦੋਂ ਅਸੀਂ ਵੀ ਉੱਥੇ ਹੁੰਦੇ ਸੀ ਤੇ ਇਹੋ ਜਿਹੀਆਂ ਗੱਲਾਂ ਕਿਸੇ ਦੇ ਮੂੰਹੋਂ ਸੁਣੀਦਾ ਸੀ ਤੇ ਕਹੀਦਾ ਸੀ ਭੀ ਇਹ ਕੀ ਕਹਿੰਦੇ ਆ ਕੋਈ ਮਤਲਬ ਨੀ ਇਹਨਾਂ ਚੀਜ਼ਾਂ ਦਾ ਹਨਾ ਪਰ ਸ਼ਾਇਦ ਹੋ ਸਕਦਾ ਹੈ ਕੋਈ ਕੁਝ ਜਿਹੜੇ ਜ਼ਿਆਦਾ ਇਮੋਸ਼ਨਲ ਜਾਂ ਸੈਂਸਿਟਿਵ ਆ ਉਹ ਜ਼ਿਆਦਾ ਇਸ ਚੀਜ਼ ਨੂੰ ਫੀਲ ਕਰਦੇ ਆ ਬਹੁਤੇ ਲੋਕਾਂ ਨੂੰ ਇਹ ਵੀ ਦੇਖਿਆ ਇੱਥੇ ਗੱਲਾਂ ਕਰਦੇ ਪਏ ਜਿਨ੍ਹਾਂ ਨੂੰ ਕੋਈ ਪਰਵਾਹ ਨਹੀਂ ਉਹ ਕਹਿੰਦੇ ਲੈ ਰੱਖਿਆ ਕੀ ਆ ਪੰਜਾਬ ਦੇ ਵਿੱਚ ਹੁਣ ਪੰਜਾਬ ਜਾਣ ਦੀ ਲੋੜ ਕੀ ਆ ਉੱਥੇ ਜਾ ਕੇ ਕੀ ਕਰਨਾ ਆ ਸੋ ਉਹ ਵੀ ਬਹੁਤ ਆ ਸੋ ਉਹਨਾਂ ਨੂੰ ਵੀ ਮੈਂ ਗਲਤ ਨਹੀਂ ਕਹਿੰਦੀ ਉਹ ਜ਼ਿੰਦਗੀ ਨੂੰ ਉਸ ਤਰ੍ਹਾਂ ਦੇਖਦੇ ਆ ਪਰ ਬਿਲਕੁਲ ਕੁਛ ਕਮਲੇ ਹੁੰਦੇ ਆ ਮੇਰੇ ਵਰਗੇ ਵੀ ਸੀ ਜਿਨ੍ਹਾਂ ਨੂੰ ਲੱਗਦਾ ਪੀ ਨਹੀਂ ਸਹੀ ਗੱਲ ਆ, ਰੂਹ ਉੱਥੇ ਰਹਿ ਗਈ ਤੇ ਬੋਤੀ ਘੁੰਮਦੇ ਪਏ ਆ। ਸੋ ਬਿਲਕੁਲ ਵਰਿੰਦਰ, ਬਹੁਤ ਕੁਝ ਪਾਇਆ ਵੀ ਆ ਜ਼ਿੰਦਗੀ ਦੇ ਵਿੱਚ, ਇੱਕ ਬੜੀ ਬੜੇ ਸ਼ੌਂਕ ਵੀ ਪੂਰੇ ਕੀਤੇ ਆ ਕੇ ਆ, ਇੱਥੇ ਬੜੀ ਆਜ਼ਾਦੀ ਵੀ ਆ, ਬੜਾ ਸਾਫ਼ ਸੁਥਰਾ ਵੀ ਆ, ਸਿਸਟਮ ਵੀ ਬੜਾ ਵਧੀਆ ਆ। ਪਰ ਉਹ ਜਿਹੜੀ ਪਿੰਡ ਦੀ ਧੂੜ ਦੀ ਗੱਲ ਹੁਣ ਪ੍ਰੋਗਰਾਮ ਚ ਹੁਣੇ ਗੀਤ ਚ ਵੀ ਹੁੰਦੀ ਪਈ ਸੀ ਤੇ ਜਦੋਂ ਉੱਥੇ ਰਹੀਦਾ ਸੀ ਤੇ ਉਹ ਧੂੜ ਬੁਰੀ ਲੱਗਦੀ ਹੁੰਦੀ ਸੀਗੀ, ਇੱਦਾਂ ਲੱਗਦਾ ਸੀ ਵੀ ਕੀ ਘੱਟਾ ਉੱਡਦਾ ਰਹਿੰਦਾ ਆ। ਔਰ ਸਹੀ ਗੱਲ ਆ, ਹੁਣ ਆਪਣੇ ਪਿੰਡ ਦੀ ਉਹਨਾਂ ਗਲੀਆਂ ਦੀ ਇੱਕ ਇੱਕ ਚੀਜ਼ ਚੰਗੀ ਲੱਗਦੀ ਆ, ਭਾਵੇਂ ਉਹ ਗੰਦੀਆਂ ਨਾਲੀਆਂ ਵੀ ਹੁੰਦੀਆਂ ਸੀ ਨਾ, ਉਹਨਾਂ ਨੂੰ ਵੀ ਯਾਦ ਕਰੀਦਾ ਵੀ ਯਾਨੀ ਸਾਰਾ ਕੁਛ ਹੀ ਚੰਗਾ ਲੱਗਦਾ ਹੁਣ ਉੱਥੇ ਦਾ। ਪਰ ਇੱਕ ਦੁੱਖ ਇਹ ਹੁੰਦਾ ਵੀ ਜਿਹੜੀ ਤਰੱਕੀ ਉੱਥੇ ਹੋ ਸਕਦੀ ਸੀ ਉਹ ਅਸੀਂ ਕੀਤੀ ਨਹੀਂ। ਔਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੁੰਦਾ, ਮੈਂ ਆਪਣੀ ਗੱਲ ਦੱਸਾਂ, ਮੈਨੂੰ ਵੀ ਲੱਗਦਾ ਹੁੰਦਾ ਵੀ ਮੈਂ ਜਿੱਦਾਂ ਇੱਕ ਭਗੌੜਾ ਨਹੀਂ ਹੁੰਦੀ ਭੱਜੀ ਹੋਈ ਆ, ਮੈਂ ਆਪਣੀਆਂ ਜ਼ਿੰਮੇਦਾਰੀਆਂ ਤੋਂ, ਆਪਣੀਆਂ ਜ਼ਰੂਰਤਾਂ ਤੋਂ, ਆਪਣੇ ਸੁੱਖਾਂ ਦੇ ਲਈ, ਆਪਣੀਆਂ ਗਰਜ਼ਾਂ ਦੇ ਲਈ ਮੈਂ ਉਹ ਚੀਜ਼ ਛੱਡ ਦਿੱਤੀ। ਇਹ ਚੀਜ਼ ਤਾਂ ਮੈਨੂੰ ਜ਼ਰੂਰ ਹੁੰਦਾ। ਔਰ ਇਸੇ ਲਈ ਕੋਸ਼ਿਸ਼ ਕਰਦੀ ਹੁੰਦੀ ਆ ਕਿ ਕਿਤੇ ਨਾ ਕਿਤੇ ਉਹ ਆਪਣੀ ਗਿਲਟ ਨੂੰ ਠੀਕ ਕਰਨ ਦੇ ਲਈ ਪਿੰਡ ਦੇ ਵਿੱਚ ਕੁਛ ਨਾ ਕੁਛ ਚੰਗਾ ਹੁੰਦਾ ਰਹੇ, ਉਹਦੇ ਲਈ ਕੁਛ ਨਾ ਕੁਛ ਕਰਦੀ ਰਵਾਂ ਜਿੰਨਾ ਕੁ ਵੀ ਯੋਗਦਾਨ ਸਾਡਾ ਹੋ ਸਕੇ।
ਕਹਿੰਦੇ ਕਿ ਪੰਜਾਬੀ ਹੈ ਨਾ ਜਿਹੜਾ ਉਹ ਹਰ ਜਗ੍ਹਾ ਕਾਮਯਾਬ ਹੈ, ਇੱਕ ਨਹੀਂ ਕਾਮਯਾਬ ਤੋਂ ਪੰਜਾਬ ਚ ਨਹੀਂ ਕਾਮਯਾਬ,
ਪੰਜਾਬ ਚ ਨਹੀਂ ਕਾਮਯਾਬ। ਬਿਲਕੁਲ
ਗਿਲਟ ਫੀਲ ਕਰਨ ਦੀ ਜਾਂ ਹੋਰ ਕਿਸੇ ਨੂੰ ਲੋੜ ਨਹੀਂ ਹੈਗੀ ਜਿਹੜਾ ਬੰਦਾ ਉੱਥੋਂ ਬਾਹਰ ਆ ਗਿਆ। ਕਿਉਂਕਿ ਹੁਣੇ ਮੈਂ ਵੀ ਰੀਸੈਂਟਲੀ ਜਾ ਕੇ ਆਇਆ, ਤਾਂ ਇਹ ਨਹੀਂ ਕਿ ਮੈਂ ਉਸ ਮੁਲਕ ਦਾ ਖਾਧਾ ਪੀਤਾ ਜੰਮਿਆ, ਉਹ ਮੇਰੀ ਜੰਮਣ ਭੋਏ ਆ, ਪਰ ਹਵਾ ਤੇ ਪਾਣੀ ਸਭ ਤੋਂ ਮੁੱਢਲੀ ਜ਼ਰੂਰਤ ਆ।
ਬਿਲਕੁਲ।
ਤੇ ਉਹਨੂੰ ਜੇ ਆਪਾਂ ਇਸ ਮੁਲਕ ਇਹਨਾਂ ਮੁਲਕਾਂ ਦੇ ਨਾਲ ਕੰਪੇਅਰ ਕਰੀਏ ਤਾਂ ਉਹਦਾ ਜਵਾਬ ਦੇਣ ਦੀ ਮੈਨੂੰ ਲੱਗਦਾ ਨੀ ਮੈਨੂੰ ਲੋੜ ਹੈ ਨਾ ਕੁਛ ਕਹਿਣ ਦੀ ਲੋੜ ਹੈ।
ਪੰਜਾਬ ਆਪਣੇ ਆਪ ਚ ਹੀ, ਪੰਜਾਬ ਜਿਹੜਾ ਨਾ ਹੀ ਪਾਣੀਆਂ ਦਾ ਆ, ਉਹ ਪੰਜਾਬ ਖਾਲੀ ਹੋ ਗਿਆ, ਉੱਥੇ ਪਾਣੀ ਨਹੀਂ ਰਿਹਾ। ਸੋ ਇਹ ਬਹੁਤ ਡੂੰਘੀਆਂ ਜਿਹੀਆਂ ਗੱਲਾਂ ਇਹਨਾਂ ਤੇ, ਪਰ ਕੰਮ ਕਰਨ ਦੀ ਜ਼ਰੂਰਤ ਆ। ਔਰ ਮੈਨੂੰ ਲੱਗਦਾ ਵੀ NRIs ਜ਼ਿਆਦਾ ਸੋਚਦੇ ਪਏ, ਔਰ ਜਿਹੜੇ ਪੰਜਾਬ ਦੇ ਲੋਕ ਆ ਉਹ ਕੁਝ ਅਵੇਸਲੇ ਹੋਏ ਪਏ ਇਹਨਾਂ ਚੀਜ਼ਾਂ ਤੋਂ।
ਨਹੀਂ, ਉਹ ਵੀ ਅਵੇਸਲੇ ਨਹੀਂ ਹੈਗੇ, ਉਹ ਵੀ ਠੀਕ ਆ, ਉਹ ਵੀ ਆਪਣੀ ਜਗ੍ਹਾ ਤੇ ਸਹੀ ਆ। ਉਹ ਜਿੰਨੀ ਕੁ ਕੋਸ਼ਿਸ਼ ਕਰ ਸਕਦੇ ਸੀ ਉਹ ਆਪਣੇ ਸਿਸਟਮ ਦੇ ਹਿਸਾਬ ਨਾਲ ਉਹਨਾਂ ਕਰਦੇ ਆ, ਠੀਕ ਆ, ਚੰਗੇ ਨੌਜਵਾਨ ਵੀ ਹੈਗੇ।
ਦੂਸਰੀ ਗੱਲ ਪਤਾ ਕੀ ਆ, ਅਸੀਂ ਸਭ ਤੋਂ ਮੇਨ ਜ਼ਰੂਰਤ ਜਿਹੜੀ ਹੁੰਦੀ ਆ ਨਾ, ਉਹ ਹੁੰਦੀ ਆ ਤੁਹਾਡੀ ਰੋਟੀ ਪਾਣੀ ਦੀ। ਅਸੀਂ ਹੁਣ ਇੱਥੇ ਉਸ ਚੀਜ਼ ਲਈ ਸੌਖੇ ਆ, ਸੋ ਸਾਡੇ ਕੋਲ ਉਹ ਚੀਜ਼ਾਂ ਨੂੰ ਸੋਚਣ ਦਾ ਟਾਈਮ ਹੈਗਾ ਆ। ਪੰਜਾਬ ਦੇ ਵਿੱਚ ਮੈਨੂੰ ਲੱਗਦਾ ਸ਼ਾਇਦ ਉਹ ਚੀਜ਼ਾਂ ਇਸ ਕਰਕੇ ਵੀ ਆ ਕਿ ਹਰ ਕੋਈ ਆਪਣੀ ਰੋਟੀ ਪਾਣੀ ਦੇ ਵਿੱਚ ਹੀ ਜੁੜਿਆ ਹੋਇਆ, ਆਪਣਾ ਪਰਿਵਾਰ ਪਾਲਣਾ ਹੀ ਔਖਾ ਹੋਇਆ ਆ, ਤੇ ਇਹਨਾਂ ਚੀਜ਼ਾਂ ਨੂੰ ਸੋਚਣਾ, ਉਹ ਸੋਚਣ ਦਾ ਟਾਈਮ ਵੀ ਨਹੀਂ ਹੈਗਾ ਬੰਦੇ ਕੋਲ।
ਜਿਹੜੇ ਨਾ ਆਪਾਂ ਨਵੀਆਂ ਗੱਡੀਆਂ, ਨਵੇਂ ਗਾਣੇ, ਸੋਰੀ ਗਾਣਿਆਂ ਦੇ ਵਿੱਚ ਜਿਹੜੀਆਂ ਚੀਜ਼ਾਂ ਬਹੁਤ ਹਾਈ ਫਾਈ ਕਰ ਦਿੱਤੀਆਂ, ਜੋ 90% ਯੂਥ ਦੇ ਅੱਗੇ ਆਉਂਦੀਆਂ ਘੁੰਮ ਘੁਮਾ ਕੇ, ਗੱਡੀਆਂ, ਕਾਰਾਂ, ਕੱਪੜੇ, ਬ੍ਰੈਂਡਡ ਮੋਬਾਈਲ ਫੋਨ, ਤੇ ਇਹ ਚੀਜ਼ਾਂ ਘੁੰਮ ਘੁਮਾ ਕੇ ਆਈ ਜਾਂਦੀਆਂ। ਤੇ ਸਾਨੂੰ ਲੱਗਦਾ ਕਿ ਜਿਹਦੇ ਕੋਲ ਇਹ ਹੈ ਨੀ ਉਹ ਬੰਦਾ ਹੀ ਹੈ ਨੀ। ਸਾਡੇ ਬਾਬਾ ਜੀ, ਸਾਡੇ ਘਰ ਦੇ, ਸਾਡੇ ਤਾਏ ਚਾਚੇ, ਉਹਨਾਂ ਕੋਲ ਸਰੋਂ ਦੇ ਤੇਲ ਦੀ ਸਮੈਲ ਆਉਂਦੀ ਹੁੰਦੀ ਆ, ਪਰ ਜਿਹੜਾ ਸਾਨੂੰ ਉਹਨਾਂ ਤੋਂ ਪਿਆਰ ਮਿਲਦਾ ਆ ਉਹ ਇੱਥੇ ਪਰਾਡਾ ਵਾਲਿਆਂ ਤੋਂ ਵੀ ਨਹੀਂ ਮਿਲਦਾ,
ਜਿਹੜਾ ਨਿੱਗ ਹੁੰਦਾ ਨਹੀਂ ਮਿਲਦਾ। ਸਹੀ ਗੱਲ ਆ, ਅਸੀਂ ਆਪਣਾ ਮਾਇੰਡ ਸੈਟ ਹੀ ਲੋਕਾਂ ਨੇ ਐ ਕਰ ਲਿਆ। ਸਹੀ ਗੱਲ ਆ, ਅੱਜ ਕੱਲ ਜਿਹਦੇ ਕੋਲ ਆਈਫੋਨ ਨਹੀਂ ਉਹਨੂੰ ਤਾਂ ਐ ਸਮਝਦਾ ਦੂਸਰਾ ਵੀ ਅੱਛਾ ਤੇਰੇ ਕੋਲ ਆਈਫੋਨ ਨਹੀਂ ਤੂੰ ਸੈਮਸੰਗ ਰੱਖੀ ਬੈਠੀ ਆ। ਯਾਨੀ ਇੱਕ ਚੀਜ਼ ਅਸੀਂ ਹਰ ਇੱਕ ਚੀਜ਼ ਨੂੰ ਉਹ ਬ੍ਰਾਂਡਸ ਦੇ ਨਾਲ, ਮਟੀਰੀਅਲਿਸਟਿਕ ਚੀਜ਼ਾਂ ਦੇ ਨਾਲ ਜੋੜੀ ਜਾਂਦੇ ਆ। ਉਹੀ ਜਿਹੜੀ ਮੈਂ ਗੱਲ ਪੜ੍ਹੀ ਕਿ 10-15 ਸਾਲ ਹੀ ਸਾਡੇ ਕੋਲ ਉਹ ਵਾਲੀ ਪੀੜ੍ਹੀ ਆ ਜਿਹੜੀ ਐਕਚੁਅਲ ਚ ਅੰਦਰੋਂ ਭਰੀ ਹੋਈ ਆ। ਅਸੀਂ ਤੇ ਬਾਹਰੋਂ ਹੀ ਆਪਣੇ ਆਪ ਨੂੰ ਭਰਿਆ ਹੋਇਆ ਭਈ ਕਿੱਥੇ ਕਿਹੜਾ ਬ੍ਰਾਂਡ ਲੱਗਾ ਤੇ ਕਿੱਥੇ ਕਿਹੜਾ ਬ੍ਰਾਂਡ ਲੱਗਾ, ਕਿੱਥੇ ਕਿਹੜਾ ਬ੍ਰਾਂਡ ਲੱਗਾ, ਉਦਾਂ ਘੁੰਮੀ ਜਾਂਦੇ ਆ। ਆਪਣੇ ਅੰਦਰ ਨੂੰ ਜੋ ਵੈਲਿਊ ਸਾਡੇ ਬਜ਼ੁਰਗਾਂ ਚ ਸੀ, ਜੋ ਤਜਰਬੇ ਉਹਨਾਂ ਕੋਲ ਸੀ, ਜੋ ਭਰਪੂਰ ਜ਼ਿੰਦਗੀ ਉਹਨਾਂ ਨੇ ਜਿੱਦਾਂ ਜੀ ਆ, ਅਸੀਂ ਅੱਜ ਕੱਲ ਹਰ ਦੂਜਾ ਬੰਦਾ ਦੇਖ ਲਓ ਬਿਜ਼ੀ 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 ਆ। ਔਰ ਕਦੀ ਬਜ਼ੁਰਗਾਂ ਦੇ ਮੂੰਹੋਂ ਅਸੀਂ ਇਹ ਵਾਲਾ ਵਰਡ ਸੁਣਿਆ ਸੀ ਵੀ ਬਹੁਤ ਬਹੁਤ ਜ਼ਿਆਦਾ ਬਿਜ਼ੀ ਆ, ਕੋਈ ਇਹੋ ਜਿਹਾ ਕਦੀ ਸੁਣਿਆ ਹੀ ਨਹੀਂ ਸੀ। ਬੜੀ ਆਰਾਮ ਨਾਲ ਜ਼ਿੰਦਗੀ ਜੀਂਦੇ ਸੀ ਔਰ ਸਾਡੇ ਤੋਂ ਕਿਤੇ ਵੱਧ ਕੰਮ ਉਹ ਕਰਦੇ ਹੁੰਦੇ ਸੀ। ਸੋ ਇਹ ਗੱਲ ਅਸੀਂ ਤਾਂ ਇੰਨਾ ਕੀ ਕਰ ਸਕਦੇ
ਬਣਿਆ ਨਾ, ਸਾਡਾ ਕਰੈਕਟਰ ਬਣਿਆ, ਅਸੀਂ ਭਾਈ ਤਾਰੂ ਸਿੰਘ ਸੰਮਣ ਮੂਸਣ ਦੇ ਕਿੱਸੇ ਸੁਣੇ ਹੋਏ ਆ, ਢਾਡੀ ਵਾਰਾਂ ਸੁਣੀਆਂ ਹੋਈਆਂ ਆ,
ਬਿਲਕੁਲ
ਸਾਹਿਬਜ਼ਾਦਿਆਂ ਦੀਆਂ ਚੀਜ਼ਾਂ ਸੁਣੀਆਂ ਹੋਈਆਂ, ਗੁਰੂ ਤੇਗ ਬਹਾਦਰ ਜੀ ਨੇ ਕਿੱਦਾਂ ਸ਼ਹੀਦੀ ਦਿੱਤੀ, ਗੁਰੂ ਅਰਜਨ ਦੇਵ ਜੀ
ਸ਼ਹੀਦੀ ਦਿੱਤੀ,
ਹੋਰ ਕ੍ਰਿਸ਼ਨ ਦਾ, ਮਹਾਭਾਰਤ ਦਾ, ਰਮਾਇਣ ਦਾ, ਅਸੀਂ ਸਾਰਾ ਕੁਛ ਉਹ ਸੁਣਿਆ,
ਬਿਲਕੁਲ ਸਭ ਕੁਛ ਪਤਾ ਹੁੰਦਾ ਸੀ,
ਸਾਡਾ ਕਰੈਕਟਰ ਬਣ ਗਿਆ ਕਿ ਜੇ ਕੋਈ ਤੁਹਾਡੇ ਘਰ ਆਇਆ, ਉਹ ਕ੍ਰਿਸ਼ਨ ਦਾ ਫਰੈਂਡ ਸੁਦਾਮਾ ਹੀ ਸੀ ਆਈ ਥਿੰਕ, ਤੇ ਉਹ ਜਦੋਂ ਉਹਦੇ ਕੋਲ ਕਿੱਦਾਂ ਹੈਲਪ ਕਰਦਾ ਹੈ, ਉਹ ਫਰੈਂਡ ਸੋਚ ਕੇ ਜਾਂਦਾ ਕਿ ਮੈਂ ਉਹਦੇ ਕੋਲ ਜਾਊਂਗਾ, ਏਡਾ ਵੱਡਾ ਬੰਦਾ ਆ, ਪਰ ਉਹ ਉਹਨੂੰ ਗੱਲ ਲਾ ਲੈਂਦਾ ਕਿ ਤੂੰ ਤਾਂ ਮੇਰਾ ਯਾਰ ਆ, ਤੂੰ ਤਾਂ ਮੇਰਾ ਮਿੱਤਰ ਆ, ਤੇ ਉਹ ਉਹ ਚੀਜ਼ਾਂ
ਸਾਡੇ
ਹੋ ਗਈਆਂ।
ਬਿਲਕੁਲ ਸਹੀ ਕਿਹਾ ਵਰਿੰਦਰ, ਕਿਉਂਕਿ ਗੱਲ ਉਹੀ ਉਹੀ ਵੈਲਿਊਜ਼ ਦੀ ਜਿਹੜੀ ਗੱਲ ਮੈਂ ਹਰ ਵਾਰੀ ਕਰਦੀ ਹਾਂ, ਉਹ ਇਹੀ ਆ ਕਿ ਇਹ ਜਿਹੜੀਆਂ ਚੀਜ਼ਾਂ ਇਹ ਮਨਫੀ ਹੁੰਦੀਆਂ ਜਾਂਦੀਆਂ ਆਪਣੀ ਜ਼ਿੰਦਗੀ ਤੋਂ, ਇਹ ਨਹੀਂ ਹੈਗਾ ਕਿ ਅਸੀਂ ਉੱਥੇ ਹੀ ਰਹਿਣਾ, ਉਹ ਕੱਚੇ ਘਰਾਂ ਤੇ ਰਹਿਣਾ ਜਾਂ ਉਹ ਚੌਂਦੀਆਂ ਛੱਤਾਂ ਤੇ ਲਈ ਸੌਣਾ ਆ, ਉਹ ਗੱਲ ਨਹੀਂ ਹੈਗੀ। ਜ਼ਿੰਦਗੀ ਚ ਬਹੁਤ ਕੁਛ ਬਣਾਓ ਕਰੋ, ਪਰ ਮੁੱਢਲੀਆਂ ਜਿਹੜੀਆਂ ਸਾਡੀਆਂ ਜੜਾਂ ਆ, ਜਿਹੜੀਆਂ ਵੈਲਿਊਜ਼ ਆ, ਜੋ ਸਾਡੇ ਸੰਸਕਾਰ ਆ, ਉਹਨਾਂ ਨੂੰ ਨਾ ਭੁੱਲੋ, ਬਸ ਇੰਨੀ ਕੁ ਗੱਲ ਆ। ਸੋ ਬਿਲਕੁਲ ਵਰਿੰਦਰ, ਜ਼ਿੰਦਗੀ ਦੇ ਵਿੱਚ ਬਹੁਤ ਕੁਝ ਪਾਇਆ ਇਹਨਾਂ ਦੇਸ਼ਾਂ ਦੇ ਵਿੱਚ, ਪਰ ਹੋਇਆ ਵੀ
ਕਰ ਦੀ ਗੱਲ ਸੁਣਾਵਾਂ।
ਹਾਂ ਹਾਂ ਜ਼ਰੂਰ।
ਜਦੋਂ ਨਾ ਇੱਥੇ ਕ੍ਰਿਕਟ ਖੇਲਣੀ ਹੁੰਦੀ ਆ ਤਾਂ ਤੁਸੀਂ ਸਾਰਾ ਕੁਛ ਲੈ ਕੇ ਜਾਂਦੇ ਆ ਤਾਂ 15 ਕੁ ਪਾਉਂਡ ਲੈਂਦੇ ਇੱਕ ਘੰਟੇ ਦੇ ਲਈ, ਉਹ ਉੱਥੇ ਮਸ਼ੀਨ ਬੋਲਿੰਗ ਕਰਦੀ ਆ, ਸਾਨੂੰ ਉਹ ਚ ਇੰਨਾ ਮਜ਼ਾ ਨਹੀਂ ਆਉਂਦਾ, ਪਰ ਜਦੋਂ ਨਾ ਉੱਥੇ ਇੰਡੀਆ ਖੇਲਦੇ ਹੁੰਦੇ ਸੀ ਤਾਂ ਉਹ 4 ਜਾਂ 5 ਰੁਪਏ ਦੀ ਬਾਲ ਆਉਂਦੀ ਹੁੰਦੀ ਸੀ ਤੇ ਉਹ ਨਾਲੀ ਚ ਡਿੱਗ ਪੈਂਦੀ ਸੀ,
ਥਾਪੀ ਚੱਕ ਲਈਦੀ ਸੀ ਨਾਲ,
ਤੇ ਅਸੀਂ ਨਾ ਏਦਾਂ ਅੰਗੂਠੇ ਦੇ ਨਾਲ ਤੇ ਪਹਿਲੀ ਇੰਡੈਕਸ ਫਿੰਗਰ ਦੇ ਨਾਲ ਉਹਨੂੰ ਚੱਕ ਕੇ ਉਹਨੂੰ 2 ਵਾਰੀ ਕੰਧ ਤੇ ਮਾਰਨਾ, ਨਾਲੇ ਗੁਆਂਢੀਆਂ ਦੀ ਕੰਧ ਸਾਰੇ ਹੀ ਨਿਸ਼ਾਨ ਲਾ ਦੇਣੇ ਤੇ ਬੜੀ ਸੋਹਣੀ ਉਹਦੇ ਨਾਲ ਖੇਡੀ ਜਾਣਾ, ਸਾਨੂੰ ਕੋਈ ਫਰਕ ਨਹੀਂ ਸੀ ਹੁੰਦਾ,
ਖੇਡੀ ਜਾਣਾ ਕੋਈ ਫਰਕ ਨਹੀਂ ਹੁੰਦਾ ਸੀ। ਬਿਲਕੁਲ ਸਹੀ ਗੱਲ ਆ, ਮਸ਼ੀਨਾਂ ਨੇ ਸਾਡੇ ਕੰਮ ਬਹੁਤ ਸੌਖੇ ਕਰਤੇ, ਮਸ਼ੀਨਾਂ ਸਭ ਕੁਛ ਕਰੀ ਜਾਂਦੀਆਂ ਸਾਡੇ ਲਈ, ਪਰ ਮਸ਼ੀਨਾਂ ਉਹ ਇਮੋਸ਼ਨਸ ਕਿੱਥੋਂ ਲਿਆਉਣਗੀਆਂ, ਉਹ ਭਾਵ ਕਿੱਥੋਂ ਲੈ ਕੇ ਆਉਣਗੀਆਂ, ਉਹ ਚੀਜ਼ਾਂ ਦੀ ਜਿਹੜੀ ਕਮੀ ਆ ਉਹ ਰਹਿ ਜਾਣੀ। ਡਿਸ਼ ਵਾਸ਼ਰ ਲੱਗੇ ਆ ਭਾਂਡੇ ਵਿੱਚ ਲਾ ਦੇਈਦੀ ਆ, ਪਰ ਉਹ ਵਾਲੀ ਚੀਜ਼ ਅਜੇ ਵੀ ਯਾਦ ਕਰਦੀ ਹੁੰਦੀ ਆ ਮੈਂ, ਜਦੋਂ ਮੈਂ ਆਪਣੀ ਨਾਨੀ ਦੇ ਨਾਲ ਬੈਠ ਕੇ ਉਹ ਬੱਠਲ ਚ ਪਾਣੀ ਪਾ ਲੈਂਦੇ ਹੁੰਦੇ ਸੀ, ਤੇ ਮੈਨੂੰ ਬੜਾ ਹੀ ਚਾਅ ਹੁੰਦਾ ਸੀ ਉਹਨਾਂ ਨੇ ਭਾਂਡੇ ਮਾਂਜਣੇ ਤੇ ਮੈਂ ਨਾਲ ਧੋ ਕੇ ਰੱਖੀ ਜਾਣੇ ਆਪਣੇ ਬਚਪਨ ਚ, ਬੜੀ ਛੋਟੀ ਹੁੰਦੀ ਸੀ ਉਦੋਂ ਦੀ ਗੱਲ ਆ, ਕਿਉਂਕਿ ਮੈਨੂੰ ਦੁੱਖ ਲੱਗਦਾ ਹੁੰਦਾ ਸੀ ਵੀ ਠੰਡ ਆ ਉਹ ਕੱਲੇ ਧੋਂਦੇ ਪਏ ਆ ਤੇ ਮੈਂ ਉਹਨਾਂ ਦੇ ਨਾਲ ਬੈਠ ਕੇ ਭਾਂਡੇ ਧੋਣੇ ਤੇ ਨਾਲੇ ਉਹਨਾਂ ਦੀਆਂ ਗੱਲਾਂ ਸੁਣਨੀਆਂ। ਸੋ ਉਹ ਚੀਜ਼ਾਂ ਉਹ ਭਾਵ ਕਿੱਥੋਂ ਲੈ ਕੇ ਆਉਣੇ ਆ, ਜਦੋਂ ਦਾਦੀ ਕੱਪੜੇ ਧੋਂਦੀ ਹੁੰਦੀ ਸੀ ਤੇ ਤੁਸੀਂ ਨਲਕਾ ਖੇਡਦੇ ਹੁੰਦੇ ਸੀਗੇ ਤੇ ਉਹਨੇ ਤੁਹਾਨੂੰ ਇੰਨੀਆਂ ਅਸੀਸਾਂ ਦੇਣੀਆਂ। ਸੋ ਇਹ ਵਾਲੀਆਂ ਚੀਜ਼ਾਂ ਜ਼ਿੰਦਗੀ ਚੋਂ ਮਨਫੀ ਹੁੰਦੀਆਂ ਜਾਂਦੀਆਂ, ਸਾਡੀ ਆਪਸ ਚ ਕਮਿਊਨੀਕੇਸ਼ਨ ਘਟੀ ਜਾਂਦੀ ਆ, ਫੋਨਾਂ ਤੇ ਅਸੀਂ 100 ਮੈਸੇਜ ਇੱਕ ਦੂਜੇ ਨੂੰ ਕਰੀ ਜਾਂਦੇ ਆ, ਪਰ ਨਾਲ ਦੇ ਬੈਠੇ ਜਿਹੜੇ ਸਾਡੇ ਆ ਉਹਨਾਂ ਤੋਂ ਤੁਹਾਡੇ ਨਾਲ ਗੱਲ ਕਰਨ ਦਾ ਟਾਈਮ ਨਹੀਂ, ਕੀ ਫਾਇਦਾ ਇਹੋ ਜਿਹੀਆਂ ਮਸ਼ੀਨਾਂ ਦਾ ਜ਼ਿੰਦਗੀ ਦੇ ਵਿੱਚ।
ਜਦੋਂ ਨਾ ਸਾਡੇ ਘਰ ਕੋਈ ਹੱਸਦਾ ਆ ਜਾਂ ਕੋਈ ਗੱਲ ਕਰਦਾ, ਅਸੀਂ ਕਹਿੰਦੇ ਦੈਟਸ ਨਾਟ ਫਨੀ, ਇਹ ਤਾਂ ਕੋਈ ਗੱਲ ਹੀ ਨਹੀਂ ਹੈਗੀ ਹੱਸਣ ਵਾਲੀ, ਹੈ ਨਾ। ਪਰ ਜਦੋਂ ਉਹੀ ਚੀਜ਼ ਸਾਨੂੰ ਪੈਸੇ ਖਰਚ ਕੇ ਕਪਿਲ ਦੇ ਸ਼ੋਅ ਤੋਂ ਦੇਖਣ ਨੂੰ ਮਿਲਦੀ ਆ, ਹੈ ਨਾ, ਅਸੀਂ ਉਦੋਂ ਬੜੇ ਸੋਹਣੇ ਦੰਦ ਕੱਢਦੇ ਹਾਂ,
ਕਿਉਂਕਿ ਸਾਨੂੰ ਗੱਲ ਇਹ ਹੀ ਆ ਕਿ ਸਾਡੀਆਂ ਖੁਸ਼ੀਆਂ ਵੀ। ਹਾਂ ਅੱਛਾ, ਉਹੀ ਤੇ ਗੱਲ ਆ, ਪਰ ਬਚਪਨ ਇਹਨਾਂ ਤੋਂ ਬਿਲਕੁਲ ਵੱਖਰਾ ਹੁੰਦਾ ਨਾ, ਅੱਗੇ ਛੋਟੀਆਂ ਗੱਲਾਂ ਤੇ ਇੰਨਾ ਹਾਸਾ ਆਉਂਦਾ ਹੁੰਦਾ ਸੀ ਵੀ ਮੋਰੀ ਹਾਸਾ ਨੀ ਚੜ ਜਾਂਦਾ ਹੁੰਦਾ ਸੀਗਾ, ਤੇ ਹੁਣ ਕੋਈ ਬੜੀ ਹਾਸੇ ਵਾਲੀ ਗੱਲ ਹੁੰਦੀ ਆ ਤਾਂ ਵੀ ਥੋੜਾ ਜਿਹਾ ਹੱਸ ਲਈਦਾ, ਫਿਰ ਮੁਸਕਰਾ ਜੇ ਪਈਦਾ, ਤੇ ਮੈਨੂੰ ਅੰਦਰੋਂ ਅਜੀਬ ਲੱਗਦਾ ਹੁੰਦਾ ਇਸ ਗੱਲ ਦੇ ਉੱਤੇ ਵੀ ਕਿੰਨਾ ਖਿੜ ਖੜਾ ਕੇ। ਕਦੀ ਹੁਣ ਤੁਸੀਂ ਬਹੁਤ ਖੁੱਲ ਕੇ ਹੱਸੋ ਨਾ, ਕਦੀ ਦਿਲੋਂ ਹੱਸੋ, ਤੇ ਤੁਹਾਨੂੰ ਆਪਣੇ ਆਪ ਅਹਿਸਾਸ ਹੋ ਜਾਂਦਾ ਵੀ ਮੈਂ ਕਿੰਨੇ ਦਿਨਾਂ ਬਾਅਦ ਹੱਸੀ ਆ ਜਾਂ ਹੱਸਿਆ ਆ, ਵੀ ਮੈਂ ਫੇਰ ਤੁਸੀਂ ਰਿਅਲਾਈਜ਼ ਕਰਦੇ ਵੀ ਅੱਛਾ ਹੁਣ ਹੱਸਣਾ ਵੀ ਇੰਨਾ ਮਹਿੰਗਾ ਹੋ ਗਿਆ ਭਈ, ਹੱਸ ਵੀ ਨਹੀਂ ਹੁੰਦਾ, ਕਿਉਂਕਿ ਹੱਸਣ ਦੇ ਲਈ ਲੋਕ ਚਾਹੀਦੇ ਆ, ਤੁਹਾਡੀ ਜਜ਼ਬਾਤ ਚਾਹੀਦੇ ਆ, ਇੱਕ ਦੂਜੇ ਨਾਲ ਕਮਿਊਨੀਕੇਸ਼ਨ ਚਾਹੀਦੀ, ਤੁਸੀਂ ਇਕੱਲੇ ਬੈਠੇ ਨਹੀਂ ਹੱਸ ਸਕਦੇ। ਔਰ ਅੱਜ ਕੱਲ ਉਹੀ ਚੀਜ਼ ਦੀ ਤੇ ਕਮੀ ਆ ਕਿ ਉਹ ਲੋਕ ਹਰ ਕੋਈ ਆਪਣੇ ਆਪ ਚ ਗੁੰਮਾ, ਇਹੋ ਹੀ ਮੈਨੂੰ ਲੱਗਦਾ ਹੁੰਦਾ ਸਭ ਤੋਂ ਵੱਡੀ ਚੀਜ਼ ਆ ਜਿਹੜੀ ਅਸੀਂ ਖੋਈ ਆ, ਚਾਹੇ ਉਹ ਆਪਣਾ ਪੰਜਾਬ ਛੱਡ ਕੇ ਹੋਵੇ, ਚਾਹੇ ਆਪਣੀ ਸਾਦਗੀ ਛੱਡ ਕੇ ਹੋਵੇ, ਆਪਣੇ ਪਿੰਡ ਛੱਡ ਕੇ ਹੋਵੇ,
ਪਰ ਜੋ ਪਾਇਆ ਉਹ ਵੀ ਦੱਸਦਿਆਂ।
ਬਿਲਕੁਲ ਬਿਲਕੁਲ, ਉੱਤੇ ਵੀ ਗੱਲ ਕਰਨੀ ਬਣਦੀ, ਉਹ ਮੈਂ ਸੋਚਿਆ ਸੀ ਪ੍ਰੋਗਰਾਮ ਦੇ ਅਖੀਰ ਚ ਕਰਕੇ ਜਾਊਂਗੀ, ਉਹ ਮਿੱਠਾ ਪੋਚਾ ਤਾਂ ਮੈਂ ਮਾਰਨਾ ਹੀ ਸੀ। ਸੋ ਵਰਿੰਦਰ ਤੁਸੀਂ ਪਹਿਲਾਂ ਹੀ ਮਾਰ ਜਾਓ।
ਨਹੀਂ ਜੇ ਤੁਸੀਂ ਉਹ ਕਰਦੇ ਤੁਸੀਂ ਕਰ ਲਿਓ ਬਾਅਦ ਵਿੱਚ, ਕੋਈ ਗੱਲ ਨਹੀਂ।
ਨਾ ਨਾ ਨਾ, ਬਿਲਕੁਲ ਸਹੀ ਗੱਲ ਆ, ਦੋਨੇ ਗੱਲਾਂ ਬਣਦੀਆਂ ਜੀ, ਜੇ ਹੁਣ ਕੀ ਖੋਇਆ ਤੇ ਕੀ ਪਾਇਆ ਉਹਦੀ ਗੱਲ ਕਰਨੀ ਵੀ ਬਣਦੀ ਆ, ਬਿਲਕੁਲ। ਨਹੀਂ ਵਰਿੰਦਰ,
ਇਸ ਮੁਲਕ ਨੇ ਮੈਨੂੰ ਇਕੁਅਲ ਓਪਰਚੁਨਿਟੀ ਦੱਸਿਆ ਕੀ ਚੀਜ਼ ਹੁੰਦੀ ਆ, ਗੋਰਾ ਕਾਲਾ ਲੂਲਾ ਲੰਗੜਾ, ਇੱਕ ਅੱਖ ਵਾਲਾ, ਇੱਕ ਲੱਤ ਵਾਲਾ, ਇੱਕ ਪੈਰਾਲਾਈਜ਼ ਬੰਦਾ ਵੀ ਮੇਰੇ ਹੱਕ ਦਾ ਜਿੰਨਾ ਮੈਨੂੰ ਹੱਕ ਹੈ ਓਨਾ ਹੀ ਓਹਨੂੰ ਹੱਕ ਹੈ, ਠੀਕ ਹੈ? ਕੋਈ ਵੀ ਨਸਲ ਦਾ, ਕਿਸੇ ਜਾਤ ਪਾਤ ਦਾ ਕੋਈ ਭੇਦ ਭਾਵ ਹੈ ਨੀ ਗਾ ਇੱਥੇ, ਸੇਮ ਆ ਸਾਰਾ ਕੁਛ। ਉਹਨੂੰ ਬੰਦੇ ਨੂੰ ਵੀ ਓਨਾ ਹੀ ਪਿਆਰ ਸਤਿਕਾਰ, ਠੀਕ ਹੈ? ਦੂਸਰੀ ਚੀਜ਼ ਆ ਸੈਲਫ ਰਿਸਪੈਕਟ, ਇੱਥੇ ਹਰ ਇੱਕ ਬੰਦੇ ਦੀ ਸੈਲਫ ਰਿਸਪੈਕਟ ਪਹਿਲਾਂ ਆ। ਤੀਸਰੀ ਚੀਜ਼ ਹੈਗੀ ਆ, ਤੁਹਾਨੂੰ ਇਹ ਕੰਟਰੀ ਨੇ ਪੈਸਾ ਦਿੱਤਾ, ਰੋਟੀ ਦਿੱਤੀ, ਕੱਪੜਾ ਦਿੱਤਾ, ਮਕਾਨ ਦਿੱਤਾ, ਤੁਸੀਂ ਚਾਹੇ ਜੇ ਮਿਹਨਤ ਕਰਦੇ ਆ ਆਪਣੇ ਲਈ ਜੋ ਮਰਜ਼ੀ ਬਣਾ ਸਕਦੇ ਆ, ਤੁਸੀਂ ਉਹ ਦੂਸਰਿਆਂ ਨਾਲ ਵੀ ਸ਼ੇਅਰ ਕਰ ਸਕਦੇ।
ਬਿਲਕੁਲ,
ਤੇ ਇਹ ਨੀ ਹੈਗਾ ਕਿ ਇੱਥੇ ਕੋਈ ਫਰਕ ਆ। ਤੇ ਉਹੀ ਉਹੀ ਮੇਰੇ ਬਾਬਾ ਜੀ ਕਹਿੰਦੇ ਨੇ, ਇਹੀ ਜਿਹੜੇ ਬਾਹਰਲੇ ਪੈਸੇ ਆ ਨਾ, ਇਹਨਾਂ ਦੇ ਨਾਲ ਹੀ ਇੱਥੇ ਕੋਠੀਆਂ ਬਣੀਆਂ, ਇਹਨਾਂ ਦੇ ਨਾਲ ਹੀ ਆ ਜਹਾਜ਼ ਜਿਹੜੇ ਬਣੇ ਨਾ, ਫੁੱਟਬਾਲ ਵਾਲੀਆਂ ਟੈਂਕੀਆਂ ਬਣੀਆਂ, ਇਹ ਬਾਹਰਲੇ ਪੈਸੇ ਨਾਲ ਹੀ ਬਣਦੀਆਂ
ਬਣਦੀਆਂ ਬਿਲਕੁਲ ਸਹੀ ਗੱਲ ਹੈ।
ਨਾਲ ਤਾਂ ਏਰੀਆ ਦੇ ਵਿੱਚ 1-2% ਬੰਦੇ ਹੁੰਦੇ ਜਿਹੜੇ ਇੰਡੀਆ ਦੇ ਵਿੱਚ ਹੀ ਰਹਿ ਕੇ ਕਾਮਯਾਬ ਹੋ ਜਾਂਦੇ ਆ।
ਬਿਲਕੁਲ, ਸੋ ਬਿਲਕੁਲ ਇਹਨਾਂ ਦੇਸ਼ਾਂ ਨੇ ਦਿੱਤਾ ਵੀ ਬਹੁਤ ਕੁਛ ਆ। ਜੋ ਇਹੀ ਗੱਲ ਹੈ ਕਿ ਜ਼ਿੰਦਗੀ ਦੇ ਵਿੱਚ ਤੁਸੀਂ ਇੱਕ ਬਸ ਉਧਰ ਵੀ ਆ ਤੇ ਇਧਰ ਵੀ ਆ, ਹੁਣ ਤੇ ਤੁਸੀਂ ਇਹੋ ਜਿਹੀ ਗੱਲ ਆ ਵੀ ਨਾ ਤੁਸੀਂ ਇਹ ਛੱਡ ਸਕਦੇ ਆ। ਹਾਂ ਬਿਲਕੁਲ, ਇਹ ਚੀਜ਼ ਇੱਥੇ ਨਹੀਂ ਹੈਗੀ। ਹਾਂ ਹਾਂ ਹਾਂ,
ਅਸੀਂ ਪੈਸੇ ਇੰਨਾ ਸੌਖੇ ਆ, ਅਸੀਂ ਜਿੱਥੇ ਜਾਣਾ ਚਾਹੀਏ ਜਾ ਸਕਦੇ ਹਾਂ, ਜਿਹਦੇ ਨਾਲ ਗੱਲ ਕਰਨੀ ਕਰ ਸਕਦੇ ਹਾਂ, ਅਸੀਂ ਜੋ ਖਾਣਾ ਪੀਣਾ ਪਹਿਨਣਾ ਚਾਹੀਏ ਉਹ ਕਰ ਸਕਦੇ ਹਾਂ। ਤੇ ਕੁਛ ਲੋਕਾਂ ਨੇ ਨਜਾਇਜ਼ ਫਾਇਦਾ ਵੀ ਲੈ ਲਿਆ, ਤੇ ਜਿਨ੍ਹਾਂ ਨੇ ਜਨੂਨ ਕਰ ਲਿਆ ਚੰਗੇ ਪਾਸੇ ਨੂੰ, ਉਹ ਉਹ ਆਪਣੇ ਆਪ ਨੂੰ ਤਾਂ ਕੀ ਆਪਣੀਆਂ ਕੁਲਾਂ ਦੀ ਤਾਰ ਗਏ।
ਬਿਲਕੁਲ, ਸੋ ਬਿਲਕੁਲ ਬਹੁਤ ਕੁਝ ਖੋਇਆ ਔਰ ਬਹੁਤ ਕੁਝ ਪਾਇਆ ਵੀ ਆ। ਇਹੀ ਜ਼ਿੰਦਗੀ ਆ, ਔਰ ਜ਼ਿੰਦਗੀ ਦਾ ਨਾਮ ਹੀ ਇਹ ਆ, ਕੁਝ ਗਵਾ ਲੈਨੇ ਆ, ਕੁਝ ਪਾ ਲੈਨੇ ਔਰ ਅੱਗੇ ਤੁਰੀ ਜਾਂਦੇ ਆ। ਸੋ ਜ਼ਿੰਦਗੀ ਏਦਾਂ ਹੀ ਤੁਰਦੀ ਰਵੇ ਇਹ ਰਸਤਿਆਂ ਦੇ ਉੱਤੇ, ਔਰ ਰਸਤੇ ਸਾਡੇ ਸਾਰਿਆਂ ਲਈ ਸੁਖਾਲੇ ਹੋਣ, ਅਸੀਂ ਆਪਣੇ ਵਿਚਾਰ ਇੱਕ ਦੂਜੇ ਨਾਲ ਸਾਂਝੇ ਕਰਦੇ ਰਹੀਏ, ਬਹੁਤ ਵੱਡੀ ਗੱਲ ਹੈ। ਔਰ ਬਹੁਤ ਬਹੁਤ ਸ਼ੁਕਰੀਆ ਵਰਿੰਦਰ, ਤੁਸੀਂ ਆਪਣੇ ਵਿਚਾਰਾਂ ਦੀ ਸਾਂਝ ਪਾਈ, ਔਰ ਬਹੁਤ ਵਧੀਆ ਵਿਚਾਰ ਹੁੰਦੇ ਆ, ਮੈਨੂੰ ਹਮੇਸ਼ਾ ਬਹੁਤ ਵਧੀਆ ਲੱਗਦਾ ਤੁਹਾਡੇ ਨਾਲ ਗੱਲ ਕਰਕੇ। ਸੋ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਅੱਜ ਕੁਝ ਹੋਰ ਜਿਹੜੀਆਂ ਮੈਂ
ਆਪ ਚੁਣਿਆ ਸੀ ਤੇ ਅਸੀਂ ਇਹਦੀ ਪੂਰੀ ਕੀਮਤ ਦਿੱਤੀ ਹੈ। ਸਾਨੂੰ ਖੁਸ਼ੀ ਆ ਕਿ ਅਸੀਂ ਜਿਹੜੇ ਭਾਅ ਵੀ ਇਹ ਖੁਸ਼ੀਆਂ ਖਰੀਦੀਆਂ, ਮਹਿੰਗੀਆਂ ਸੀ ਸਸਤੀਆਂ ਸੀ, ਅਸੀਂ ਆਪ ਵੀ ਇਹਨਾਂ ਦਾ ਮੁੱਲ ਵੱਟ ਲਿਆ ਜਿੰਨਾ ਵੀ ਵੱਟਣਾ ਸੀ।
ਬਿਲਕੁਲ ਬਿਲਕੁਲ ਸਹੀ।
ਚੰਗਾ ਜੀ, ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਵਰਿੰਦਰ ਤੇ, ਬਹੁਤ ਬਹੁਤ ਧੰਨਵਾਦ। ਬਹੁਤ ਵਧੀਆ ਗੱਲ ਕਹੀ ਵਰਿੰਦਰ ਨੇ ਕਿ ਇਹ ਜਿਹੜੀਆਂ ਖੁਸ਼ੀਆਂ, ਇਹ ਰਸਤੇ ਅਸੀਂ ਆਪ ਹੀ ਚੁਣੇ ਸੀ, ਔਰ ਇਹਨਾਂ ਰਸਤਿਆਂ ਦੇ ਉੱਤੇ ਤੁਰਨਾ ਵੀ ਪੈਣਾ। ਹੁਣ ਅਸੀਂ ਤੁਰੀ ਵੀ ਜਾਂਦੇ ਆ ਔਰ ਪਿੱਛੇ ਮੁੜ ਮੁੜ ਕੇ ਵੀ ਦੇਖੀ ਜਾਂਦੇ ਆ ਵੀ ਕੀ ਛੁੱਟ ਗਿਆ ਕੀ ਛੁੱਟ ਗਿਆ। ਗੱਲ ਇਹੀ ਆ ਕਿ ਕੁਛ ਪਾਉਣ ਦੇ ਲਈ ਕੁਛ ਗਵਾਉਣਾ ਵੀ ਪੈਂਦਾ, ਔਰ ਉਹੀ ਗੱਲ ਕਰ ਰਹੇ ਆ ਕਿ ਕਿੰਨਾ ਪਾਇਆ ਤੇ ਕੀ ਗਵਾਇਆ। ਗੱਲ ਇਹ ਨੀ ਹੈਗੀ ਕਿ ਕੀ ਸਹੀ ਆ ਔਰ ਕੀ ਗਲਤ ਆ, ਉਹਦੀ ਗੱਲ ਬਿਲਕੁਲ ਨੀ। ਹਰ ਕੁਛ ਸਹੀ ਆ, ਜਦੋਂ ਉੱਥੇ ਸੀ ਉਹ ਵੀ ਸਹੀ ਆ, ਔਰ ਅੱਜ ਇੱਥੇ ਬੈਠੇ ਇਹ ਵੀ ਸਹੀ ਆ, ਪਰ ਗੱਲ ਸਿਰਫ ਇੰਨੀ ਕੁ ਕਰ ਰਹੇ ਆ ਵੀ ਕੀ ਖੱਟਿਆ ਤੇ ਕੀ ਗਵਾਇਆ, ਉਹਦੀ ਗੱਲਬਾਤ ਸੁਣਦੇ ਆ ਜੀ। ਇੱਕ ਗੀਤ ਯਾਰ ਲੈਂਦੇ ਆ, ਇੱਕ ਛੋਟੀ ਜਿਹੀ ਬ੍ਰੇਕ, ਔਰ ਉਸ ਤੋਂ ਬਾਅਦ ਕੁਝ ਹੋਰ ਗੱਲਾਂ ਇਸੇ ਮੁੱਦੇ ਤੇ।
ਹਰ ਪ੍ਰੋਗਰਾਮ ਦੀ ਜਾਣਕਾਰੀ, ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ, ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
अपने करियर नु नवी ऊंचाइयां देन दे लई आज ही ज्वाइन करो ग्रिफिन कॉलेज। घट समय च स्किलफुल एजुकेशन हासिल करो। ग्रिफिन कॉलेज इत्थे स्टूडेंट्स नु दित्ता जांदा है हेल्दी ते हारमोनियस स्टडिंग एनवायरमेंट, लेटेस्ट टेक्नोलॉजी, ऑनलाइन स्टडी ते अफोर्डेबल फीस, क्वालिफाइड ट्रेनर्स, स्टूडेंट सपोर्ट सर्विसेज। आज ही ज्वाइन करो ग्रिफिन कॉलेज, एलवाल 30 हर्शल स्ट्रीट, ब्रिस्बेन, QLD 4000, ब्रिस्बेन दे एजुकेशन ते शॉपिंग हब दे बिल्कुल विच। फॉर मोर इनफॉरमेशन कॉल 617-3106-5394।
ब्रिस्बेन तो जसपाल संधू हरमा रेडियो दी दिलों सपोर्ट करते ने, जिन्हां दे कोल माइग्रेशन आदि मास्टर डिग्री दे नाल नाल इस खेत्र विच लम्मा चौड़ा तजर्बा भी है। हर प्रकार दी वीजा प्रॉब्लम, स्टूडेंट वीजा, TR PR, MRT, एम्प्लायर वीजा, इंडिया तो स्पाउस वीजा, स्टूडेंट वीजा ते वख-वख कॉलेजां विच दाखले लई संपर्क करो जसपाल संधू नूं। फोन नंबर 04117263488। वधेरे जानकारी लई लॉग इन करो www.jaspalsandhu.com। माइग्रेशन एजेंट रजिस्ट्रेशन नंबर 0851410।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ। 24 ਘੰਟੇ 7 ਦਿਨ
ਹਰਮਨ ਰੇਡੀਓ।
जी बिल्कुल, ब्रेक तो बाद फिर हाजिर हाँ। प्रोग्राम चल रहा है ते लहरां लहरां दे विच गल्लां बातां हो रही अज अपने पंजाब दियां, कुछ पंजाब दियां और कुछ असीं जिहड़े देशां दे विच इस वेले बैठे होए आं उहनां दियां गल कर रहे हां, की होया ते की पाया ओहदे बारे। सो तुहाडे विचार सारिआं दे जानण दा मौका मिल रहा है, बहुत वधिया लग रहा है। बसी पठाणा तों हरजिंदर सिंह घुमण हुणी मैसेज कर रहे और सति श्री अकाल बुला रहे सारिआं नूं, ते कह रहे ने कि ਉੱਲੀ ਜੁੱਲੀ ਤੇ ਜੀਵਨ ਵਾਸਤੇ ਜ਼ਿੰਦਗੀ ਵਿਚ ਜ਼ਰੂਰੀ ਹਨ। ਅਕਲ ਆਉਂਦੀ ਹੈ ਉਮਰ ਗਵਾ ਕੇ, ਅੱਗ ਬਲਦੀਆਂ ਰੋਟੀਆਂ ਪਕਾ ਕੇ ਤੇ ਰਨ ਰਹਿੰਦੀ ਖਸਮ ਨੂੰ ਖਾ ਕੇ। ਵਾਹ ਜੀ ਵਾਹ, ਬੜੀ ਬੜੀ ਤੁਕਬੰਦੀ ਕੀਤੀ ਅੰਕਲ ਤੁਸੀਂ। ਸੋ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿਚ ਹਰਜਿੰਦਰ ਸਿੰਘ ਘੁੰਮਣ ਹੋਣੀ ਸਵੇਰੇ ਇਸ ਵੇਲੇ ਯਾਨੀ ਪੰਜਾਬ ਦੇ ਵਿਚ ਉੱਠ ਕੇ ਹਰਮਨ ਰੇਡੀਓ ਨਾਲ ਹਰ ਰੋਜ਼ ਰਾਬਤਾ ਕਾਇਮ ਕਰਦੇ ਆ। ਸੋ ਬਹੁਤ ਵੱਡੀ ਗੱਲ ਹੈ ਜੀ, ਤੁਹਾਡੇ ਪਿਆਰ ਲਈ ਬਹੁਤ ਬਹੁਤ ਸ਼ੁਕਰੀਆ। ਸੋ ਪ੍ਰੋਗਰਾਮ ਦੇ ਵਿਚ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਕੁਝ ਕੁ ਹੋਰ ਗੱਲਾਂ ਬਾਤਾਂ ਮੈਂ ਕੀਤੀਆਂ ਹੋਈਆਂ ਜੋ ਰਿਕਾਰਡਡ ਆ, ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਨਾ ਚਾਹੁੰਦੀ ਹਾਂ। ਸੋ ਅਗਲੀ ਜਿਹੜੀ ਰਿਕਾਰਡਿੰਗ ਆ ਉਹ ਵੀ ਮੈਂ ਤੁਹਾਡੇ ਨਾਲ ਸਾਂਝੀ ਕਰਦੀ ਹਾਂ, ਜਿਹੜੀ ਕਿ ਇੰਗਲੈਂਡ ਤੋਂ ਹੀ ਮੈਂ ਕੀਤੀ ਸੀ। ਇਹ ਇਨ੍ਹਾਂ ਨੇ ਕੁਝ ਸਮਾਂ ਇਟਲੀ ਬਿਤਾਇਆ ਤੇ ਉਸ ਤੋਂ ਬਾਅਦ ਇੰਗਲੈਂਡ ਮੂਵ ਹੋ ਗਏ। ਸੋ ਇਨ੍ਹਾਂ ਦੀ ਜ਼ਿੰਦਗੀ ਨੂੰ ਸੁਣਦੇ ਆ ਔਰ ਇਨ੍ਹਾਂ ਦੀ ਰਾਏ ਜਾਣਦੇ ਆ ਵੀ ਜ਼ਿੰਦਗੀ ਚ ਕੀ ਹੋਇਆ ਕੀ ਪਾਇਆ, ਕਿਉਂਕਿ ਮੈਨੂੰ ਲੱਗਦਾ ਹੁੰਦਾ ਕਿ ਹਰ ਇਨਸਾਨ ਆਪਣੇ ਆਪ ਵਿਚ ਹੀਰੋ ਆ। ਅਸੀਂ ਸਾਰੇ ਆਪਣੇ ਆਪ ਦੇ ਵਿਚ ਆਪਣੀ ਜ਼ਿੰਦਗੀ ਦੇ ਆਪ ਹੀਰੋ ਆ ਅਸੀਂ, ਔਰ ਹਰ ਕਿਸੇ ਦੀ ਜ਼ਿੰਦਗੀ ਸੁਣ ਕੇ ਲੱਗਦਾ ਵੀ ਸਹੀ ਗੱਲ ਹੈ, ਉਹਦੀ ਮਿਹਨਤ ਉਹਦੀ ਸਕਸੈਸ ਦੇ ਪਿੱਛੇ ਕੁਝ ਲੁਕਿਆ ਵੀ ਹੁੰਦਾ ਹੈ, ਕੁਝ ਸੈਕਰੀਫਾਈਸਿਸ ਲੁਕੇ ਹੁੰਦੇ ਆ, ਕੁਝ ਜੋ ਉਹਨੇ ਗਵਾਇਆ ਹੁੰਦਾ ਉਹ ਲੁਕਿਆ ਹੁੰਦਾ ਹੈ, ਔਰ ਸਾਨੂੰ ਪਤਾ ਹੈ ਅਸੀਂ ਉਹ ਕੀ ਗਵਾ ਕੇ ਇਹ ਜਿਹੜੀ ਸਕਸੈਸ ਆ ਉਹ ਲਈ ਹੈ। ਸੋ ਸਾਨੂੰ ਇਹ ਜ਼ਿੰਦਗੀ ਦੀ ਸਫਲਤਾ ਕਿਸ ਭਾਅ ਮਿਲੀ ਹੈ ਉਹ ਭਾਅ ਉਹਨੂੰ ਹੀ ਪਤਾ ਹੁੰਦਾ ਜਿਹਨੇ ਚੁਕਾਇਆ ਹੁੰਦਾ। ਸੋ ਆਓ ਸੁਣਦੇ ਹਾਂ ਜੀ ਕਰਮਜੀਤ ਹੁਣਾਂ ਨੂੰ, ਦੇਖੀਏ ਇਹਨਾਂ ਨੇ ਕੀ ਗਵਾ ਕੇ ਕੀ ਖੱਟਿਆ।
ਹੈਲੋ
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 ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹਾਂਜੀ
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਕਰਮਜੀਤ। ਸੋ ਮੈਂ ਆਪਣੇ ਲਿਸਨਰਸ ਨੂੰ ਦੱਸਦਾ, ਅਗਲੇ ਕਾਲਰ ਸਾਡੇ ਨਾਲ ਹੈਗੇ ਜੀ ਕਰਮਜੀਤ ਸਿੰਘ ਇੰਗਲੈਂਡ ਤੋਂ। ਸੋ ਮੈਂ ਸਵਾਗਤ ਕਰਦੀ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿਚ। ਕਰਮਜੀਤ ਤੁਸੀਂ ਇਸ ਵੇਲੇ ਹਰਮਨ ਰੇਡੀਓ ਦੇ ਮੰਚ ਤੇ ਹੋ, ਸੋ ਬਹੁਤ ਬਹੁਤ ਸਵਾਗਤ ਤੁਹਾਡਾ, ਕੀ ਹਾਲ ਚਾਲ ਹੈ?
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਾਰੇ ਲਿਸਨਰ ਨੂੰ, ਜਿਹੜੇ ਜਿੰਨੇ ਵੀ ਸੁਣਨ ਵਾਲੇ ਮੇਰੇ ਭੈਣ ਭਰਾ ਉਹਨਾਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਵਧੀਆ ਠੀਕ ਆ, ਇੰਗਲੈਂਡ ਚ ਮੌਸਮ ਤੁਹਾਨੂੰ ਪਤਾ ਹੀ ਆ ਇੱਥੇ ਦਾ।
ਹਾਂ ਬਿਲਕੁਲ, ਠੰਡ ਇੰਜੋਏ ਕਰ ਰਹੇ ਤੁਸੀਂ ਹੈ, ਆਸਟ੍ਰੇਲੀਆ ਦੇ ਵਿਚ ਤਾਂ ਚੰਗੀ ਗਰਮੀ ਪੈ ਰਹੀ ਹੈ ਪਰ ਮੌਸਮ ਕੁਝ ਕੁ ਦਿਨਾਂ ਤੋਂ ਫੇਰ ਖੁਸ਼ ਮਿਜ਼ਾਜ ਹੋਇਆ ਹੋਇਆ। ਸੁਗਰਨਜੀਤ ਪ੍ਰੋਗਰਾਮ ਦੇ ਵਿਚ ਅੱਜ ਅਸੀਂ ਗੱਲ ਕਰ ਰਹੇ ਹਾਂ ਆਪਣੇ ਜਜ਼ਬਾਤਾਂ ਦੀ, ਸਾਡੇ ਜਜ਼ਬਾਤ ਜਿਹੜੇ ਬੜੇ ਡੂੰਘੇ ਜੁੜੇ ਹੋਏ ਆ ਆਪਣੇ ਪੰਜਾਬ ਦੇ ਨਾਲ ਵੀ, ਔਰ ਹੁਣ ਕੁਝ ਹੱਦ ਤੱਕ ਜੁੜ ਗਏ ਆ ਉਹਨਾਂ ਦੇਸ਼ਾਂ ਦੇ ਨਾਲ ਜਿੱਥੇ ਅਸੀਂ ਵੀ ਸਾਡੀ ਕਰਮ ਭੂਮੀ ਆ ਜਿੱਥੇ ਆ ਕੇ ਅਸੀਂ ਕੰਮ ਕਰਦੇ ਆ ਜਾਂ ਜਿਨ੍ਹਾਂ ਨੇ ਸਾਡੇ ਟੈਲੈਂਟ ਨੂੰ ਪਛਾਣਿਆ ਸਲਾਹਿਆ। ਸੋ ਅੱਜ ਗੱਲ ਕਰਾਂਗੇ ਕੀ ਖੋਇਆ ਤੇ ਕੀ ਪਾਇਆ ਆਪਣੇ ਪੰਜਾਬ ਨੂੰ ਆਪਣੀ ਧਰਤੀ ਨੂੰ ਛੱਡ ਕੇ ਪਰਦੇਸੀ ਹੋਏ। ਸੋ ਕੀ ਖੋਇਆ ਤੇ ਕੀ ਪਾਇਆ ਸੋ ਉਸ ਸਿਲਸਿਲੇ ਵਿੱਚ ਗੱਲ ਕਰਾਂਗੇ। ਸਭ ਤੋਂ ਪਹਿਲਾਂ ਦੱਸੋ ਕਿ ਇੰਗਲੈਂਡ ਦੇ ਵਿੱਚ ਤੁਹਾਨੂੰ ਕਿੰਨੀ ਦੇਰ ਹੋ ਗਈ ਰਹਿੰਦੇ ਆ?
ਹਾਂਜੀ ਭੈਣ ਜੀ, ਮੈਨੂੰ ਇੰਗਲੈਂਡ ਦੇ ਵਿੱਚ 1 ਸਾਲ ਤੋਂ ਉੱਤੇ ਹੋ ਗਿਆ
ਜੀ। ਤੇ ਉਸ ਤੋਂ ਪਹਿਲਾਂ ਇੰਗਲੈਂਡ ਤੋਂ ਪਹਿਲਾਂ ਤੁਸੀਂ?
ਪਹਿਲਾਂ ਮੈਂ 16-17 ਸਾਲ ਮੈਂ ਇਟਲੀ ਦੇ ਵਿੱਚ ਮੈਂ ਰਿਹਾ ਹਾਂ। ਉੱਥੇ ਵੀ
ਠੀਕ ਹੈ,
ਵਧੀਆ ਸੀ ਉੱਥੇ ਵੀ? ਹਾਂਜੀ ਠੀਕ ਠਾਕ ਵਧੀਆ।
ਠੀਕ ਹੈ, ਸੋ 16-17 ਸਾਲ ਇਟਲੀ ਦੇ ਵਿੱਚ ਲਾਉਣ ਤੋਂ ਬਾਅਦ ਤੁਸੀਂ ਇੰਗਲੈਂਡ ਸ਼ਿਫਟ ਹੋਏ ਹੋ। ਸੋ ਉਸ ਤੋਂ ਪਹਿਲਾਂ ਪੰਜਾਬ ਕਿੰਨੇ ਸਾਲ ਲਗਾਏ ਹੈ ਨਾ, ਕਿੰਨੇ ਸਾਲਾਂ ਦੇ ਸੀ ਜਦੋਂ ਪੰਜਾਬ ਛੱਡਿਆ ਸੀ?
ਪੰਜਾਬ ਜੀ ਉਦੋਂ ਮੈਂ ਸੀਗਾ ਭੈਣ ਜੀ ਕੋਈ 24 ਸਾਲ ਦਾ ਸੀ।
ਠੀਕ ਹੈ, ਜਦੋਂ ਪੰਜਾਬ ਛੱਡਿਆ ਹੈ,
ਪੰਜਾਬ ਛੱਡਿਆ,
ਕੀ ਸਬੱਬ ਬਣਿਆ, ਕਿਉਂ ਛੱਡਣਾ ਪਿਆ ਪੰਜਾਬ?
ਬਸ ਘਰਦੇ ਕਹਿੰਦੇ ਹੁੰਦੇ ਸੀਗੇ ਵੀ ਪੜ੍ਹ ਤੂੰ ਪੜ੍ਹ ਕਾਕਾ ਪੜ੍ਹ ਲਾ। ਸਾਡੇ ਮਾਂ ਪਿਓ ਟੀਚਰ ਸੀਗੇ, ਮੰਮੀ ਡੈਡੀ,
ਠੀਕ ਹੈ,
ਉਹ ਕਹਿੰਦੇ ਸੀਗੇ ਪੜ੍ਹਾ ਕੇ ਤਾਂ ਕਿਤੇ ਨਾ ਕਿਤੇ ਸਰਕਾਰੀ ਜੋਬ ਤੇ ਕਿਤੇ ਨਾ ਕਿਤੇ ਵੀ ਲਗਾ
ਦੇਈਏ।
ਹਾਂਜੀ, ਤਾਂ ਪਰ ਆਪਣੇ ਕੋਲ ਪੜ੍ਹਨ ਵਾਲਾ ਹੈ ਨਹੀਂ ਸੀ ਦਿਮਾਗ ਆਪਣੇ ਕੋਲ, ਸਿੱਧੀ ਗੱਲ। ਬਸ ਸਾਡੇ ਮਨ ਚ ਇਹ ਸੀਗਾ ਵੀ ਸਾਡੇ ਪਿੰਡ ਦੇ ਜਿੰਨੇ ਵੀ ਸੀਗੇ ਸਭ ਬਾਹਰ ਹੀ ਸੀਗੇ, ਬਸ
ਠੀਕ ਹੈ,
ਸਾਡੇ ਵੀ ਦਿਮਾਗ ਚ ਇਹੋ ਸੀਗਾ ਵੀ ਬਾਹਰ ਹੀ ਜਾਣਾ ਬਸ।
ਠੀਕ ਹੈ,
ਬਸ
ਉਦੋਂ
ਆ ਗਿਆ,
ਉਦੋਂ ਬੜੇ ਸੁਪਨੇ ਲੈ ਕੇ ਤੁਸੀਂ ਆਪਣਾ ਪਿੰਡ ਆਪਣੇ ਮਾਂ ਪਿਓ ਛੱਡੇ ਹੋਣੇ। ਤਾਂ ਜਦੋਂ ਪਿੰਡ ਛੱਡਿਆ ਉਸ ਤੋਂ ਬਾਅਦ ਕਿੱਦਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਤੁਹਾਨੂੰ?
ਪਿੰਡ ਜਦੋਂ ਛੱਡਿਆ ਜੀ, ਪਹਿਲਾਂ ਤਾਂ ਬਸ ਕਹਿ ਲੋ ਵੀ ਏਜੰਟਾਂ ਨੂੰ ਪੈਸੇ ਪੁਸੇ ਜਦੋਂ ਦੇਤੇ ਸੀਗੇ, ਦਿੱਲੀ ਦੇ ਗੇੜੇ ਬਹੁਤ ਹੁੰਦੇ ਸੀ ਲੱਗਦੇ ਪਹਿਲਾਂ, ਚਲੋ ਜੀ ਅੱਜ ਤੁਹਾਡੀ ਫਲੈਟ, ਓਦਾਂ ਹੀ ਤੁਹਾਨੂੰ ਪਤਾ ਇਸ ਟਾਈਮ ਤੇ ਜਦੋਂ ਅਸੀਂ ਆਏ ਹਾਂ ਇੱਦਾਂ ਹੀ ਹੁੰਦਾ ਹੈਗਾ, ਚਲੋ ਜੀ ਦਿੱਲੀ ਨੂੰ ਇੰਦਰ ਦੀ ਫਲੈਟ ਆ, ਉੱਥੇ ਤੇ ਚਲ ਜਾਣਾ ਹਫਤਾ ਰਹਿ ਕੇ ਫਿਰ ਆ ਜਾਣਾ ਘਰ ਨੂੰ।
ਘਰਦਿਆਂ
ਨੇ ਸ਼ਗਨ ਸੁਗਨ ਦੇਖ ਕੇ ਤੋਰਨਾ ਧਿਆਨ ਪੁੱਤਰ ਚੱਲਾ ਬਾਹਰ ਨੂੰ, ਪਰ ਹਫਤੇ ਤਾਂ ਹੀ ਦਿਨ ਫਿਰ ਆ ਜਾਣਾ, ਇੱਦਾਂ ਚਲੋ ਮਹੀਨੇ ਦੋ ਮਹੀਨੇ ਬਾਅਦ ਸਾਡੀ ਇੱਦਾਂ ਫਲੈਟ ਹੋ ਗਈ, ਅਸੀਂ ਆ ਗਏ ਮਾਸਕੋ ਆ ਗਏ। ਬਸ ਫਿਰ ਡੰਕੀਆਂ ਉੱਥੋਂ ਲਾਉਂਦੇ ਲਾਉਂਦੇ ਇਟਲੀ ਪਹੁੰਚੇ ਸੀਗੇ, ਬਹੁਤ ਔਖੇ ਹੋ ਕੇ ਆਏ ਆ ਜੀ। ਮਾਸਕੋ ਤੱਕ ਤਾਂ ਚਲੋ ਬਾਈ ਏਅਰ ਆਏ ਆ, ਉਸ ਤੋਂ ਬਾਅਦ ਅਸੀਂ 16-17 ਕਾਰਾਂ ਕਦੀ ਕਦੇ ਕਦੇ ਟਰੱਕ ਦੇ ਵਿੱਚ ਬਹਿ ਜਾ, ਕਦੀ ਕਾਹੇ ਚ ਬਹਿ ਜਾ, ਕਦੀ ਤੁਰ ਕੇ, ਉਹ 8-9 ਮਹੀਨਿਆਂ ਚ ਇਟਲੀ ਪਹੁੰਚੇ ਸੀਗੇ ਜੀ।
ਉਹ ਮਾਸਕੋ ਤੋਂ ਇਟਲੀ ਤੁਸੀਂ 8-9 ਮਹੀਨਿਆਂ ਚ ਪਹੁੰਚੇ ਆ?
ਹਾਂਜੀ ਹਾਂਜੀ ਹਾਂਜੀ।
ਸੋ ਉਹ ਜਿਹੜਾ ਸਫ਼ਰ ਸੀ ਉਹਦੇ ਦੌਰਾਨ ਕਦੀ ਇਹ ਨੀ ਲੱਗਾ ਭਈ ਕੀ ਕਰ ਬੈਠਾ ਮੈਂ?
ਲੱਗਦਾ ਸੀ ਭੈਣ ਜੀ ਏਦਾਂ ਦੇ ਦਿਨ ਦੇਖਿਆ, ਹੁਣ ਵੀ ਸਾਨੂੰ ਉਹ ਭੁੱਲਦੇ ਨੇਗੇ। ਅਸੀਂ ਜਾਨਵਰਾਂ ਦੇ ਅੱਗਿਓ ਆਪਣੇ ਮੱਝਾਂ ਦੇ ਅੱਗਿਓ ਚੱਕ ਕੇ ਜਿਹੜੀਆਂ ਗਾਈਆਂ ਹੁੰਦੀਆਂ ਉਹਨਾਂ ਦੇ ਮੋਹਰੇ ਕੱਦੂ ਨੀ ਹੁੰਦੇ, ਕੱਦੂ ਚੱਕ ਚੱਕ ਕੇ ਅਸੀਂ ਖਾਧੇ ਆ ਅਸੀਂ ਏਦਾਂ ਦੇ ਦਿਨ ਦੇਖੇ ਆ।
ਯਾਨੀ ਜਾਨਵਰਾਂ ਦੇ ਅੱਗਿਓ ਕੱਦੂ ਚੱਕ ਚੱਕ ਕੇ ਹੈ ਨਾ ਉਹ ਚੀਜ਼ਾਂ ਚੱਕ ਕੇ ਖਾਧੀਆਂ,
ਕਿ ਬਰਫਾਂ ਦੇ ਵਿੱਚ ਤੁਰ ਕੇ, ਤਾਂ ਬਹੁਤ ਮਾੜੇ ਦਿਨ ਦੇਖੇ ਆ ਜੀ। ਠੰਡ ਚ ਨੀਂਦ ਨੀ ਆਉਂਦੀ ਕਹਿੰਦੇ ਲੋਕੀ ਬਹੁਤ ਕਹਿੰਦੇ, ਪਰ ਅਸੀਂ ਜਦੋਂ ਦੋ ਦੋ ਦਿਨ ਤੁਰ ਲੈਣੇ ਹੁੰਦੇ ਸੀਗੇ ਤਾਂ ਸਾਨੂੰ ਬਰਫ਼ ਦੇ ਵਿੱਚ ਵੀ ਨੀਂਦ ਆ ਜਾਂਦੀ ਹੁੰਦੀ ਸੀਗੀ, ਬਰਫ਼ ਦੇ ਵਿੱਚ ਇਹੋ ਜਿਹੇ ਹਾਲ ਹੁੰਦੇ।
ਤੇ ਏਦਾਂ ਲੱਗਦਾ ਹੋਣਾ ਵੀ ਪਤਾ ਨੀ ਪਹੁੰਚਾਂਗੇ ਵੀ ਜਾਂ ਨਹੀਂ ਪਹੁੰਚਾਂਗੇ, ਜਿਸ ਜਿਸ ਦੇਸ਼ ਦੇ ਲਈ ਆਪਣਾ ਦੇਸ਼ ਛੱਡਿਆ ਉਸ ਦੇਸ਼ ਚ ਪਹੁੰਚਾਂਗੇ ਵੀ ਜਾਂ ਨਹੀਂ।
ਬਿਲਕੁਲ, ਇਹ ਆਪਾਂ ਸੁਣੀਦਾ ਹੁੰਦਾ ਸੀਗਾ ਵੀ ਹਾਂ ਵੀ ਉਹਨਾਂ ਨਾਲ ਏਦਾਂ ਹੋ ਗਿਆ, ਕਿਸੇ ਨਾਲ ਕੋਈ ਏਦਾਂ ਵੀ ਮਰ ਗਿਆ, ਸਾਡੇ ਨਾਲ ਵੀ ਜਿਹੜੇ ਹੁੰਦੇ ਸੀਗੇ ਉਹ ਵੀ ਦੱਸਦੇ ਹੁੰਦੇ ਸੀ ਬੰਦੇ ਵੀ ਹਾਂ ਵੀ ਇਹ ਛੱਡ ਜਾਂਦੇ ਆ, ਜਿਹੜੇ ਡੋਂਕਰ ਹੁੰਦੇ ਆ ਵੀ ਜੇ ਕੋਈ ਪ੍ਰੋਬਲਮ ਹੋਵੇ ਤਾਂ ਇਹ ਨਾਲ ਨੀ ਖੜਦੇ ਆ ਤਾਂ ਛੱਡ ਜਾਂਦੇ ਆ ਪਿੱਛੇ, ਪਰ ਸਾਡੀ ਕਿਸਮਤ ਕਹਿ ਲਓ ਜਾਂ ਕੁਛ ਵੀ ਕਹਿ ਸਕਦੇ ਆ ਵੀ ਸਾਰੇ ਨਾਲ ਦੇ ਜਿੰਨੇ ਵੀ ਸੀ ਸਹੀ ਸਲਾਮਤ ਆ ਗਏ ਅਸੀਂ ਸਾਰੇ ਉਥੋਂ। ਜਦੋਂ ਅਸੀਂ ਸਲਵਾਗ ਆ ਗਏ ਸੀ, ਸਲਵਾਗ ਆਣ ਕੇ ਸਾਨੂੰ ਸੁੱਖ ਦਾ ਸਾਹ ਜਿਹਾ ਜਿੱਦਾਂ ਮਿਲਿਆ ਸੀ, ਉੱਥੇ ਅਸੀਂ ਕੈਂਪ ਚ ਆ ਗਏ ਸੀਗੇ ਰੋਟੀ ਪਾਣੀ ਖਾਣ ਨੂੰ ਜਿੱਦਾਂ ਕਹਿ ਲੋ ਵੀ ਲੱਗ ਪਿਆ ਸੀਗਾ ਮੈਂ ਉੱਥੇ।
ਤੇ ਜਦੋਂ ਇਟਲੀ ਪਹੁੰਚੇ ਆ ਉਸ ਵੇਲੇ ਕਿਹੋ ਜਿਹਾ ਅਹਿਸਾਸ ਹੋਇਆ? ਤੇ ਇਟਲੀ ਪਹੁੰਚ ਕੇ ਲੱਗਾ ਹੋਣਾ ਵੀ ਸਾਰਾ ਕੁਛ ਠੀਕ ਹੋ ਗਿਆ, ਹੁਣ ਨੌਕੀਆਂ ਲਾ ਲਈਆਂ ਜਿਹੜੇ 8-9 ਮਹੀਨੇ ਕੱਟ ਲਏ, ਹੁਣ ਤੇ ਚੈਨ ਹੀ ਚੈਨ ਆ ਨਾ ਮੁੜ ਕੇ। ਫਿਰ ਉਸ ਦੇਸ਼ ਦੇ ਵਿੱਚ ਪਹੁੰਚ ਕੇ ਕਿਹੜੀਆਂ ਸਟਰਗਲਸ ਕਰਨੀਆਂ ਪਈਆਂ, ਕਿਹੜੇ ਸੰਘਰਸ਼ਾਂ ਦੇ ਦੌਰ ਚ ਉੱਥੇ ਜਾ ਕੇ ਨਿਕਲਣਾ ਪਿਆ?
ਉੱਥੇ ਜਾ ਕੇ ਵੀ ਜੀ ਜਿੱਦਾਂ ਕਹਿ ਲਓ ਫਿਰ ਯਾਦ ਆਉਂਦੇ ਆ ਮਾਂ ਪਿਓ, ਉੱਥੇ ਜਾ ਕੇ ਤਾਂ ਆਉਂਦੇ ਆ ਮਾਂ ਪਿਓ ਯਾਦ ਆ,
ਮਾਂ ਪਿਓ ਯਾਦ ਆਉਂਦੇ, ਉਹਨਾਂ ਦੀਆਂ ਦਿੱਤੀਆਂ ਮੱਤਾਂ ਤੇ ਨਸੀਹਤਾਂ ਵੀ ਯਾਦ ਆਉਂਦੀਆਂ ਹੈ ਨਾ?
ਬਿਲਕੁਲ ਬਿਲਕੁਲ ਭੈਣ ਜੀ ਬਿਲਕੁਲ, ਇਹ ਆ ਵੀ ਉੱਥੇ ਆਣ ਕੇ ਦੀਦੀ ਦੇਖ ਲਓ ਵੀ ਆਪਾਂ ਪਹਿਲਾਂ ਤਾਂ ਆਣ ਕੇ ਕੰਮ ਕੁੰਮ ਦਾ ਦੇਖਣਾ ਪੈਂਦਾ ਨਾ ਵੀ ਹਾਂ ਵੀ ਆਪਾਂ ਪੈਸੇ ਲਾ ਕੇ ਆਏ ਆ ਵੀ ਪੈਸੇ ਆਪਾਂ ਕਰ ਲਈਏ ਯਾਨੀ ਕਿ ਪੂਰੇ ਨਾ। ਪਰ
ਕੰਮ ਜਿਹੜੇ ਇਟਲੀ ਦੇ ਵਿੱਚ ਕਹਿੰਦੇ ਆ ਵੀ ਲੇਬਰ ਵਗੈਰਾ ਕਰਨੀ ਪੈਂਦੀ ਆ, ਕਿਹੋ ਜਿਹੇ ਕੰਮ ਜਿਹੜੇ
ਲੇਬਰ ਕਰਨੀ ਪੈਂਦੇ ਆ? ਹਾਂਜੀ ਭੈਣ ਜੀ,
ਕਿੱਦਾਂ ਦੀ ਲੇਬਰ ਕਰਨੀ ਪੈਂਦੀ ਆ?
ਇਟਲੀ ਦੇ ਵਿੱਚ ਏਦਾਂ ਆ ਵੀ ਤੁਸੀਂ ਇਹ ਦੇਖ ਲਓ ਵੀ ਚਾਹੇ ਕੋਈ ਪੜ੍ਹਿਆ ਲਿਖਿਆ ਆ ਚਾਹੇ ਕੋਈ ਅਨਪੜ੍ਹ ਆ, ਉਹ ਇੱਕ ਬਰਾਬਰ ਹੀ ਆ ਉੱਥੇ ਤਾਂ। ਤਾਂ ਇਹ ਗੱਲ ਹੈਗੀ ਆ ਵੀ ਉੱਥੇ ਚਲੋ ਕੰਮ ਹੈਗਾ ਆ ਉੱਥੇ ਵੀ ਮਿਹਨਤ ਦਾ ਮੁੱਲ ਆ ਜਿਹੜਾ ਉਹ ਯਾਨੀ ਕਿ ਮਿਲ ਜਾਂਦਾ ਆ ਸਾਨੂੰ ਉੱਥੇ
ਤਾਂ।
ਉੱਥੇ ਪੜ੍ਹਿਆ ਵੀ ਯਾਨੀ ਕਿ ਵਰਕ
ਇਟਲੀ ਦੇ ਵਿੱਚ ਜਿਹੜੀ ਲੈਂਗੁਏਜ ਦੀ ਪ੍ਰੋਬਲਮ ਬੜੀ, ਉਹ ਕਿੱਦਾਂ ਭਾਸ਼ਾ ਕਿੱਦਾਂ ਸਿੱਖੀ ਯਾਨੀ ਵੀ ਔਖਾ ਲੱਗਦਾ ਇੱਕ ਨਵੀਂ ਭਾਸ਼ਾ ਜਿਹੜੀ ਹੈ, ਇੱਕ ਤਾਂ ਬਚਪਨ ਤੋਂ ਅਸੀਂ ਪੰਜਾਬੀ ਸਿੱਖੀ ਹੁੰਦੀ ਉਹਦੇ ਚ ਪਲੇ ਹੁੰਦੇ ਆ ਤੇ ਇੱਕ ਜਾ ਕੇ ਇੱਕ ਬਿਲਕੁਲ ਹੀ ਨਵੀਂ ਭਾਸ਼ਾ। ਮੇਰੇ ਖਿਆਲ ਚ ਇਟਲੀ ਚ ਜ਼ਿਆਦਾ ਇੰਗਲਿਸ਼ ਵੀ ਨੀ ਹੈਗੀ ਹੈ ਨਾ, ਉੱਥੇ ਇੰਗਲਿਸ਼ ਵੀ ਨੀ ਜ਼ਿਆਦਾ ਨੀ ਹੈਗੀ
ਹਾਂਜੀ ਹਾਂਜੀ ਯੈਸ, ਇਹ ਗੱਲ ਹੈ ਵੀ ਇੰਗਲਿਸ਼ ਉੱਥੇ ਤਾਂ ਹੈ ਹੀ ਨੀ ਗੀ, ਇੰਗਲਿਸ਼ ਬਹੁਤ ਕੋਈ ਆ ਬੰਦਾ ਬੋਲਦਾ ਜਿੱਦਾਂ 100 ਦੇ ਵਿੱਚੋਂ 2-4 ਹੀ ਹੋਣੇ ਬੋਲਦੇ ਇੰਗਲਿਸ਼ ਜਿਹੜੇ ਬੋਲਦੇ, ਪਰ ਬਹੁਤ ਘੱਟ। ਇਟਾਲੀਅਨ ਏਦਾਂ ਬਸ ਹੌਲੀ 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 ਉਸ ਟਾਈਮ ਜਵਾਨੀ ਸੀਗੀ ਜਿੱਦਾਂ ਬੰਦੇ ਨੂੰ ਆ ਜਾਂਦੀ ਆ ਆਪਣੇ ਕੰਮ ਜੋਗੀ ਆ ਜਾਂਦੀ, ਕੰਮ ਕੁੰਮ ਕਰਨ ਜੋਗੀ ਆ ਜਾਂਦੀ ਆ।
ਠੀਕ ਆ, ਉਸ ਤੋਂ ਬਾਅਦ ਕਿੰਨੀ ਕੁ ਦੇਰ ਚ ਪੱਕੇ ਹੋਏ ਇਟਲੀ ਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਤੁਸੀਂ ਡੋਂਕੀ ਲਾ ਕੇ ਗਏ ਸੀ, ਵੀ ਕਿੰਨੀ ਦੇਰ ਚ ਪੇਪਰ ਮਿਲੇ ਉੱਥੇ?
ਹਾਂਜੀ, ਇਹ ਆ ਵੀ ਕਈ ਬੰਦਿਆਂ ਨੂੰ ਤਾਂ ਬਹੁਤ ਚਿਰ ਲੱਗ ਜਾਂਦਾ, ਮੈਨੂੰ ਬਹੁਤਾ ਟਾਈਮ ਨੀ ਲੱਗਾ, ਜਿੱਦਾਂ ਮੇਰੀ ਕਿਸਮਤ ਕਹਿ ਲੋ ਜਾਂ ਮੇਰਾ ਲੱਕ ਕਹਿ ਲੋ। ਇਹ ਆ ਵੀ ਉੱਥੇ ਇਮੀਗ੍ਰੇਸ਼ਨ ਓਪਨ ਹੋ ਗਈ, ਮੈਂ 2002 ਚ ਗਿਆ ਸੀ ਤੇ 3 ਚ ਇਮੀਗ੍ਰੇਸ਼ਨ ਓਪਨ ਹੋ ਗਈ ਸੀਗੀ, ਤਾਂ ਉਦੋਂ ਮੈਂ ਪੇਪਰ ਆਪਣੇ ਬਣਾਏ। ਤਾਂ ਉਸ ਤੋਂ ਬਾਅਦ 2004 ਦੇ ਵਿੱਚ ਮੈਂ ਇੱਕ ਵਾਰੀ ਇੰਡੀਆ ਵੀ ਹੋ ਗਿਆ ਸੀਗਾ।
ਠੀਕ ਆ, ਹਾਂ 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 ਠੀਕ ਆ। ਫਿਰ ਉਸ ਤੋਂ ਬਾਅਦ ਫੈਮਿਲੀ ਵੀ ਬਣਾਈ ਕਿੱਦਾਂ ਹੁਣ ਇੰਡੀਆ ਜਾ ਕੇ? ਹੁਣ ਸੁੱਖ ਨਾਲ ਕੀ ਪਰਿਵਾਰ ਹੈਗਾ ਤੁਹਾਡਾ, ਹੁਣ ਤੁਹਾਡੇ ਨਾਲ ਹੀ ਰਹਿੰਦਾ?
ਹਾਂਜੀ ਹਾਂਜੀ, ਉਹ ਇੱਥੇ ਰਹਿੰਦੇ ਆ ਇੰਗਲੈਂਡ ਚ ਹੀ ਆ।
ਠੀਕ, ਕੀ ਪਰਿਵਾਰ ਦੇ ਵਿੱਚ ਕੀ ਜੀ ਆ ਤੁਹਾਡੇ?
ਹਾਂਜੀ, ਇੱਕ ਮੇਰੀ ਵਾਈਫ ਆ ਤਾਂ 2 ਬੱਚੇ ਆ ਬਸ,
ਉਹ ਵੀ ਹੁਣ ਤੁਹਾਡੇ ਨਾਲ ਇੰਗਲੈਂਡ ਹੀ ਆ?
ਹਾਂਜੀ ਹਾਂਜੀ, ਇੱਥੇ ਰਹਿੰਦੇ, ਉਹਨਾਂ ਕਰਕੇ ਆਏ ਆ ਅਸੀਂ ਇੰਗਲੈਂਡ ਚ ਜੀ, ਮੇਨ ਜਿਹੜੀ ਸੀਗੀ।
ਹਾਂ, ਉਹੀ ਹੁਣ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦੀ ਸੀ, ਉਹੀ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਸੀ ਕਿ ਜਿਸ ਦੇਸ਼ ਦੇ ਖਾਤਰ ਤੁਸੀਂ ਇੰਨਾ ਮਾੜਾ ਟਾਈਮ ਦੇਖਿਆ, ਮੁਸੀਬਤਾਂ ਦੇਖੀਆਂ, 8-9 ਮਹੀਨੇ ਤੁਸੀਂ ਕਹਿੰਦੇ ਕੋਈ ਹਨਾ ਗਵਾਈ ਔਰ ਇੱਕ ਸੁਪਨਾ ਲੈ ਕੇ ਇਟਲੀ ਦਾ ਚੱਲੇ ਸੀ, ਤੇ ਇਟਲੀ ਜਾ ਕੇ ਮੈਨੂੰ ਉਹ ਸਾਰਾ ਕੁਛ ਨਸੀਬ ਹੋ ਜਾਣਾ ਜੋ ਮੈਂ ਚਾਹੁੰਦਾ ਆ, ਉਹ ਮੇਰੇ ਸੁਪਨਿਆਂ ਦਾ ਦੇਸ਼ ਆ। ਪਰ ਇਹੋ ਜੀ ਕਿਹੜੀ ਗੱਲ ਸੀ ਕਿ ਆਪਣੇ ਉਹ ਸੁਪਨਿਆਂ ਦੇ ਦੇਸ਼ ਨੂੰ ਵੀ ਤੁਹਾਨੂੰ ਛੱਡਣਾ ਪਿਆ ਤੇ ਹੁਣ ਤੁਸੀਂ 1 ਸਾਲ ਤੋਂ ਇੰਗਲੈਂਡ ਚ ਰਹਿ ਰਹੇ ਆ?
ਅਸੀਂ ਸਿਰਫ ਇਟਲੀ ਮਾੜੀ ਕੰਟਰੀ ਨੀ, ਇਟਲੀ ਬਹੁਤ ਵਧੀਆ, ਇਟਲੀ ਨੇ ਮੈਨੂੰ ਬਹੁਤ ਕੁਛ ਦਿੱਤਾ, ਜਦਕਿ ਉੱਥੇ ਦੀ ਮੇਰੇ ਕੋਲ ਸਿਟੀਜ਼ਨ ਆ, ਮੇਰੇ ਕੋਲ ਹਰ ਇੱਕ ਚੀਜ਼ ਆ ਉੱਥੇ ਦਾ, ਖਾਣ ਪੀਣ ਵਰਲਡ ਚ ਪੂਰੇ ਮਸ਼ਹੂਰ ਆ।
ਬਿਲਕੁਲ
ਬਿਲਕੁਲ, ਬਹੁਤ ਵਧੀਆ, ਤੁਸੀਂ ਕੋਈ ਵੀ ਬੰਦਾ ਆਲੇ ਦੁਆਲੇ ਆਉਣਾ ਹੋਵੇ ਤੇ ਇਟਲੀ ਜਰੂਰ ਦੇਖ ਕੇ ਜਾਵੇ, ਬਹੁਤ ਸੋਹਣਾ ਆ ਉੱਥੇ ਦਾ, ਜਿੱਦਾਂ ਉੱਥੇ ਦਾ ਇਤਿਹਾਸ ਜਾਂ ਖਾਣ ਪੀਣ ਉੱਥੇ ਦਾ। ਪਰ ਇਹ ਆ ਵੀ ਸਾਨੂੰ ਛੱਡਣਾ ਪਿਆ, ਹਾਂਜੀ, ਇਸ ਕਰਕੇ ਛੱਡਣੀ ਪਈ ਆ ਵੀ ਉੱਥੋਂ ਨਿਆਣਿਆਂ ਕਰਕੇ ਵੀ ਇੰਗਲਿਸ਼ ਹੈ ਨੀ, ਇੱਕ ਜੋਬਾਂ ਹੈ ਨੀ ਸੀਗੀਆਂ ਉੱਥੇ ਬਹੁਤੀਆਂ, ਜਿੱਦਾਂ ਵੀ ਨਿਆਣਿਆਂ ਵਾਸਤੇ ਜੇ ਉਹ ਪੜ੍ਹ ਵੀ ਲੈਣ ਤਾਂ ਕੋਈ ਜੋਬ ਉੱਦਾਂ ਦੀ ਨੀ ਮਿਲਦੀ ਹੈਗੀ, ਤਾਂ ਉਹ ਪਹਿਲ ਜਿੱਦਾਂ ਗੋਰਿਆਂ ਨੂੰ ਦਿੰਦੇ ਆ ਆਪਣੇ ਜਿਹੜੇ ਉਹਨਾਂ ਦੇ ਹੈਗੇ
ਉਹਨਾਂ ਨੂੰ ਦਿੰਦੇ ਆ। ਠੀਕ ਆ, ਸੁਖਰਨਜੀਤ ਬਹੁਤ ਵਧੀਆ ਲੱਗਾ ਮੈਨੂੰ ਤੁਹਾਡੇ ਨਾਲ ਗੱਲ ਕਰਕੇ। ਹਾਂ, ਕਿਸ ਤਰ੍ਹਾਂ ਜ਼ਿੰਦਗੀ ਦੇ ਜੇ ਅੱਜ ਤੋਂ ਤੁਸੀਂ ਕਹਿੰਦੇ ਆ ਤੇ 1 ਸਾਲ ਹੋ ਗਏ ਤੁਹਾਨੂੰ, 24 ਸਾਲਾਂ ਦੇ ਸੀਗੇ ਤੇ ਤੁਸੀਂ ਉਦੋਂ ਦਾ ਇੱਕ ਆਪਣਾ ਦੇਸ਼ ਛੱਡਿਆ ਹੋਇਆ ਹਨਾ, ਉਸ ਦੇਸ਼ ਨੂੰ ਛੱਡਿਆ ਸੀ ਕੁਛ ਸੁਪਨੇ ਲੈ ਕੇ, ਕੁਛ ਸੁਪਨੇ ਸਜਾ ਕੇ ਆਪਣੇ ਲਈ ਆਪਣੀ ਜ਼ਿੰਦਗੀ ਸੰਵਾਰਨ ਲਈ, ਤੁਸੀਂ ਇੱਕ ਦੇਸ਼ ਜਿੱਥੇ ਆਪਣਾ ਬਚਪਨ ਨੰਗਾਇਆ ਸੀਗਾ ਹਨਾ, ਹੰਡਾਇਆ ਸੀ, ਉਹਨੂੰ ਛੱਡ ਕੇ ਤੁਸੀਂ ਕਿਤੇ ਹੋਰ ਦੇਸ਼ ਵਿੱਚ ਆਏ, ਉੱਥੇ ਆ ਕੇ ਉਸ ਦੇਸ਼ ਨੂੰ ਆਪਣਾ ਬਣਾਇਆ ਔਰ ਉਸ ਦੇਸ਼ ਨੂੰ ਵੀ ਬੜੀ ਸਟਰਗਲ ਤੋਂ ਬਾਅਦ ਪਾਇਆ ਤੁਸੀਂ, ਉਸ ਦੇਸ਼ ਨੇ ਵੀ ਤੁਹਾਨੂੰ ਬਹੁਤ ਕੁਛ ਦਿੱਤਾ, ਤੁਹਾਡੀ ਕਰਮ ਭੂਮੀ ਬਣੀ, ਤੁਹਾਡੇ ਕੋਲ ਸਿਟੀਜ਼ਨ ਆਈ, ਪਰ ਫਿਰ ਤੁਹਾਨੂੰ ਇੱਕ ਵਾਰੀ ਫਿਰ ਉਹ ਦੇਸ਼ ਵੀ ਛੱਡਣਾ ਪਿਆ ਆਪਣੇ ਬੱਚਿਆਂ ਦੇ ਲਈ, ਆਪਣੇ ਬੱਚਿਆਂ ਦੇ ਭਵਿੱਖ ਲਈ। ਸੋ
ਬਿਲਕੁਲ
ਕੀ ਲੱਗਦਾ ਜ਼ਿੰਦਗੀ ਦੇ ਵਿੱਚ ਕੀ ਖੋਇਆ ਤੇ ਕੀ ਪਾਇਆ ਕਰਮਜੀਤ ਤੁਸੀਂ?
ਦੇਖੋ ਭੈਣ ਜੀ, ਖੋਇਆ ਜੋ ਹੈਗਾ ਚਲੋ ਠੀਕ ਆ, ਟਾਈਮ ਜਿਹੜਾ ਜੋ ਲੰਘ ਗਿਆ ਉਹ ਤਾਂ ਨਹੀਂ ਆਉਣਾ ਹੈਗਾ ਵਾਪਸ ਨਾ, ਜੋ ਪਰ ਜੋ ਆਪਾਂ ਆਪਣੇ ਮਾਂ ਪਿਓ ਨਾਲ ਟਾਈਮ ਉੱਥੇ ਇੰਡੀਆ ਚ ਅਸੀਂ ਕੱਢ ਲਿਆ, ਉਹਦੇ ਵਰਗਾ ਟਾਈਮ ਨਹੀਂ ਆਉਣਾ ਹੈਗਾ ਉਹ ਜੋ ਟਾਈਮ ਸੀਗਾ। ਬਾਕੀ ਗੱਲ ਰਹਿ ਗਈ ਇਟਲੀ ਦੀ, ਇਟਲੀ ਵੀ ਚਲੋ ਵਧੀਆ ਰਹਿ ਗਿਆ ਜੋ ਇਟਲੀ, ਇਟਲੀ ਵਿੱਚ ਵੀ ਹੁਣ ਅਸੀਂ ਐਵਰੀ ਈਅਰ ਜਿੱਦਾਂ ਕਹਿ ਲੋ ਵੀ ਅਸੀਂ ਜਾਈਦਾ ਜ਼ਰੂਰ ਆ, ਕਿਉਂ ਬੱਚੇ ਉੱਥੇ ਫੋਨ ਹੋਏ ਆ ਉਹਨਾਂ ਨੂੰ, ਉਹਨਾਂ ਦੀ ਉਹ ਹੀ ਆ ਜਿੱਦਾਂ ਹਾਂਜੀ ਹੋਲੀਡੇ ਹੁੰਦੇ ਤਾਂ ਮੈਂ ਲੈ ਕੇ ਜਰੂਰ ਜਾਣਾ ਹੁੰਦਾ ਉੱਥੇ, ਹੋਰ ਕਿਤੇ ਜਾਣ ਨੂੰ ਨੀ ਮੇਰਾ ਜੀ ਕਰਦਾ, ਉੱਥੇ ਜਦੋਂ ਵੀ ਹੋਲੀਡੇ ਹੁੰਦੇ ਮੈਂ ਲੈ ਕੇ ਜਰੂਰ ਜਾਣਾ ਉਹਨਾਂ ਨੂੰ ਉੱਥੇ।
ਬਿਲਕੁਲ ਬਹੁਤ ਵਧੀਆ। ਦੂਸਰੀ ਗੱਲ ਇਹ ਹੁੰਦੀ ਕਰਮਜੀਤ, ਜਦੋਂ ਅਸੀਂ ਕਿਸੇ ਚੀਜ਼ ਨੂੰ ਛੱਡ ਦਿੰਨੇ ਆ ਨਾ ਤੇ ਉਸ ਚੀਜ਼ ਦਾ ਮੁੱਲ ਸਾਨੂੰ ਫੇਰ ਹੀ ਪਤਾ ਲੱਗਦਾ। ਠੀਕ ਉਦਾਂ ਜਦੋਂ ਪੰਜਾਬ ਚ ਹੁੰਦੇ ਸੀ ਤੇ ਪੰਜਾਬ ਚ 100 ਕਮੀਆਂ ਕੱਢੀ ਦੀਆਂ ਸੀ, ਪਰ ਜਦੋਂ ਪੰਜਾਬ ਛੱਡਿਆ ਤੇ ਫੇਰ ਪਤਾ ਲੱਗਿਆ ਕਿ ਉਹਦੇ ਚ ਚੰਗਾ ਵੀ ਬਹੁਤ ਕੁਛ ਸੀ। ਸੋ ਉਹ ਹੀ ਤੁਸੀਂ ਹੁਣ ਮਹਿਸੂਸ ਕਰਦੇ ਆ ਇਟਲੀ ਨੂੰ ਛੱਡ ਕੇ, ਹੁਣ ਜਦੋਂ ਇਟਲੀ ਛੱਡ ਦਿੱਤੇ ਤੇ ਫੇਰ ਮਨ ਨੂੰ ਕਿਤੇ ਇਹ ਵੀ ਲੱਗਦਾ ਵੀ ਉਹ ਵੀ ਚੰਗੀ ਜਗ੍ਹਾ ਆ। ਸੋ ਦੁਨੀਆਂ ਚ ਹਰ ਕੋਨਾ ਹੀ ਚੰਗਾ ਮੈਨੂੰ ਲੱਗਦਾ, ਪੂਰੀ ਦੁਨੀਆਂ ਬਹੁਤ ਪਿਆਰੀ ਆ। ਸੋ ਜਿੱਥੇ ਤੁਹਾਡਾ ਦਿਲ ਮੰਨੇ, ਜਿੱਥੇ ਤੁਹਾਨੂੰ ਲੱਗੇ ਵੀ ਤੁਸੀਂ ਤੇ ਤੁਹਾਡੀ ਬੱਚੇ ਸੇਫ ਆ, ਉੱਥੇ ਹੀ ਆਪਣਾ ਪੰਜਾਬ ਵਸਾ ਲਓ ਬਸ, ਔਰ ਆਪਣੀ ਜ਼ਿੰਦਗੀ ਨੂੰ ਏਦਾਂ ਹੀ ਮਾਣਦੇ ਰਹੋ। ਸਾਡੇ ਵੱਲੋਂ ਬਹੁਤ ਬਹੁਤ ਸ਼ੁਭਕਾਮਨਾਵਾਂ ਕਰਮਜੀਤ, ਔਰ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਗੱਲ ਕਰਨ ਲਈ। ਕੋਈ ਹੋਰ ਸੁਨੇਹਾ ਜੇ ਤੁਸੀਂ ਸਾਨੂੰ ਦੇਣਾ ਚਾਹੁੰਦੇ ਹੋ ਤਾਂ?
ਬਸ ਠੀਕ ਹੈ, ਥੈਂਕ ਯੂ ਹਾਂਜੀ ਬਹੁਤ ਬਹੁਤ ਤੁਹਾਡਾ,
ਠੀਕ ਹੈ, ਬਹੁਤ ਬਹੁਤ ਸ਼ੁਕਰੀਆ
ਟਾਈਮ ਦੇਣ ਦਾ, ਬਹੁਤ ਬਹੁਤ ਸਾਰੇ ਲਿਸਨਰਾਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਦੀ,
ਬਹੁਤ ਬਹੁਤ ਸ਼ੁਕਰੀਆ ਕਰਮਜੀਤ। ਮੈਨੂੰ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ। ਉਮੀਦ ਕਰਦੇ ਹਾਂ ਅਸੀਂ ਜ਼ਰੂਰ ਅੱਗੇ ਫਿਊਚਰ ਦੇ ਵਿੱਚ ਵੀ ਇੱਕ ਦੂਜੇ ਨਾਲ ਏਦਾਂ ਹੀ ਗੱਲਾਂ ਬਾਤਾਂ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕਰਦੇ ਰਹਾਂਗੇ। ਅਸੀਂ ਆਸਟ੍ਰੇਲੀਆ ਤੋਂ, ਤੁਸੀਂ ਇੰਗਲੈਂਡ ਤੋਂ, ਕੋਈ ਅਮੈਰੀਕਾ ਤੋਂ, ਕੋਈ ਜਰਮਨ ਤੋਂ, ਜਿਹੜੇ ਸਾਰੇ ਅਸੀਂ ਜਾਏ ਪੰਜਾਬ ਦੇ ਹਾਂ, ਉਸ ਪੰਜਾਬ ਦੀਆਂ ਬਾਤਾਂ ਕਰਦੇ ਰਹਾਂਗੇ, ਉਹਨੂੰ ਵੀ ਯਾਦ ਕਰਾਂਗੇ ਤੇ ਉਸ ਭੂਮੀ ਦਾ ਵੀ ਧੰਨਵਾਦ ਕਰਦੇ ਰਹਾਂਗੇ ਜਿਹੜੀ ਸਾਡੀ ਕਰਮ ਭੂਮੀ ਹੈ ਜਿਸ ਵੀ ਦੇਸ਼ ਚ ਅਸੀਂ ਬੈਠੇ ਹਾਂ। ਸੋ ਬਹੁਤ ਬਹੁਤ ਸ਼ੁਕਰੀਆ।
ਓਕੇ ਥੈਂਕ ਯੂ ਭੈਣ ਜੀ, ਓਕੇ ਬਾਏ ਬਾਏ।
ਜੀ ਕਰਮਜੀਤ ਨਾਲ ਗੱਲਬਾਤ ਕੀਤੀ ਸੀ ਇਹ ਮੈਂ ਕਰਮਜੀਤ ਹੁਣਾਂ ਨਾਲ ਇੰਗਲੈਂਡ ਤੋਂ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਬੜੀ ਥੋੜੇ ਟਾਈਮ ਦੇ ਵਿੱਚ ਪਰ ਬਹੁਤ ਕੁਝ ਦੱਸ ਗਏ ਉਹ, ਹੈ ਨਾ। ਸੋ ਬਿਲਕੁਲ ਇਹੀ ਹੁੰਦਾ ਜੀ ਕਿ ਅਸੀਂ ਕਈ ਵਾਰ ਬਹੁਤ ਕਾਲੇ ਹੁੰਦੇ ਹਾਂ ਕਿਸੇ ਉਸ ਚੀਜ਼ ਨੂੰ ਜਿਹਨੂੰ ਅਸੀਂ ਦੇਖਿਆ ਨਹੀਂ ਹੁੰਦਾ, ਜਿਹਦੇ ਬਾਰੇ ਸਿਰਫ ਸੁਣਿਆ ਹੁੰਦਾ। ਸੋ ਬਿਲਕੁਲ ਇਹ ਵੀ ਇੱਕ ਦੌਰ ਸੀ ਪੰਜਾਬ ਦੇ ਵਿੱਚ ਜਦੋਂ ਅੰਨੇ ਵਾਹ ਬਸ ਇਹ ਸੀ ਵੀ ਬਾਹਰ ਚਲੇ ਜਾਓ। ਚਲੋ ਅੱਜ ਕੱਲ ਤੇ ਫੇਰ ਤੁਸੀਂ ਕਿਸੇ ਸਿਸਟਮ ਚ ਆਉਂਦੇ ਆ ਜਾਂ ਤੁਸੀਂ ਸਟੱਡੀ ਬੇਸ ਤੇ ਆਉਂਦੇ ਆ ਜਾਂ PR ਆਉਂਦੇ ਆ, ਹਨਾ। ਉਹ ਇੱਕ ਦੌਰ ਸੀ ਜਦੋਂ ਇਟਲੀ ਜਾਣ ਦਾ ਬੜਾ ਕਰੇਜ਼ ਸੀਗਾ ਦੁਆਬੇ ਦੇ ਵਿੱਚ। ਮੈਨੂੰ ਪਤਾ ਸਾਡੇ ਪਿੰਡਾਂ ਦੇ ਵਿੱਚੋਂ ਵੀ ਬਹੁਤ ਸਾਰੇ ਮੁੰਡਿਆਂ ਨੇ ਇਸੇ ਕਰਕੇ ਪੜ੍ਹਨਾ ਛੱਡ ਦਿੱਤਾ ਸੀਗਾ ਵੀ ਅਸੀਂ ਤਾਂ ਬਾਹਰ ਜਾਣਾ। ਬਸ ਦਸਵੀਂ ਤੋਂ ਬਾਅਦ ਉਹਨਾਂ ਨੂੰ ਹੁੰਦਾ ਸੀ ਵੀ ਸਾਨੂੰ ਤਾਂ ਬਾਹਰ ਭੇਜੋ ਸੀ ਤੇ ਇਟਲੀ ਹੀ ਜਾਣਾ ਆ। ਏਦਾਂ ਲੱਗਦਾ ਸੀ ਵੀ ਇਟਲੀ ਜਾ ਕੇ ਪਤਾ ਨੀ ਕਿੰਨੀ ਕੁ ਸੌਖੀ ਜ਼ਿੰਦਗੀ ਹੋਣੀ ਆ, ਹੈ ਨਾ। ਔਰ ਮਾਂ ਪਿਓ ਨੂੰ ਔਖੇ ਸੌਖੇ ਹੋ ਕੇ ਭੇਜਣਾ ਵੀ ਪੈਂਦਾ ਸੀਗਾ। ਚੰਗੇ ਪੜ੍ਹੇ ਲਿਖੇ ਪਰਿਵਾਰਾਂ ਦੇ ਮੁੰਡੇ ਜਿਹੜੇ ਆ ਉਹਨਾਂ ਨੇ ਪੜ੍ਹਨਾ ਛੱਡ ਦਿੱਤਾ ਸੀਗਾ ਉਸ ਟਾਈਮ ਤੇ ਵੀ ਅਸੀਂ ਤੇ ਬਾਹਰ ਜਾਣਾ, ਔਰ ਬਾਹਰ ਗਏ। ਔਰ ਉਸ ਤੋਂ ਬਾਅਦ ਜੋ ਉਹਨਾਂ ਦੀਆਂ ਸਟੋਰੀ ਸੁਣਨੀਆਂ ਸੀ ਜੋ ਕਰਮਜੀਤ ਨੇ ਵੀ ਸਾਡੇ ਨਾਲ ਸਾਂਝੀਆਂ ਕੀਤੀਆਂ, ਕਿੰਨੇ ਕੁ ਔਖੇ ਹੋ ਕੇ ਉਹ ਉੱਥੇ ਪਹੁੰਚਦੇ ਹੁੰਦੇ ਸੀ, ਔਰ ਉੱਥੇ ਜਾ ਕੇ ਜੋ ਉਹਨਾਂ ਦੀ ਜ਼ਿੰਦਗੀ ਹੁੰਦੀ ਸੀ, ਕਿੱਦਾਂ ਉਹਨਾਂ ਨੇ ਇਨੀਸ਼ਲੀ ਜਿਹੜੀ ਸਟਰਗਲ ਕੀਤੀ ਆ ਉਹ ਕਿੰਨੀ ਕੁ ਹਾਰਡ ਹੁੰਦੀ ਸੀ, ਉਹਦੇ ਬਾਰੇ ਵੀ ਕਿੱਸੇ ਕਹਾਣੀਆਂ ਜਿਹੜੇ ਸੁਣਦੇ ਰਹੀਦਾ ਸੀਗਾ। ਸੋ ਉਹ ਹੀ ਦੌਰ ਹੋਣੇ ਆ, ਉਹ ਦੌਰ ਹੁਣ ਕੈਨੇਡਾ ਆਸਟ੍ਰੇਲੀਆ ਦਾ ਚੱਲਿਆ ਹੋਇਆ ਆ। ਹਰ ਘਰ ਦੇ ਵਿੱਚ ਹਰ ਬੱਚਾ ਬਾਹਰ ਜਾਣ ਲਈ ਉਤਾਵਲਾ ਆ, ਬਿਨਾਂ ਇਹ ਸੋਚੇ ਵੀ ਉਹਨੂੰ ਕੀ ਗਵਾਉਣਾ ਪੈਣਾ ਆ ਉਹ ਪਾਉਣ ਦੇ ਲਈ ਜੋ ਉਹਨੇ ਹਜੇ ਦੇਖਿਆ ਨਹੀਂ। ਸੋ ਬਿਲਕੁਲ ਸਾਡੇ ਵੱਲੋਂ ਸਾਰਿਆਂ ਲਈ ਸ਼ੁਭਕਾਮਨਾਵਾਂ ਜੀ। ਜ਼ਿੰਦਗੀ ਦੇ ਵਿੱਚ ਖੁਸ਼ ਰਹੋ, ਪਰ ਸੋਚ ਸਮਝ ਕੇ ਜ਼ਿੰਦਗੀ ਦਾ ਜਿਹੜਾ ਵੀ ਫੈਸਲਾ ਲੈਣਾ ਆ ਉਹ ਲੈਣਾ ਚਾਹੀਦਾ। ਸੋ ਬਾਕੀ ਜ਼ਿੰਦਗੀ ਆ ਜੀ, ਜ਼ਿੰਦਗੀ ਦੇ ਉੱਤੇ ਤੁਹਾਡਾ ਜ਼ੋਰ ਨਹੀਂ ਚੱਲਦਾ, ਉਹ ਆਪਣੇ ਆਪ ਲੈ ਜਾਂਦੀ ਆ। ਮੈਨੂੰ ਜਗਜੀਤ ਸਿੰਘ ਦੀ ਗਜ਼ਲ ਯਾਦ ਆ ਰਹੀ ਹੈ, ਇੱਕ ਬਹੁਤ ਸੋਹਣੀ ਗਜ਼ਲ ਆ, ਮੇਰੀ ਫੇਵਰੇਟ ਆ। ਆਪਣੀ ਮਰਜ਼ੀ ਸੇ ਕਹਾਂ ਆਪਣੇ ਸਫ਼ਰ ਕੇ ਹਮ ਹੈ, ਰੁੱਖ ਹਵਾਓਂ ਕਾ ਜਿਧਰ ਕਾ ਹੈ ਉਧਰ ਕੇ ਹਮ ਹੈ। ਥੋੜੀ ਜਿਹੀ ਸਲੋ ਗਜ਼ਲ ਹੈ ਇਹ, ਮੈਨੂੰ ਪਤਾ ਵੀ ਮੋਰਨਿੰਗ ਸ਼ੋ ਔਰ ਗਜ਼ਲਾਂ ਜ਼ਿਆਦਾ ਚੱਲਦੀਆਂ ਨੇ ਮੋਰਨਿੰਗ ਸ਼ੋ ਦੇ ਵਿੱਚ, ਪਰ ਫਿਰ ਵੀ ਅੱਜ ਚਲੋ ਇਹ ਗਜ਼ਲ ਸੁਣਦੇ ਹਾਂ ਔਰ ਜ਼ਿੰਦਗੀ ਦੇ ਅੱਗੇ ਸਰੈਂਡਰ ਕਰੀਏ ਆ, ਉਹ ਰਲ ਕੇ ਜਿੱਧਰ ਨੂੰ ਵੀ ਲੈ ਕੇ ਜਾਣਾ ਲੈ ਜਾ, ਕਿਉਂਕਿ ਅਸੀਂ ਹਰ ਹਾਲ ਚ ਖੁਸ਼ ਹਾਂ। ਸੋ ਇਹ ਗਜ਼ਲ ਸਾਡੇ ਸਾਰਿਆਂ ਲਈ।
अपनी मर्जी से कहां अपने सफर के हम हैं, अपनी मर्जी से कहां अपने सफर के हम हैं, रुख हवाओं का जिधर का है उधर पे हम हैं, अपनी मर्जी से कहां अपने सफर के हम हैं। पहले हर चीज थी अपनी मगर अब लगता है, पहले हर चीज थी अपनी मगर अब लगता है, अब अपने ही घर में किसी दूसरे घर के किसी दूसरे घर पे हम हैं, रुख हवाओं का जिधर का है उधर पे हम हैं, अपनी मर्जी से कहां अपने सफर पे हम हैं। वक्त के साथ मिट्टी का सफर सदियों से, वक्त के साथ मिट्टी का सफर सदियों से, वक्त के साथ है मिट्टी का सफर सदियों से, किसको मालूम कहां के हैं किधर के हम हैं, किसको मालूम कहां के हैं किधर के हम हैं, रुख हवाओं का जिधर का है उधर के हम हैं, अपनी मर्जी से कहां अपने सफर के हम हैं। चलते रहते हैं कि चलना है मुसाफिर का सीना, चलते रहते हैं कि चलना है मुसाफिर का नसीना, सोचते रहते हैं किस राह गुजर के हमने, सोचते रहते किस राह गुजर के हम, रुख हवाओं का
जिधर का है उधर गए हम हैं अपनी मर्जी से कहां अपने सफर गए हम हैं अपनी मर्जी से कहां अपने सफर गए
चलते रहते हैं कि चलना है मुसाफिर का नसीब, सोचते रहते हैं कि किस राह गुजर के हम हैं। सो बिल्कुल चलना जरूरी है, बाकी वही जिंदगी दे अगे आत्म समर्पण, सरेंडर कर दो, जो होना वो होना ही है, बस जिंदगी तुहानू अपने आप ले जाऊगी जिधर लैके उन्हें जाना, हर हाल च खुश रहना सीख लईए, बस तुरते रहो। सो तनी भी आ गया, तनी सत श्रीकाल बुला रहा, कहिंदा की हाल चाल है? बिल्कुल ठीक ठाक तनी, तुसी सुनाओ है की हाल चाल है? मेनू लगदा ठिकाने बदल ले हुण, तनी ने सिडनी तो मेलबर्न आ गया, फिर मेलबर्न च रौनक लग गई अजकल, कुलदीप खुश हो गई होनी है। वधिया वधिया गल उही है तनी, जो गजल सी जो सुन के हटे आ, अपनी मर्जी से कहा अपने सफर के हम है, इस सफर ते आ, इस सफर दे विच पता नहीं किथे किथे जाना है, किथे किथे पहुंचना है, अपने पंजाबी जिदा कहते होंगे जिथे दाना पानी लिखिया उथे पहुंच ही जाना है ना। सो ये सारिया जेडिया गल्ला है, जेडे कोट आ, मेनू लगता हुंदा जिंदगी च पॉजिटिविटी एड करन लई हुंदी आ, भई जिथे दाना पानी आ उथे खान पहुंच ही जाना, भई कोई गल नहीं है ना, जे इथे नहीं ते इथे जाना आ, ते उथे अपने आप नू राजी रखण लई, अपने आप नू पॉजिटिव रखण दे लई ये गल्ला बणिया, और रखना भी जरूर चाहीदा है। सो घुमण अंकल ने भी मैसेज किया सी, कहिंदे सत श्री अकाल जी, कहिंदे पंजाबी कहिंदे जहाज दी बारी नू हथ पै जावे भावे मौत आ जावे। बिलकुल सही गल आ, गल ओही आ ना, सानू अगे दिसदा पता नहीं, असि अगे नू देख के ज्यादा ओ हो जाने, भी अगे पता नहीं की पिया होना आ, पर चलो जी जिंदगी दे विच। जी कॉल आ रही है, एक कॉल लईए देखिए। हैलो,
हैलो सुप्रीत, सत श्री अकाल।
हां जी सत श्री अकाल, सत श्री अकाल। मेनू लगदा मौली दीदी आए अज है।
हां जी हां जी, मैं क्या बड़ा चेर हो गया सुप्रीत जी ना गल नहीं कीती, हाल चाल पुछ लईए।
बहुत बहुत शुक्रिया, बिलकुल राजी खुशी, तुसी सुनाओ की हाल चाल आ?
बहुत बहुत वधिया, बस इंडिया दा गेड़ा ला के आई आ, उत्ते ब्याह खा के आई इंडिया।
अच्छा जी ठीक है, इंडिया गए हुए सीगे, मेनू पता भी नहीं लगा कदों आए वापस।
मैं अपनी बर्थडे वाले दिन, लोहड़ी वाले दिन, 13 तरीक नू।
अच्छा 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 ठीक रहा, वधिया राजी खुशी साहब।
हां जी सारे ठीक है, हां जी बहुत सोहना प्रोग्राम चल रहा है।
जी बहुत वधिया, मेरा मन सीगा जिदा मैं अपनी रिकॉर्डेड ओ भी कीतियां होईयां, ते मेरा मन सीगा कि एक दिन जरूर तुहाडे नाल भी गल करूंगी इस बारे च। सो चलो तुसी अज फोन कर लिया, ते अज ही इह गल असीं कर लईए। फिर तुसी इंडिया छड्डिया नूं तुहानूं किन्नी देर हो गई? तुसी तां बहुत देर पहलां दे आए होईयां, तुसी दसदे हुंदे आ कि मेरे ख्याल तुसी 12 साल दे सी।
हां जी हां जी, 73 दे विच छड्डिया सीगा, ते हुण देख लो भी किन्ने साल हो गए, 47-48 साल हो जाणे हां जी।
बिलकुल, मेनू पता पे तुसी भी उन्नी ही शिद्दत नाल पंजाब नाल जुड़े हुए हैं जिन्नी ना मैं जुड़ी हां या जिन्नी ना, है ना। सो तुसी ते कह लो भी इत्थे पाया ही पाया आ, तुहानू भी कदी जिंदगी च एहसास होया जे पंजाब च हुंदी ते मौली कुछ होर होनी सी, या की लगदा तुहानू इस मामले दे विच कि किन्ना क छड्ड, किन्ना क खोया तुसी ते किन्ना क पाया?
मेरा ख्याल कुछ खोया नहीं, आपां पाया ही पाया, कि उह आपां अपनी मिट्टी नाल इत्थे आ के भी जुड़े रहे हैं। जे तुसी चाहो तो तुसी सुखी हमेशा जुड़े रह सकदे, तुहाडे अपने जिदा कह लो भी अपनी चोइस हो जांदी, तुसी अपने विरसे नूं अपने सभ्याचार नूं किन्ना प्यार करदे, जे तुसी भुलाउणा चाहोगे तो तुसी सिर्फ भुला सकदे आ, जे तुसी याद रखना चाहोगे तो तुसी सारी जिंदगी याद रख सकदे, अपने गांह दी जनरेशन नूं भी पास डाउन कर सकदे, तुहाडा विरसा तुहाडी लेगसी तुहाडे ते डिपेंड करदा।
बिलकुल ਬਿਲਕੁਲ ਔਰ ਮੈਨੂੰ ਲੱਗਦਾ ਕਿ ਮੈਂ ਆਪ ਗੱਲ ਕਰਾਂ ਵੀ ਮੈਂ ਪੰਜਾਬ ਛੱਡ ਕੇ ਜ਼ਿਆਦਾ ਪੰਜਾਬੀ ਹੋ ਗਈ ਹਾਂ ਮੈਨੂੰ ਇਹ ਲੱਗਦਾ ਤੁਹਾਡਾ ਉਸ ਜਦੋਂ ਕਿਉਂਕਿ ਤੁਸੀਂ ਚੀਜ਼ ਛੱਡ ਦਿੰਦੇ ਆ ਉਹਦੇ ਨਾਲ ਅਟੈਚਮੈਂਟ ਤੁਹਾਡੀ ਜ਼ਿਆਦਾ ਹੋ ਜਾਂਦੀ ਹੈ ਤੁਹਾਡਾ ਮੋਹ ਜ਼ਿਆਦਾ ਵੱਧ ਜਾਂਦਾ ਹੈ ਚਾਹੇ ਉਹ ਮਾਂ ਪਿਓ ਵੀ ਹੋਣ ਚਾਹੇ ਉਹ ਤੁਹਾਡੀ ਆਪਣਾ ਪਿੰਡ ਹੋਵੇ ਆਪਣਾ ਪੰਜਾਬ ਹੋਵੇ ਸੋ ਬਿਲਕੁਲ ਗੱਲ ਇਹ ਹੈ ਕਿ ਜਿੱਥੇ ਵੀ ਬੈਠੇ ਹਾਂ ਉੱਥੇ ਉਸ ਮੋਹ ਦੇ ਨਾਲ ਅਸੀਂ ਇੱਕ ਹੋਰ ਪੰਜਾਬ ਜਿਹੜਾ ਵਸਾਉਣ ਦੀ ਕੋਸ਼ਿਸ਼ ਕਰੀਏ ਸੋ ਬਿਲਕੁਲ ਬਹੁਤ ਵਧੀਆ ਲੱਗਾ
ਪ੍ਰੋਗਰਾਮ ਚਾਹੀਦਾ ਸੀ ਅੱਜ
ਜੀ
ਉਹ ਮੈਂ ਬੱਚੀ ਦੀ ਇੰਟਰਵਿਊ ਦੇਖਦੀ ਸੀ ਜਿਹੜਾ ਤੁਸੀਂ ਉਹ ਬੱਚਿਆਂ ਨੂੰ ਸਾਂਝ ਪੰਜਾਬ ਦੀ ਬੱਚਿਆਂ ਨੂੰ ਪੜਾਉਂਦੇ ਹੋ ਇੰਨੀ ਪਿਆਰੀ ਬੱਚੀ ਮੈਂ ਉਹਦਾ ਜਿਹੜਾ ਵੀ ਸਿੱਖਦਾ ਆ ਉਹ ਜਿੱਦਾਂ ਉਹ ਮੇਰੇ ਮਨ ਨੂੰ ਬੜੀ ਹੋਈ ਇੰਟਰਵਿਊ ਬਹੁਤ ਪਿਆਰੀ ਬੱਚੀ ਆ
ਮੈਨੂੰ ਇਹੀ ਲੱਗਦਾ ਹੁੰਦਾ ਕਿਸੇ ਵੇਲੇ ਨਾ ਥੋੜਾ ਜਿਹਾ ਲੱਗਦਾ ਵੀ ਆ ਭਾਈ ਜ਼ਿਆਦਾ ਮੈਂ ਪਾ ਲਿਆ ਆਪਣੀ ਜਾਨ ਨੂੰ ਪਈ ਹਨਾ ਕਿੰਨਾ ਕੁਛ ਕਰਾਂ ਭਾਈ ਨਹੀਂ ਛੱਡ ਦਵਾਂ ਪਰ ਇਹੋ ਜਿਹੇ ਉਹ ਛੋਟੇ ਛੋਟੇ ਬੱਚੇ ਜਿਹੜੇ ਅਕੈਡਮੀ ਚ ਆਉਂਦੇ ਆ ਛੋਟੀ ਜਿਹੀ ਮੈਂ ਲਿਸਨਰਸ ਨੂੰ ਵੀ ਦੱਸਦਾ ਕਿ ਛੋਟੀ ਜਿਹੀ ਅਕੈਡਮੀ ਸ਼ੁਰੂ ਕੀਤੀ ਹੋਈ ਆ ਪੰਜਾਬੀ ਵਿਰਸੇ ਨੂੰ ਸਮਰਪਿਤ ਆ ਉਹਦੇ ਚ ਬੱਚੇ ਆਉਂਦੇ ਆ ਪੰਜਾਬੀ ਲੋਕ ਨਾਚ ਪੰਜਾਬੀ ਲੈਂਗੁਏਜ ਜਾਂ ਪੰਜਾਬੀ ਖੇਡਾਂ ਜੋ ਅਸੀਂ ਬਚਪਨ ਚ ਖੇਡਦੇ ਸੀ ਉਹ ਉਹਨਾਂ ਨਾਲ ਖੇਡਦੀ ਰਹਿੰਦੀ ਆ ਸੋ ਇੱਕ ਬੜੀ ਵਧੀਆ ਵੀਡੀਓ ਇੱਕ ਬੱਚੇ ਨੇ ਬਣਾ ਕੇ ਫੇਸਬੁੱਕ ਤੇ ਮੇਰੇ ਖਿਆਲ ਚ ਪਾਈ ਆ ਮੈਂ ਅੱਜ ਕੱਲ ਜ਼ਿਆਦਾ ਫੇਸਬੁੱਕ ਤੇ ਐਕਟਿਵ ਨੀ ਮੈਨੂੰ ਪਤਾ ਨੀ ਪਰ ਉਹਨਾਂ ਨੇ ਮੈਨੂੰ ਵਟਸਐਪ ਤੇ ਭੇਜੀ ਹਾਂ ਬਿਲਕੁਲ ਠੀਕ ਕਿਹਾ ਤੁਸੀਂ ਹਾਂ ਨਹੀਂ ਉਹਨਾਂ ਨੇ ਮੈਨੂੰ ਵਟਸਐਪ ਤੇ ਵੀ ਪਾਈ ਸੀ ਉਹ ਬਹੁਤ ਮੇਰੀਆਂ ਅੱਖਾਂ ਚ ਆਂਸੂ ਆ ਗਏ ਉਹ ਸੁਣ ਕੇ ਨਾ ਔਰ ਸੱਚੀ ਇਹ ਲੱਗਾ ਬਈ ਚਲੋ ਉਹ ਚੀਜ਼ ਅਸੀਂ ਪਾਸ ਆਨ ਕਰ ਰਹੇ ਜਿੱਦਾਂ ਤੁਸੀਂ ਇਹੀ ਕਿਹਾ ਵੀ ਅਸੀਂ ਇੱਥੇ ਰਹਿ ਕੇ ਵੀ ਉਹ ਚੀਜ਼ ਅੱਗੇ ਪਾਸ ਆਨ ਕਰ ਸਕਦੇ ਹਾਂ
ਬਿਲਕੁਲ ਸਹੀ ਹੈ ਸੁਖਪ੍ਰੀਤ ਦੇਖੋ ਕੋਈ ਵੀ ਕੰਮ ਆਪਾਂ ਕਰਦੇ ਦੇਖੋ ਹਰ ਕੋਈ ਆਪਣੇ ਲਈ ਤਾਂ ਕਰ ਲੈਂਦਾ ਜਿਹੜਾ ਆਪਾਂ ਕਮਿਊਨਿਟੀ ਲਈ ਜਾਂ ਕਿਸੇ ਲਈ ਕਰਨਾ ਉਹ ਬੜਾ ਮੁਸ਼ਕਲ ਹੁੰਦਾ ਕਿ ਕੰਮਾਂਕਾਰਾਂ ਦੇ ਵਿੱਚੋਂ ਟਾਈਮ ਕੱਢਣਾ ਬਟ ਇਟਸ ਵੈਰੀ ਰਿਵਾਰਡਿੰਗ ਜਦੋਂ ਏਦਾਂ ਦੇ ਫਿਰ ਕਮੈਂਟ ਬੱਚੇ ਕਰਦੇ ਉਹ ਸਾਰਾ ਹੀ ਤੁਹਾਡਾ ਥਕੇਵਾ ਸਾਰਾ ਹੀ ਕੰਮ ਲਾਇਆ ਤੁਹਾਨੂੰ ਭੁੱਲ ਜਾਂਦਾ
ਭੁੱਲ ਜਾਂਦਾ ਬਿਲਕੁਲ ਸਹੀ ਕਿਹਾ ਤੁਸੀਂ ਉਹ ਸਾਰੀ ਚੀਜ਼ ਜਿਹੜੀ ਆ ਉਹ ਭੁੱਲ ਜਾਂਦੇ ਜਦੋਂ ਬੱਚਿਆਂ ਦੇ ਮੂੰਹੋਂ ਤੁਸੀਂ ਆਪਣੀ ਤਾਰੀਫ ਸੁਣਦੇ ਆ ਇਹ ਸੋਚਦੇ ਆ ਵੀ ਉਹਨਾਂ ਨੇ ਉਹ ਚੀਜ਼ ਲਈ ਆ ਉਹ ਬੱਚੇ ਜਦੋਂ ਪੰਜਾਬੀ ਚ ਗੱਲ ਕਰਦੇ ਆ ਪੰਜਾਬੀ ਬੋਲਦੇ ਆ ਤਾਂ ਬਹੁਤ ਵਧੀਆ ਲੱਗਦਾ ਆ ਅਸਲ ਚ ਫੇਰ ਤੁਸੀਂ ਮਾਂ ਬੋਲੀ ਦੀ ਜਿਹੜੀ ਮਾਂ ਕਹਿੰਦੇ ਆਪਣੀ ਬੋਲੀ ਨੂੰ ਉਹਦੇ ਲਈ ਤੁਹਾਨੂੰ ਕੁਛ ਤਾਂ ਕਰਨਾ ਪੈਣਾ ਇਹ ਗੱਲ ਤੁਹਾਡੀ ਸਹੀ ਆ ਔਰ ਬਹੁਤ ਵਧੀਆ ਕਰ ਰਹੇ ਆ ਮੈਂ ਦੱਸਾਂ ਸਾਰਿਆਂ ਨੂੰ ਮੌਲੀ ਦੀਦੀ ਹੁਣੀ ਆਪ ਇੱਥੇ ਬੜੇ ਐਕਟਿਵ ਆ ਔਰ ਇਸ ਚੀਜ਼ ਤੋਂ ਮੈਂ ਬੜੀ ਇੰਪ੍ਰੈਸ ਹੁੰਦੀ ਹਾਂ ਉਮਰ ਇਹਨਾਂ ਦੇ ਲਈ ਕਹਿੰਦੇ ਹੁੰਦੇ ਨਾ ਵੀ ਉਮਰ ਇੱਕ ਨੰਬਰ ਆ ਪਰ ਇਹਨਾਂ ਨੇ ਉਸ ਨੂੰ ਸੱਚੀ ਇੱਕ ਨੰਬਰ ਵਜੋਂ ਹੀ ਟੰਗਿਆ ਹੋਇਆ ਆ ਅਦਰਵਾਈਜ਼ ਇਹ ਬਹੁਤ ਐਕਟਿਵ ਰਹਿੰਦੇ ਆ ਸਾਡੇ ਤੋਂ ਵੀ ਕਿਤੇ ਐਕਟਿਵਲੀ ਪਾਰਟੀਸਪੇਟ ਕਰਦੇ ਆ ਹਰ ਚੀਜ਼ ਦੇ ਵਿੱਚ ਚਾਹੇ ਉਹ ਗੁਰਦੁਆਰਾ ਹੋਵੇ ਚਾਹੇ ਉਹ ਕੋਈ ਸੱਭਿਆਚਾਰਕ ਪ੍ਰੋਗਰਾਮ ਹੋਵੇ ਜਾਂ ਕਿਤੇ ਵੀ ਸੋ ਪਰਮਾਤਮਾ ਤੁਹਾਨੂੰ ਇੱਦਾਂ ਹੀ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ
ਹਾਂਜੀ 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 ਕੋਸ਼ਿਸ਼ ਆ ਆਪਾਂ ਸਾਰਿਆਂ ਨੂੰ ਇੰਸਪਾਇਰ ਕਰਦੇ ਆ ਨੇ ਵਗੇ ਬਾਪ ਏਜ ਦਾ ਉਹੀ ਕਹਿੰਦੇ ਵੀ ਇੱਕ ਸਿਰਫ ਇੱਕ ਨੰਬਰ ਹੀ ਆ ਜਿਹੜੀਆਂ ਤੁਹਾਡੇ ਮਨ ਦੀਆਂ ਤੁਹਾਡੀਆਂ ਖੁਆਇਸ਼ਾਂ ਪਹਿਲਾਂ ਤਾਂ ਦੇਖੋ ਜੀ ਆਪਾਂ ਕਾਰੋਬਾਰ ਬਣਾਉਂਦੇ ਬੱਚਿਆਂ ਨੂੰ ਪਾਲਦੇ ਆਪਣੀ ਜ਼ਿੰਦਗੀ ਕੱਢ ਲਈ ਦੀ ਜਦੋਂ ਤੁਸੀਂ ਥੋੜਾ ਫ੍ਰੀ ਹੁੰਦੇ ਤੁਹਾਨੂੰ ਜਿਹੜੀਆਂ ਆਪਣੀਆਂ ਖੁਆਇਸ਼ਾਂ ਵੀ ਨਾਲ ਨਾਲ ਪੂਰੀਆਂ ਕਰਨੀਆਂ ਚਾਹੀਦੀਆਂ ਜਿਹੜੇ ਤੁਹਾਡੇ ਸੁਪਨੇ ਸੀਗੇ ਉਹ ਤੁਸੀਂ ਪੂਰੇ ਕਰ ਸਕਦੇ
ਹਾਂ ਬਿਲਕੁਲ ਸਹੀ ਕਿਹਾ ਔਰ ਉਹਦੇ ਲਈ ਕੋਈ ਉਮਰ ਨਹੀਂ ਹੁੰਦੀ ਤੁਸੀਂ ਕਿਸੇ ਵੀ ਉਮਰ ਚ ਆਪਣੇ ਜਿਹੜੇ ਸੁਪਨੇ ਜਦੋਂ ਜਾਗੋ ਉਦੋਂ ਹੀ ਸਵੇਰਾ ਗੱਲ ਇਹ ਆ ਔਰ ਖਾਸ ਕਰਕੇ ਮੈਂ ਤੇ ਅੱਗੇ ਕਹਿੰਦੀ ਹੁੰਦੀ ਵੀ ਜਦੋਂ ਕਬੀਲਦਾਰੀਆਂ ਜਿਹੀਆਂ ਨਜਿੱਠੋ ਜਾਣ ਅਸਲੀ ਉਮਰ ਤਾਂ ਉਹੀ ਹੁੰਦੀ ਬੰਦੇ ਦੀ ਆਪਣੇ ਲਈ ਜੀਣ ਦੀ ਸੋ ਉਹ ਤੁਸੀਂ ਪੂਰੀ ਤਰ੍ਹਾਂ ਜੀ ਰਹੇ ਆ ਸੋ ਸਾਡੇ ਵੱਲੋਂ ਸ਼ੁਭ ਕਾਮਨਾਵਾਂ ਔਰ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਚ ਕਾਲ ਕਰਨ ਦੇ ਲਈ ਆਉਂਦੇ ਜਾਂਦੇ ਰਿਹਾ ਕਰੋ ਮਿਲਦੇ ਗਿਲਦੇ ਰਿਹਾ ਕਰੋ
ਓਕੇ ਥੈਂਕ ਯੂ ਸੁਖਪ੍ਰੀਤ ਜੀ ਥੈਂਕ ਯੂ ਹੈਵ ਅ ਨਾਈਸ ਡੇ ਬਾਏ ਬਾਏ
ਬਹੁਤ ਬਹੁਤ ਥੈਂਕ ਯੂ ਥੈਂਕ ਯੂ ਸੋ ਬਿਲਕੁਲ ਜੀ ਆਪਣੇ ਵੱਲੋਂ ਕਿਤੇ ਨਾ ਕਿਤੇ ਗੱਲ ਇਹੀ ਆ ਕਿ ਕੋਸ਼ਿਸ਼ ਕਰਦੇ ਰਹੀਏ ਕੋਈ ਵੀ ਜਿੱਥੇ ਵੀ ਬੈਠੇ ਆ ਥੋੜੀ ਬਹੁਤੀ ਚੰਗਿਆਈ ਫੈਲਾਉਣ ਦੀ ਜੋ ਵੀ ਤੁਹਾਡੇ ਅੰਦਰ ਚੰਗਾ ਤੁਹਾਨੂੰ ਲੱਗਦਾ ਸੋ ਹਰਜਿੰਦਰ ਅੰਕਲ ਦਾ ਮੈਸੇਜ ਆਇਆ ਕਹਿੰਦੇ ਜੀ ਲਓ ਜੀ ਫੇਰ ਤਾਂ ਦੋਨੇ ਕੰਮ ਹੋ ਗਏ ਨਾਲੇ ਵਿਆਹ ਦੇਖ ਲਿਆ ਨਾਲੇ ਕਹਿੰਦੇ ਜਨਮ ਦਿਨ ਵੀ ਮਨਾਇਆ ਏ ਸੋ ਬਿਲਕੁਲ ਤੇ ਕਹਿੰਦੇ ਮੇਰੇ ਮੈਸੇਜ ਸਾਰੇ ਪੜ੍ਹ ਦੋ ਜ਼ਰੂਰ ਮੈਂ ਪੜ੍ਹਦੀ ਪਈ ਸੀ ਅੰਕਲ ਵਿੱਚ ਫੋਨ ਆ ਗਿਆ ਤੇ ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਮੈਨੂੰ ਨੀਂਦ ਬਹੁਤ ਆਈ ਹੈ ਫਿਰ ਵੀ ਕਹਿੰਦੇ ਤੁਹਾਡਾ ਪ੍ਰੋਗਰਾਮ ਸੁਣ ਰਿਹਾ ਪਰ ਸੁਖਪ੍ਰੀਤ ਮੈਂ ਤੁਹਾਡੇ ਬਰਾਬਰ ਜ਼ੀਰੋ ਆ ਉਹ ਨਾ ਜੀ ਨਾ ਇੱਦਾਂ ਨਾ ਕਿਹਾ ਕਰੋ ਅੰਕਲ ਸੁਖਪ੍ਰੀਤ ਤੋਂ ਕੁਛ ਨੀ ਗੱਲਾਂ ਹੀ ਆ ਬਸ ਮੇਰੇ ਕੋਲ ਹੋਰ ਕੁਛ ਨੀ ਹੈਗਾ ਸੋ ਤੁਸੀਂ ਸਾਡੇ ਤੋਂ ਕਿਤੇ ਜ਼ਿਆਦਾ ਐਕਸਪੀਰੀਅੰਸ ਹੈਗੇ ਆ ਤੇ ਕੁਛ ਮੈਸੇਜ ਜਿਹੜੇ ਹੁੰਦੇ ਆ ਨਾ ਮੈਨੂੰ ਸਮਝ ਨੀ ਲੱਗਦੇ ਸ਼ਾਇਦ ਤੁਸੀਂ ਪੰਜਾਬੀ ਚ ਲਿਖਦੇ ਆ ਨਾ ਤਾਂ ਇਸ ਯਾਨੀ ਉਹ ਟਾਈਪਿੰਗ ਦੇ ਵਿੱਚ ਐਰਰ ਆ ਜਾਂਦਾ ਉਹਦੇ ਕਰਕੇ ਮੈਨੂੰ ਪੜ੍ਹਨੇ ਥੋੜੇ ਔਖੇ ਹੋ ਜਾਂਦੇ ਉਹਦੇ ਲਈ ਮੈਂ ਮਾਫੀ ਚਾਹੁੰਦੀ ਆ ਤੇ ਰਾਜ ਹੁਣਾਂ ਨੇ ਬੇਕਰਸਫੀਲਡ USA ਤੋਂ ਮੈਸੇਜ ਭੇਜਿਆ ਕਹਿੰਦੇ ਬਿਊਟੀਫੁਲ ਗਜ਼ਲ ਗੁੱਡ ਸ਼ੋਅ ਟੂਡੇ ਬਹੁਤ ਬਹੁਤ ਸ਼ੁਕਰੀਆ ਜੀ ਸੋ ਮੈਨੂੰ ਤੇ ਗਜ਼ਲਾਂ ਬੜੀਆਂ ਪਸੰਦ ਹੁੰਦੀਆਂ ਪਰ ਮੈਂ ਜ਼ਿਆਦਾ ਲਗਾਉਂਦੀ ਨਹੀਂ ਹੁੰਦੀ ਕਿ ਮਾਰਨਿੰਗ ਸ਼ੋਅ ਆ ਭਈ ਪਤਾ ਨੀ ਟੇਸਟ ਦਾ ਹਨਾ। ਸੋ ਚਲੋ ਐਨੀ ਵੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੇ ਅਮਰਜੀਤ ਸਿੰਘ ਸਹੋਤਾ ਹੁਣਾਂ ਨੇ ਬੁਲਗੁਲਗਾ ਤੋਂ ਸਤਿ ਸ੍ਰੀ ਅਕਾਲ ਬੁਲਾਈ ਆ, ਕਹਿੰਦੇ ਸਤਿ ਸ੍ਰੀ ਅਕਾਲ ਸਿਸਟਰ ਜੀ, ਬਹੁਤ ਬਹੁਤ ਸ਼ੁਕਰੀਆ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਮੈਨੂੰ ਧਨੀ ਦੀ ਵੀ ਕਾਲ ਆ ਰਹੀ ਆ, ਹੁਣ ਧਨੀ ਨਾਲ ਵੀ ਗੱਲ ਕਰੀਏ ਔਰ ਦੇਖੀਏ ਜ਼ਿੰਦਗੀ ਦੇ ਕਿਸ ਸਫ਼ਰ ਨੂੰ ਤਿਆਰ ਕਰ ਰਿਹਾ ਇਸ ਵੇਲੇ। ਹੈਲੋ
ਹੈਲੋ
ਹਾਂਜੀ ਸਤਿ ਸ੍ਰੀ ਅਕਾਲ ਧਨੀ।
ਸਤਿ ਸ੍ਰੀ ਅਕਾਲ ਦੀਦੀ, ਕੀ ਹਾਲ ਚਾਲ ਨੇ?
ਬਸ ਠੀਕ ਠਾਕ ਆ। ਅੱਜ ਮੈਨੂੰ ਆਵਾਜ਼ ਥੋੜੀ ਕਲੀਅਰ ਆ ਰਹੀ ਆ, ਮੈਨੂੰ ਲੱਗਦਾ ਸਿਡਨੀ ਤੋਂ ਕਿਤੇ ਉਰੇ ਹੋ ਗਿਆ ਧਨੀ।
ਨਾ ਜੀ ਸਿਡਨੀ ਦੇ ਵਿੱਚ ਹੀ ਆ, ਇੱਥੇ ਕਹਿੰਦੇ ਸਿਡਨੀ ਦੇ ਵਿੱਚ ਹੀ ਆ, ਦੇਖਦੇ ਆ ਅੱਗੇ।
ਅੱਛਾ ਅੱਛਾ ਜੀ ਸਿਡਨੀ ਜੀ ਆ, ਠੀਕ ਹੈ।
ਹਾਂਜੀ ਹਾਂਜੀ ਵੈਸੇ ਸਿਡਨੀ
ਤਾਂ ਪਤਾ ਹੀ ਆ, ਸਿਡਨੀ ਕਾਰ ਛੱਡਣੇ
ਘਰ ਛੱਡਣੇ ਕਿਹੜੇ ਸੌਖੇ ਆ, ਉਹੀ ਤਾਂ ਤੁਹਾਡਾ ਉਹੀ ਨਾ ਤੁਸੀਂ ਜਿਹੜਾ ਟੌਪਿਕ ਰੱਖਿਆ, ਉਹ ਘਰ ਛੱਡਣੇ ਕਿਹੜੇ ਸੌਖੇ, ਜਿੱਥੇ ਘਰ ਬੰਦਾ ਬਣ ਜਾਂਦਾ ਛੱਡ ਕੇ ਜਾਣਾ ਵੀ ਸੌਖਾ
ਨਹੀਂ ਸੌਖੇ। ਬਿਲਕੁਲ ਸਹੀ ਕਿਹਾ। ਔਰ ਜਦੋਂ ਤੁਸੀਂ ਛੱਡ ਕੇ ਜਾਂਦੇ ਆ ਨਾ, ਪਹਿਲਾਂ ਭਾਵੇਂ ਓਨਾ ਮੋਹ ਹੋਵੇ ਨਾ ਹੋਵੇ, ਪਰ ਜਦੋਂ ਤੁਸੀਂ ਛੱਡ ਕੇ ਚਲ ਜਾਂਦੇ ਫੇਰ ਤੁਹਾਨੂੰ ਬਾਰ ਬਾਰ ਯਾਦ ਆਉਂਦਾ ਉਹ, ਫੇਰ ਤੁਹਾਡੇ ਉਹੀ
ਬਿਲਕੁਲ
ਮੈਂ ਪਿੰਡ ਚੋਂ ਨਿਕਲਿਆ, ਮੈਂ ਨਾ ਪਿੰਡ ਪਿੰਡ ਚੋਂ ਨਿਕਲਦਾ ਮੇਰੇ, ਸੋ ਗੱਲ ਉਹੀ ਆ, ਸਾਡੇ ਚੋਂ ਨੀ ਨਿਕਲਦੀ ਫੇਰ ਉਹ ਚੀਜ਼। ਹੋਰ ਅੱਛਾ ਗੱਲ ਕਰ ਰਹੇ ਸੀ ਅਸੀਂ ਕੀ ਖੋਇਆ ਕੀ ਪਾਇਆ, ਤੁਸੀਂ ਵੀ ਜ਼ਿੰਦਗੀ ਚ ਬਹੁਤ ਸਟਰਗਲ ਕੀਤੀ ਹੈ ਧਨੀ, ਔਰ ਸਟਿਲ ਕਰ ਰਹੇ ਆ ਹਨਾ, ਔਰ ਪਿੱਛੋਂ ਇਹੋ ਜਿਹੀ ਗੱਲ ਵੀ ਨੀ, ਬੜੇ ਚੰਗੇ ਪਰਿਵਾਰ ਚੋਂ ਆ ਤੁਸੀਂ, ਖਾਂਦੇ ਪੀਂਦੇ ਘਰੋਂ ਆਏ ਹੋਏ ਆ, ਬੜਾ ਲਾਡਲਾ ਜਿਹਾ ਪੁੱਤ ਸੀਗਾ, ਸੋ ਕੀ ਲੱਗਦਾ ਇਸ ਵੇਲੇ ਵੀ ਜ਼ਿੰਦਗੀ ਚ ਕੀ ਖੋਇਆ ਤੇ ਕੀ ਪਾਇਆ, ਇੰਨੇ ਸਾਲਾਂ ਦੇ ਵਿਚ ਕੀ ਪਾ ਲਿਆ ਤੇ ਜੋ ਛੱਡ ਕੇ ਆਇਆ ਆ, ਤੱਕੜੀ ਦਾ ਕਿਹੜਾ ਪਾਸਾ ਭਾਰਾ ਪੈਂਦਾ ਪਿਆ ਆ, ਜਿਹੜਾ ਛੱਡਿਆ ਆ ਉਹ ਜਾਂ ਜਿਹੜਾ ਪਾਇਆ ਆ ਉਹ?
ਦੇਖੋ ਜੀ ਗੱਲ ਦੱਸਾਂ ਕੀ ਆ, ਮੇਰੇ ਖਿਆਲ ਨਾਲ ਸਮੇਂ ਦੇ ਹਿਸਾਬ ਨਾਲ ਜਿਹੜਾ ਵੀ ਟਾਈਮ ਹੁੰਦਾ ਨਾ ਉਹ ਵਧੀਆ ਹੀ ਹੁੰਦਾ ਹੈਗਾ, ਬਾਕੀ ਕੰਮਾਂ ਕਾਰਾਂ ਕਰਕੇ ਤੇ ਬੰਦੇ ਨੂੰ ਇੱਧਰ ਉੱਧਰ ਨਿਕਲਣਾ ਪੈਂਦਾ, ਜੇ ਉੱਥੇ ਕੰਮ ਸਾਡਾ ਹੁੰਦਾ ਤੇ ਸਾਨੂੰ ਉਹ ਵੀ ਵਧੀਆ ਹੀ ਲੱਗਣਾ ਸੀ, ਤੇ ਹੁਣ ਜੇ ਇੱਥੇ ਆਪਾਂ ਆ ਗਏ ਆ ਤੇ ਇਹ ਵੀ ਵਧੀਆ ਆ, ਇਹ ਇਹਨੂੰ ਵੀ ਅਸੀਂ ਮਾੜਾ ਕਹਿੰਦੇ, ਬਾਕੀ ਇਹ ਆ ਵੀ ਜਿੱਦਾਂ ਹੁਣ ਸਾਡਾ ਪਰਿਵਾਰ ਪਿੱਛੇ ਹੈਗਾ ਉਹ ਹੁਣ ਥੋੜਾ ਬਹੁਤਾ ਤੇ ਸਾਨੂੰ ਲੱਗਦਾ ਹੀ ਆ ਨਾ, ਯਾਦ ਤੇ ਆਉਂਦੀ ਆ ਨਾ ਮਾਪਿਆਂ ਦੀ, ਤੇ ਬਾਕੀ ਇਹ ਵੀ ਜੇ ਮਾਪੇ ਉੱਥੋਂ ਇੱਧਰ ਆ ਜਾਂਦੇ ਆ ਤੇ ਉਹ ਫਿਰ ਨਹੀਂ ਇੰਨਾ ਮਹਿਸੂਸ ਹੁੰਦਾ, ਕਿਉਂਕਿ ਜੇ ਜਿਹੜੀ ਚੀਜ਼ ਨਾਲ
ਖੇਤੀ
ਇੰਨਾ ਹੁੰਦੀ, ਮਾਂ ਨਾਲ ਜਿਆਦਾ ਖੇਚੀ ਹੁੰਦੀ ਬੰਦੇ ਦੀ ਹਮੇਸ਼ਾ, ਕੁੜੀ ਹੋਏ ਮੁੰਡਾ ਮਾਂ ਨਾਲ, ਮਾਂ ਨਾਲ ਬੰਦਾ ਕੋਈ ਗੱਲ ਡਾਇਰੈਕਟ ਕਰ ਸਕਦਾ ਨਾ, ਮੰਮੀ ਮੈਨੂੰ ਏਦਾਂ ਏਦਾਂ, ਡੈਡੀ ਨਾਲ ਥੋੜਾ ਝਕਦਾ, ਡੈਡੀ ਨੇ ਕਿਉਂਕਿ ਜਿਹੜਾ ਬੰਦਾ ਹੁੰਦਾ ਜਾਂ ਜਿਹੜਾ ਪਿਓ ਹੁੰਦਾ ਘਰ ਦਾ ਮੇਨ ਮੈਂਬਰ ਹੁੰਦਾ, ਉਹਨੇ ਆਪਣਾ ਉਹ ਹਿਸਾਬ ਹਿਸਾਬ ਲਾ ਕੇ ਸਾਰੇ ਪਾਸੇ ਉਹ ਸੋਚ ਕੇ ਫੇਰ ਤੁਹਾਨੂੰ ਉਹ ਚੀਜ਼ ਦਾ ਜਵਾਬ ਦੇਣਾ ਕਿ ਤੁਹਾਨੂੰ ਚੀਜ਼ ਉਹ ਲੈ ਕੇ ਦੇਣੀ ਜਾਂ ਉਹ ਕੰਮ ਕਰਨਾ ਜਾਂ ਨਹੀਂ ਕਰਨਾ, ਤੇ ਮਾਂ ਨੇ ਡਾਇਰੈਕਟ ਕਹਿਣਾ, ਮਾਂ ਨੇ ਸਿੱਧੀ ਦਿਲ ਤੇ ਹੀ ਗੱਲ ਕਰਨੀ ਹੈ, ਤੇ ਮਾਂ ਨੇ ਕਹਿ ਦੇਣਾ ਕਿ ਨਾ ਜੀ ਪੁੱਤ ਨੂੰ ਹੁਣ ਚਾਹੀਦਾ ਤਾਂ ਬਸ ਚਾਹੀਦਾ ਲੈ ਦੋ, ਨਾ ਉੱਥੇ ਕੁਝ ਗਵਾਇਆ ਜਾ ਤੇ ਨਾ ਇੱਥੇ, ਇੱਥੇ ਵੀ ਠੀਕ ਆ, ਇੱਥੇ ਆ ਗਏ ਆ ਤੇ ਇੱਥੇ ਵੀ ਵਧੀਆ, ਇੱਥੇ ਵੀ ਕੰਮ ਕਾਰ ਕਰੀਦੀ, ਉੱਥੇ ਚੀਜ਼ ਉੱਥੇ ਵੀ ਤੇ ਕੰਮ ਕਾਰ ਹੀ ਚੱਲਦੇ ਸੀ ਘਰ ਦੇ ਵਿੱਚ ਤੇ ਉਹ ਵੀ ਵਧੀਆ ਸੀ, ਬਾਕੀ ਇਹ ਵੀ ਆਪਣੇ ਥੋੜਾ ਦੂਰ ਹੋਣ ਦਾ ਥੋੜਾ ਜਿਦਾਂ ਬਸ ਇੱਕੋ ਹੀ ਗੱਲ ਆ ਕਿ ਜਿੱਦਾਂ ਥੋੜਾ ਜਿਹਾ ਦੂਰ ਹੁੰਦਾ ਬੰਦੇ ਨੂੰ, ਆ ਜਿਹੜੇ ਦੋ ਤਿੰਨ ਸਾਲ ਚਾਰ ਸਾਲ ਹੁੰਦੇ ਪਹਿਲਾਂ ਸਟਰਗਲ ਦੇ ਇਹ ਕਰਨੇ ਪੈਂਦੇ ਆ, ਤੇ ਜਦੋਂ ਬੰਦਾ ਇਹਨਾਂ ਚੋਂ ਨਿਕਲ ਜਾਂਦਾ ਤੇ ਫੇਰ ਤੇ ਮੇਰੇ ਖਿਆਲ ਨਾਲ ਮਹਿਸੂਸ ਵੀ ਨੀ ਤੁਹਾਨੂੰ ਹੁੰਦਾ ਹੈਗਾ ਤੁਸੀਂ ਬਾਹਰ ਬੈਠੇ ਹੋ ਕਿ ਜਾਂ ਇੰਡੀਆ ਹੈਗੇ ਹੋ, ਇਹ ਤਾਂ ਕੋਈ
ਬਿਲਕੁਲ। ਸਭ ਤੋਂ ਵੱਡੀ ਗੱਲ ਇਹ ਕਿ ਪੇਰੈਂਟਸ ਜਿਹੜੇ ਆ, ਪੇਰੈਂਟਸ ਨੂੰ ਅਸੀਂ ਜ਼ਿਆਦਾ ਮਿਸ ਕਰੀਦਾ, ਜੇ ਪੇਰੈਂਟਸ ਹੋਣ ਤੇ ਅੱਛਾ, ਜਦੋਂ ਪੇਰੈਂਟਸ ਆਏ ਵੀ ਹੁੰਦੇ ਆ ਨਾ ਘਰ ਤੇ, ਸਾਨੂੰ ਆਪਣਾ ਘਰ ਵੀ ਐਂ ਲੱਗਦਾ ਵੀ ਭਰਿਆ ਭਰਿਆ ਜਿਹਾ, ਬਾਕੀ ਉਹ ਪੰਜਾਬ ਹੀ ਵੱਸ ਜਾਂਦਾ ਜਦੋਂ ਪੇਰੈਂਟਸ ਆਏ ਹੁੰਦੇ, ਕਿਉਂਕਿ ਉਹਨਾਂ ਦੀਆਂ ਗੱਲਾਂ ਉਹਨਾਂ ਨੇ ਕਿਤੇ ਕਿਆਰੀਆਂ ਬਣਾਉਣ ਲੱਗ ਜਾਓ, ਆਹ ਲਗਾ ਦੋ ਆਹ ਲਗਾ ਦੋ, ਸਵੇਰੇ ਸ਼ਾਮ ਗੁਰਬਾਣੀ ਵੀ ਚੱਲਣੀ ਜਦੋਂ ਉਹਨਾਂ ਨੇ ਆਏ ਹੋਣਾ, ਉਹੀ ਚੀਜ਼ਾਂ ਤੁਹਾਡੇ ਘਰ ਪ੍ਰੋਪਰ ਪੰਜਾਬੀ ਰੋਟੀ ਵੀ ਪੱਕਣੀ ਹਰ ਵੇਲੇ, ਸੋ ਉਹਨਾਂ ਦੇ ਨਾਲ ਹੀ ਉਹ ਜ਼ਾਇਕਾ ਜਿਹੜਾ ਪੰਜਾਬ ਦਾ ਤੁਹਾਡੇ ਘਰ ਚ ਆ ਜਾਂਦਾ ਆ। ਸੋ ਬਿਲਕੁਲ ਸਹੀ ਗੱਲ ਆ, ਜੇ ਮਾਂ ਪਿਓ ਇੱਥੇ ਹੋਣ ਤੇ ਸ਼ਾਇਦ ਸਾਨੂੰ ਉਹ ਕਮੀ ਇੰਨੀ ਨਾ ਖਲੇ, ਇਹ ਤੁਸੀਂ ਬਿਲਕੁਲ ਸਹੀ ਕਿਹਾ, ਸਾਡੇ ਵੱਲੋਂ ਬਹੁਤ ਬਹੁਤ ਸ਼ੁਭਕਾਮਨਾਵਾਂ ਆ।
ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੱਸਦਾ, ਸਾਡੇ ਨਾ ਗੁਆਂਢ ਦੇ ਵਿੱਚ ਨਾ ਇੱਕ ਥੋਂ ਹੈਗੇ ਆ ਕਪੂਰਥਲੇ ਦੇ ਫੈਮਿਲੀ ਆ, ਤੇ ਉਹਨਾਂ ਦੇ ਦੋਵੇਂ ਬੇਟੇ ਤੇ ਉਹ ਆਪ ਵੀ ਪੱਕੇ ਆ ਇੱਥੇ, ਮੰਮੀ ਡੈਡੀ ਜਿੱਦਾਂ ਉਹਦੇ ਨਾ ਦੋਵੇਂ ਟੀਚਰ ਸੀ, ਤੇ ਉਹਨਾਂ ਦੇ ਮਤਲਬ ਵੀ ਉਹ ਹਾਂਜੀ ਰਿਟਾਇਰਮੈਂਟ ਹੋ ਕੇ ਉੱਥੋਂ ਤੇ ਇੱਥੇ ਪੱਕੇ ਮਤਲਬ ਮੂਵ ਹੋ ਗਏ ਆ, ਤੇ ਉਹਨਾਂ ਦੇ ਬੱਚੇ ਵੀ ਦੋਨਾਂ ਦੇ ਦੋ ਬੱਚੇ ਉਹਨਾਂ ਦੇ, ਤੇ ਉਹਦੀ ਗੁੜੀਆ ਇੱਕ ਕੁੜੀ ਆ ਨਾ, ਉਹ ਵੀ ਇੱਥੇ ਵਿਆਹ ਹੋਏ, ਉਹਦੇ ਬੱਚੇ ਆ ਤੇ ਗਾਂ ਮੁੰਡਿਆਂ ਦੇ ਵੀ ਦੋ ਦੋ ਬੱਚੇ ਹੈਗੇ ਨਾ, ਤੇ ਕੰਮ ਕਾਰ ਉਹਨਾਂ ਦਾ ਆਪਣਾ ਹੈਗਾ ਇੱਥੇ ਵਧੀਆ, ਤੇ ਉਹ ਹੁਣ ਪਰਿਵਾਰ ਦੇ ਨਾਲ ਰਹਿੰਦੇ ਆ, ਉਹ ਲੱਗਦਾ ਹੀ ਨੀ ਉਹਨਾਂ ਨੂੰ, ਮਹਿਸੂਸ ਨੀ ਹੁੰਦਾ ਉਹਨਾਂ ਘਰ ਆਪਣੇ ਬਣਾਏ, ਸਾਡੇ ਘਰ ਦੇ ਸਾਹਮਣੇ ਘਰ ਆ ਨਾ ਉਹਨਾਂ ਦਾ, ਤੇ ਉਹਨਾਂ ਨੂੰ ਮਹਿਸੂਸ ਹੀ ਨੀ ਹੁੰਦਾ ਕਿ ਅਸੀਂ ਬਾਹਰ ਆਏ ਆ, ਕਿਉਂਕਿ ਉਹੀ ਗੱਲਾਂ ਇੱਥੇ ਹੋਣ ਦੀਆਂ ਓਦਾਂ ਹੀ ਜਿੱਦਾਂ ਉੱਥੇ ਚੁਗਲੀਆਂ ਹੁੰਦੀਆਂ।
ਯਾਰ ਇਹ ਚੁਗਲੀਆਂ ਵਾਲਾ ਪੱਲੜਾ ਭਾਰੀ ਪੈ ਗਿਆ ਵੇ।
ਨਹੀਂ ਮੇਰੇ ਕਹਿਣ ਦਾ ਮਤਲਬ ਇਹ ਨੀ ਮੈਂ ਉਹਨਾਂ ਨੂੰ ਨੀਵਾਂ ਨੀ ਦਿਖਾਉਂਦਾ ਨਾ, ਮੇਰੇ ਕਹਿਣ ਦਾ ਮਤਲਬ ਕਿ ਉਹੀ ਚੱਲਣਾ ਉੱਥੇ ਜਿੱਦਾਂ ਉੱਥੇ ਚੱਲਦਾ ਪਰਿਵਾਰਾਂ ਦੇ ਵਿੱਚ ਉੱਦਾਂ ਇੱਥੇ ਆ ਸਾਰਾ ਕੁਝ ਜੀ। ਸਾਡੀ ਛੋਟੀ ਕੁੜੀ ਦਾ ਰਿਸ਼ਤਾ ਕਰਾਇਆ ਸੀ ਉੱਥੇ, ਉਹ ਪ੍ਰਾਹੁਣਾ ਤੰਗ ਬੜਾ ਕਰਦਾ ਇੰਗਲੈਂਡ ਵਾਲਾ, ਮਤਲਬ ਕਿ ਉਹੀ ਗੱਲਾਂ ਮਾਹੌਲ ਦੀ ਮਤਲਬ ਚੱਲ ਜਾਓਗੇ ਨਾ ਤੁਸੀਂ, ਉਹੀ ਗੱਲਾਂ ਨਿਕਲਨੇ ਕੋਈ ਸਾਹਮਣੇ ਮਹਿਸੂਸ ਨੀ ਹੁੰਦਾ ਹੈਗਾ ਤੁਹਾਨੂੰ ਕਿ ਤੁਸੀਂ ਬਾਹਰਲੇ ਮੁਲਕਾਂ ਚ ਆਏ ਹੋ।
ਹਾਂਜੀ
ਹਾਂਜੀ ਬਿਲਕੁਲ ਬਿਲਕੁਲ। ਤੇ ਬਾਕੀ ਉਹ ਜਦੋਂ ਉੱਥੇ ਆਪਾਂ ਗਲੈਨਵੁੱਡ ਚੱਲ ਜਾਂਦੇ ਹਾਂ ਨਾ ਗਰਾਊਂਡ ਦੇ ਵਿੱਚ, ਉੱਥੇ ਬਾਪੇ ਬੈਠੇ ਹੁੰਦੇ 10-12 ਇਕੱਠੇ ਬੈਠੇ, ਉਹਨਾਂ ਨੇ ਉਹ ਬਾਦਲਾਂ ਨੂੰ, ਕੋਈ ਬਾਦਲ ਨੂੰ ਗਾਲਾਂ ਕੱਢੀ ਜਾਂਦਾ, ਕੋਈ ਮੋਦੀ ਨੂੰ ਕੱਢੀ ਜਾਂਦਾ, ਕੋਈ CA ਜਿਹੜਾ ਨਵਾਂ ਰੂਲ ਕਰਦਾ ਪਿਆ ਨਾ ਅਮਿਤ ਸ਼ਾਹ ਮੋਦੀ ਹੋਣੀ, ਉਹ ਉਹਨਾਂ ਦੇ ਗੱਲਾਂ ਕਰੀ ਜਾਂਦੇ। ਤੇ ਕੋਈ ਖੇਡਣ ਦਿਆ ਵਾਲੀਬਾਲ ਖੇਡਦੇ ਪਏ ਉਹਦੇ ਵਿੱਚ, ਉਹ ਇੱਕ ਦੂਜੇ ਨੂੰ ਓਦਾਂ ਖਿੱਚ ਤੂੰ ਇੱਦਾਂ ਕਰਦੇ ਮੁੰਡੇ, ਉੱਥੇ 20 ਮੁੰਡੇ ਹੁੰਦੇ, ਉਹ ਲੱਗਦਾ ਹੀ ਨਹੀਂ ਕਿ ਉਹ ਮੁੰਡੇ ਉਹ ਜਿੱਦਾਂ ਵੀ ਉੱਥੇ ਇਹੋ ਹੀ ਪਿੰਡ ਲੱਗਣ ਲੱਗ ਪਿਆ ਹੁਣ ਗਲੈਨਵੁੱਡ ਹੀ ਪਿੰਡ ਲੱਗਦਾ ਕਿ ਨਹੀਂ ਯਾਰ ਇਹੀ ਆਪਣਾ ਪਿੰਡ ਆ ਹੁਣ, ਤੇ ਉਹ ਸਾਰਾ ਕੁਝ ਇੱਥੇ ਹੈਗਾ, ਤੂੰ ਉੱਥੇ ਕਰਦੇ ਸੀ ਇੱਥੇ ਕਰਦੇ ਆਪਾਂ, ਮੈਨੂੰ ਲੱਗਦਾ ਨੀ ਹਾਂਜੀ। ਬਾਕੀ ਇਹ ਆ ਵੀ ਥੋੜਾ ਟਾਈਮ ਆਪਣੇ ਤੁਹਾਨੂੰ ਕੱਢਣਾ ਪੈਣਾ, ਹੁਣ ਜੇ ਕਹੋਗੇ ਤੁਸੀਂ ਗਲੈਨਵੁੱਡ ਤੁਹਾਨੂੰ ਤੁਹਾਡੇ ਘਰ ਤਾਂ ਨੀ ਜਾਣਾ, ਹੁਣ ਤੁਹਾਨੂੰ ਹੀ ਗਲੈਨਵੁੱਡ ਜਾਣਾ ਪੈਣਾ। ਜੇ ਮਤਲਬ ਹੁਣ ਪਿੰਡ ਵਿੱਚ ਵੀ ਇੱਦਾਂ ਹੁੰਦਾ ਸੀ ਜੇ ਤੁਸੀਂ ਗਰਾਊਂਡ 'ਚ ਖੇਡਣ ਜਾਣਾ ਤੇ ਪਿੰਡ 'ਚ ਗਰਾਊਂਡ ਖੇਡਣਾ ਤਾਂ ਤੁਹਾਨੂੰ ਘਰੋਂ ਨਿਕਲਣਾ ਹੀ ਪੈਣਾ, ਫੇਰ ਹੀ ਗਰਾਊਂਡ 'ਚ ਜਾ ਕੇ ਖੇਡੋਗੇ, ਉਹੀ ਇੰਜੋਏ ਕਰੋਗੇ ਮੁੰਡਿਆਂ ਦੇ ਨਾਲ। ਉਹ ਚੀਜ਼ਾਂ ਇੱਥੇ ਆ ਵੀ ਥੋੜਾ ਜਿਹਾ ਇਹ ਆ ਵੀ ਥੋੜਾ ਚਿਰ ਸਟਾਰਟਿੰਗ ਸਟਰਗਲ ਹੈਗੀ ਆ ਫੀਸਾਂ ਫੂਸਾਂ ਦੇ ਟਾਈਮ ਦੇ ਵਿੱਚ, ਉਸ ਤੋਂ ਬਾਅਦ ਸੈੱਟ ਹੋ ਜਾਂਦਾ ਬੰਦਾ, ਇੱਦਾਂ ਕੋਈ ਇਹ ਮਸਲਾ ਨਹੀਂ ਹੈਗਾ। ਕਿਉਂਕਿ ਇੰਡੀਆ ਜਾਣ ਦਿਲ ਕਰਦਾ 6 ਮਹੀਨਿਆਂ ਬਾਅਦ 3 ਮਹੀਨਿਆਂ ਬਾਅਦ ਜਦੋਂ ਮਰਜ਼ੀ ਤੁਸੀਂ ਚੱਲ ਜਾਓ, ਪੈਸੇ ਸਾਡੇ ਕੋਲ ਪੈਸੇ ਦੇ ਹੁੰਦੇ ਹੀ ਹੁੰਦੇ ਤੁਹਾਨੂੰ, ਮੈਂ ਕੱਲ ਵੀ ਚੈੱਕ ਕਰਦਾ ਮੈਂ ਟਿਕਟਾਂ, 4 ਬੰਦਿਆਂ ਦੀਆਂ ਟਿਕਟਾਂ ਵੀ 2000 ਦੀਆਂ 2200 ਦੀਆਂ ਟਿਕਟਾਂ ਬਣਦੀਆਂ ਪਈਆਂ, ਉਹ 15-20 ਦਿਨ ਦੇ ਬਾਅਦ ਮਿਲ ਜਾਂਦੀ ਟਿਕਟ ਜਿਹੜੀ,
ਮੈਨੂੰ
ਲੱਗਦਾ ਨੀ
ਮੇਰੀਆਂ ਵੀ ਬੁੱਕ ਕਰਵਾ ਲਈਆਂ
ਵਿਆਹ ਸ਼ਾਦੀਆਂ ਤੁਹਾਡੀਆਂ ਬੁੱਕ ਨਾ ਕਰਵਾ ਦੀ ਉਧਰੋਂ ਮਿਲ ਬੰਦੀ ਗੇੜਾ ਹੀ ਕੱਢਣਾ ਤੁਸੀਂ ਜਹਾਜ਼
ਗੇੜਾ ਹੀ ਕੱਢਣਾ ਝੂਟੇ ਲੈਣੇ ਜਹਾਜ਼ ਤੇ ਬਸ
ਨਹੀਂ ਮੈਂ ਕਹਿੰਦਾ ਮੈਂ ਤੁਹਾਡੇ ਵਾਸਤੇ ਨਾ ਛੋਟਾ ਜਹਾਜ਼ ਬੁੱਕ ਕਰਦੇ ਉੱਧਰ, ਜਿਹੜੀ ਆਂਟੀ ਉਹ ਫੋਨ ਨੀ ਕਰਦੇ ਉਹ ਮੋਲੀ ਆਂਟੀ, ਉਹਨਾਂ ਦੇ ਘਰ ਵਾਲੇ ਪਾਸੇ ਨੂੰ ਜਿਹੜਾ ਰਿਵਰ ਲੈਣ ਵਾਲੇ ਪਾਸੇ, ਉਧਰੋਂ ਤੁਹਾਡਾ ਬੁੱਕ ਕਰਦੇ ਉਧਰ ਪਿੰਡੋਂ ਜਾ ਕੇ
ਉਧਰ ਪਿੰਡਾਂ ਗੇੜਾ ਮਾਰ ਆਏ। ਹੋਰ ਸਹੀ ਗੱਲ ਆ, ਇੰਨੀ ਕੁ ਤਾਂ ਚਾਹੀਦੇ ਆ, ਇੰਨੇ ਕੁ ਪੈਸੇ ਵੀ ਨਾ ਹੋਣ ਬੰਦੇ ਦੇ ਤਾਂ ਕੀ ਫਾਇਦਾ ਆਸਟ੍ਰੇਲੀਆ ਆਇਆਂ ਦਾ ਹਨਾ, ਜੇ ਤੁਸੀਂ ਆਪਣਾ ਜਹਾਜ਼ ਵੀ ਨਾ ਲੈ ਸਕੋ ਫੇਰ ਤਾਂ ਅਸੀਂ ਖੋਇਆ ਹੀ ਖੋਇਆ ਆ, ਪਾਇਆ ਕੁਛ ਨੀ ਜੇ ਤੁਸੀਂ ਜਹਾਜ਼ ਵੀ ਨੀ ਖਰੀਦਿਆ ਤੇ।
ਮੈਂ ਬਲੈਕ ਟੋਨ ਸ਼ੋਪਿੰਗ ਸੈਂਟਰ ਦੇ ਵਿੱਚ ਗਿਆ ਤੇ ਉੱਥੇ ਨਾ ਜਹਾਜ਼ ਲਾਇਆ ਮੈਨੇ ਮਲੇਸ਼ੀਆ ਏਅਰਲਾਈਨ ਵਾਲਾ $120 ਦਾ, $110 ਦਾ, ਤੇ ਮੈਂ ਦੇਖ ਦੇ ਕੇ ਹੱਸੀ ਜਾਵਾਂ ਮਾਮਾ, ਮੈਂ ਕਿਹਾ ਤੂੰ ਵਿੱਚ ਸ਼ੋ ਪੀਸ ਦੇ ਵਿੱਚ ਲੱਗਾ ਪਿਆ, ਤੂੰ ਸਾਨੂੰ ਲੈ ਗਿਆ ਤੇ ਮੈਂ ਕਿਹਾ ਰਾਤ ਨੂੰ ਸ਼ੋ ਪੀਸ ਲੱਗਾ ਪਿਆ, ਮੈਂ ਹੱਸੀ ਜਾਵਾਂ ਦੇਖ ਦੇਖ ਕੇ
ਸਾਨੂੰ ਇੱਥੇ ਬਿਠਾ ਕੇ ਆਪ ਹੁਣ ਤੂੰ ਅੰਦਰ ਸ਼ੋ ਕੇਸ ਚ ਮਜ਼ੇ ਮਾਣਦਾ ਹੈ। ਬਿਲਕੁਲ ਚਲੋ ਕੋਈ ਨੀ, ਬਿਲਕੁਲ ਗੱਲ ਇਹ ਆ ਕਿ ਜਿੱਥੇ ਵੀ ਰਹੋ ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ। ਬਾਕੀ ਇਹ ਵੀ ਜੀ ਅਸੀਂ ਤਾਂ ਕੋਈ ਨਾ ਕੋਈ ਟੋਪਿਕ ਲੈਣਾ ਹੁੰਦਾ, ਮੈਂ ਤਾਂ ਆਪਣੀਆਂ ਯਾਦਾਂ ਤਾਜ਼ੀਆਂ ਕਰਨ ਦੇ ਲਈ ਸੋ ਮੈਂ ਛੇੜ ਲੈਂਦੀ ਹਾਂ ਉਹ ਤੁਹਾਡੇ ਸਾਰਿਆਂ ਦੇ ਨਾਲ, ਮੇਰਾ ਤਾਂ ਹੋ ਜਾਂਦਾ ਭੁੱਸ ਪੂਰਾ। ਮੈਂ ਸੱਚੀ ਦੱਸਾਂ ਵੀ ਮੈਂ ਫਰੈਸ਼ ਹੋ ਜਾਂਦੀ ਹਾਂ ਫਿਰ ਬੁੱਧਵਾਰ ਨੂੰ ਤੁਹਾਡੇ ਨਾਲ ਆਪਣਾ ਦਿਲ ਹਲਕਾ ਕਰਕੇ ਤੇ ਪੰਜਾਬ ਦੀ ਗੇੜੀ ਮਾਰ ਕੇ, ਮੇਰਾ ਹਫ਼ਤਾ ਲੰਘਦਾ ਵਧੀਆ ਫਿਰ, ਤੇ ਅਗਲੇ ਬੁੱਧਵਾਰ ਮੈਂ ਫਿਰ ਆ ਜਾਂਦੀ ਤੁਹਾਡੇ ਸਾਰਿਆਂ ਦੀ ਜਾਨ ਖਾਣ। ਗੱਲ ਇਹ ਆ
ਪਰਦੇਸਾਂ ਵਿੱਚ ਵੱਸਦੇ ਵੀਰੇ ਹੋ, ਥੋੜਾ ਜਾ ਲਹਿਜਾ ਬਣਾ ਲਾ ਨਾ, ਕਹਿੰਦਾ ਵਿੱਚ ਪਰਦੇਸਾਂ ਮੇਰੇ ਵੱਸਦੇ ਹੋ ਵੀਰੇ ਹੋ, ਪੰਜਾਬੀ ਤੇ ਪੰਜਾਬ ਨੂੰ ਨਾ ਭੁੱਲਿਓ, ਲੱਖ ਵਾਰ ਕਰੋ ਤੁਸੀਂ ਰੱਜ ਕੇ ਤਰੱਕੀਆਂ ਪਰ ਅੰਗਰੇਜ਼ੀ ਤੇ ਨਾ ਡੁੱਲਿਓ, ਵਿੱਚ ਪਰਦੇਸਾਂ ਮੇਰੇ ਵੱਸਦੇ ਹੋ ਵੀਰੇ ਹੋ, ਪੰਜਾਬੀ ਤੇ ਪੰਜਾਬ ਨੂੰ ਨਾ ਭੁੱਲਿਓ। ਅੱਗੇ ਕਹਿੰਦਾ ਆ ਜੇ ਤੁਸੀਂ ਮਾਂ ਬੋਲੀ ਭੁੱਲ ਜਾਓਗੇ, ਗਲੀਆਂ ਦੇ ਕੱਖਾਂ ਵਾਂਗੂ ਰੁੱਲ ਜਾਓਗੇ,
ਬੜੇ ਹੀ ਅਮੀਰ ਮੇਰੇ ਵਿਰਸੇ ਦੇ ਵਾਰਸੋ, ਰੱਖਿਓ ਸੰਭਾਲ ਅਨਮੁੱਲਿਓ, ਵਿੱਚ ਪਰਦੇਸਾਂ ਮੇਰੇ ਵਸਦੇ ਹੋ ਵੀਰਿਓ, ਪੰਜਾਬੀ ਤੇ ਪੰਜਾਬ ਨੂੰ ਨਾ ਭੁੱਲਿਓ।
ਵਾਹ।
ਅੱਗੇ ਕਹਿੰਦਾ ਜੀ ਘਰ ਵਿੱਚ ਨਿੱਤ ਹੀ ਪੰਜਾਬੀ ਬੋਲਿਓ। ਇਹ ਗੱਲ ਤਾਂ ਸਹੀ ਆ ਦੀਦੀ, ਵੈਸੇ ਨਾ ਜਿਹੜੇ ਬੰਦੇ ਘਰਾਂ ਦੇ ਵਿੱਚ ਪੰਜਾਬੀ ਬੋਲਦੇ ਆ ਨਾ, ਉਹ ਉਹਨਾਂ ਦੇ ਵਿੱਚ ਗੱਲਬਾਤ ਕਰਨ ਦਾ ਤਰੀਕਾ ਹੀ ਹੋਰ ਹੁੰਦਾ ਨਾ। ਕਹਿੰਦਾ ਘਰ ਵਿੱਚ ਨਿੱਤ ਹੀ ਪੰਜਾਬੀ ਬੋਲਿਓ, ਬੱਚਿਆਂ ਦੇ ਅੱਗੇ ਇਤਿਹਾਸ ਖੋਲਿਓ, ਕਿਸ ਦੇ ਹਾਂ ਵਾਰਸ ਤੇ ਸਰਬੰਸ ਦਾਨੀ ਕੌਣ, ਦੱਸਿਓ ਤੇ ਨਾਂ ਲੈ ਕੇ ਫੁੱਲਿਓ, ਵਿੱਚ ਪਰਦੇਸਾਂ ਵਿੱਚ ਵਸਦੇ ਹੋ ਵੀਰਿਓ, ਪੰਜਾਬੀ ਤੇ ਪੰਜਾਬ ਨੂੰ ਨਾ ਭੁੱਲਿਓ। ਕਹਿੰਦਾ ਕਿੰਨੇ ਸਾਡੇ ਯੋਧੇ ਅੱਧੇ ਤੱਕ ਹੋਏ ਨੇ, ਕੌਣ ਕੌਣ ਜਿੰਦਾ ਨੀਹਾਂ ਵਿੱਚ ਖਲੋਏ ਨੇ, ਕੌਣ ਕਿਵੇਂ ਕੀਤੇ ਸ਼ਹੀਦ, ਕਿੰਨਾ ਜ਼ਾਲਮਾਂ ਨੇ, ਦੱਸਿਓ ਇਤਿਹਾਸ ਵੱਡ ਮੁੱਲਿਓ, ਵਿੱਚ ਪਰਦੇਸਾਂ ਮੇਰੇ ਵਸਦੇ ਹੋ ਵੀਰਿਓ, ਪੰਜਾਬੀ ਤੇ ਪੰਜਾਬ ਨੂੰ ਨਾ ਭੁੱਲਿਓ। ਲਾਸਟ ਕਹਿੰਦਾ ਜੀ ਖੋ ਖੋ ਤੇ ਗੁੱਲੀ ਡੰਡਾ, ਖੋ ਖੋ ਤੇ ਗੁੱਲੀ ਡੰਡਾ, ਚੋਰ ਛਪਾਈ ਖਿਡੋ ਖੁੰਡੀ ਖੇਡਣੀ ਤੇ ਮਾਰ ਕਟਾਈ, ਦੱਸਿਓ ਕਬੱਡੀ ਖੇਡ ਸੰਧੂ ਸਰ ਜੀਤ ਕਹੇ, ਚਿੱਟਾਂ ਵਾਲਾ ਬੈਠਾ ਚੇਰ ਦੂਲਿਓ, ਵਿੱਚ ਪ੍ਰਦੇਸਾਂ ਵਿੱਚ ਵਸਦੇ ਹੋ ਵੀਰਿਓ, ਪੰਜਾਬੀ ਤੇ ਪੰਜਾਬ ਨੂੰ ਨਾ ਭੁੱਲਿਓ। ਥੈਂਕ ਯੂ ਵੈਰੀ ਮਚ।
ਬਹੁਤ ਵਧੀਆ, ਬਹੁਤ ਵਧੀਆ, ਸਹੀ ਗੱਲ ਆ ਜੀ, ਬਿਲਕੁਲ ਨੀ ਭੁੱਲਦੇ, ਔਰ ਭੁੱਲਣੀ ਚਾਹੀਦੀ ਵੀ ਨੀ, ਔਰ ਅੱਗੇ ਭੁੱਲਣ ਦੇਣੀ ਵੀ ਨੀ ਚਾਹੀਦੀ। ਸੋ ਆਓ ਰਲ ਮਿਲ ਕੇ ਕੋਸ਼ਿਸ਼ ਕਰੀਏ, ਬਿਲਕੁਲ ਇਸ ਪੰਜਾਬ ਦੇ ਵਿੱਚ ਹੀ ਆਪਣਾ ਪੰਜਾਬ ਵਸਾ ਕੇ ਰੱਖੀਏ। ਸੋ ਬਹੁਤ ਬਹੁਤ ਸ਼ੁਕਰੀਆ ਧਨੀ, ਬਹੁਤ ਵਧੀਆ ਲਾਈਨਾਂ ਵੀ ਸ਼ੇਅਰ ਕੀਤੀਆਂ, ਔਰ ਇਹਨੂੰ ਮੈਨੂੰ ਲੱਗਦਾ ਬਹੁਤ ਬਹੁਤ ਸ਼ੁਕਰੀਆ ਧਨੀ।
ਥੈਂਕ ਯੂ ਜੀ।
ਹਾਂ ਥੈਂਕ ਯੂ, ਥੈਂਕ ਯੂ ਵੀਰੇ। ਸੋ ਲੋ ਜੀ, ਧਨੀ ਦੇ ਨਾਲ ਵੀ ਗੱਲਬਾਤ ਕਰ ਲਈ, ਔਰ ਗੱਲ ਇਹ ਕਿ ਜ਼ਿੰਦਗੀ ਨੂੰ ਜ਼ਿੰਦਾ ਦਿਲੀ ਦੇ ਨਾਲ ਹੀ ਲੈਣਾ ਚਾਹੀਦਾ। ਸੋ ਕੁਝ ਕੁ ਜਿਹੜੀ ਮੈਂ ਰਿਕਾਰਡਡ ਗੱਲਬਾਤ ਕੀਤੀ ਹੋਈ ਆ, ਉਹ ਵੀ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੀ ਹਾਂ, ਤਾਂ ਕਿ ਉਹਨਾਂ ਦੇ ਸੁਨੇਹੇ ਵੀ ਤੁਹਾਡੇ ਤੱਕ ਪਹੁੰਚਾ ਸਕਾਂ। ਤੇ ਉਸ ਤੋਂ ਬਾਅਦ ਬਸ ਲਓ ਜੀ, ਗੱਲਾਂ ਸ਼ੁਰੂ ਬਾਅਦ ਚ ਕਰਦੇ ਆ ਤੇ 2 ਘੰਟੇ ਖਤਮ ਪਹਿਲਾਂ ਹੋ ਜਾਂਦੇ ਆ, ਹਨਾ। ਹਜੇ ਮੈਨੂੰ ਲੱਗਦਾ ਕਿ 2 ਮਿੰਟ ਪਹਿਲਾਂ ਹੀ ਕਿਹਾ ਸੀ ਭਈ 2 ਘੰਟੇ ਦਾ ਸਾਥ ਹੈ ਤੁਹਾਡੇ ਨਾਲ, ਤੇ 2 ਘੰਟੇ ਦਾ ਸਾਥ ਖਤਮ ਵੀ ਹੋਣ ਤੇ ਆਇਆ। 9:30 ਹੋ ਗਏ ਜੀ ਐਡੀਲੇਡ ਦੀਆਂ ਘੜੀਆਂ ਤੇ ਸਿਡਨੀ ਸਮੇਂ ਮੁਤਾਬਿਕ 10 ਵੱਜ ਚੁੱਕੇ ਆ, ਪਰ ਕੋਈ ਗੱਲ ਨਹੀਂ, ਪ੍ਰੋਗਰਾਮ ਥੋੜਾ ਜਿਹਾ ਸਾਡਾ ਅੱਜ ਲੰਬਾ ਜਾਣਾ। ਸਰਬਜੀਤ ਭਾਜੀ, ਉਹ ਜਿਹੜੀਆਂ ਰਿਕਾਰਡਿਡ ਆਡੀਓਜ਼ ਹੈਗੀਆਂ ਉਹ ਜ਼ਰੂਰ ਸਾਂਝੀਆਂ ਕਰਦੇ ਜਾਈਏ ਆਪਣੇ ਸਰੋਤਿਆਂ ਦੇ ਨਾਲ ਜੀ।
ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਬਹੁਤ ਬਹੁਤ ਤੁਹਾਡਾ ਹਰਮਨ ਰੇਡੀਓ ਤੇ। ਤੁਸੀਂ ਇਸ ਵੇਲੇ ਸੁਖਪ੍ਰੀਤ ਨਾਲ ਗੱਲ ਕਰਦੇ ਹੋ, ਪ੍ਰੋਗਰਾਮ ਚੱਲ ਰਿਹਾ ਹੈ ਲਹਿਰਾਂ, ਔਰ ਬਹੁਤ ਬਹੁਤ ਸਵਾਗਤ ਤੁਹਾਡਾ। ਸਭ ਤੋਂ ਪਹਿਲਾਂ ਤੁਸੀਂ ਆਪਣਾ ਨਾਮ ਦੱਸੋ ਸਰੋਤਿਆਂ ਨੂੰ।
ਹਾਂਜੀ, ਮੇਰਾ ਨਾਮ ਹੈ ਜੀ ਗੁਰਦੀਪ ਸਿੰਘ ਜੀ।
ਠੀਕ ਹੈ, ਤੇ ਕਿਹੜੇ ਸ਼ਹਿਰ ਤੋਂ ਬੋਲ ਰਹੇ ਹੋ ਤੁਸੀਂ ਤੇ ਕਿਹੜੀ ਕੰਟਰੀ ਤੋਂ?
ਜੀ ਕੰਟਰੀ ਮੈਂ ਜਿੱਥੇ ਰਹਿ ਰਿਹਾ ਜੀ ਉਹ ਆਸਟ੍ਰੇਲੀਆ, ਤੇ ਵੈਸੇ ਮੈਂ ਰਹਿਣ ਵਾਲਾ ਹੈਗਾ ਪੰਜਾਬ ਦਾ ਜ਼ਿਲ੍ਹਾ ਹੁਸ਼ਿਆਰਪੁਰ, ਤੇ ਉਸ ਦੇ ਵਿੱਚ ਥੋੜਾ ਜਿਹਾ ਕਸਬਾ ਹੈ ਮਾਲਪੁਰ।
ਓਕੇ, ਠੀਕ ਹੈ।
ਹਾਂਜੀ
ਠੀਕ ਹੈ ਗੁਰਦੀਪ ਜੀ।
ਆਸਟ੍ਰੇਲੀਆ ਆਏ ਨੂੰ
ਕਿੰਨੇ ਸਾਲ ਹੋ ਗਏ?
ਮੈਨੂੰ 5 ਸਾਲ ਹੋ ਗਏ ਜੀ ਆਸਟ੍ਰੇਲੀਆ ਆਏ ਨੂੰ।
5 ਸਾਲ ਹੋ ਗਏ, ਠੀਕ ਹੈ। ਸੋ ਗੁਰਦੀਪ, ਅੱਜ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਆਪਣੇ ਕੁਝ ਜਜ਼ਬਾਤਾਂ ਦੀ। ਉਹ ਜਜ਼ਬਾਤ ਹੈਗੇ ਆ ਹਮਨੇ ਕਿਆ ਖੋਇਆ, ਹਮਨੇ ਕਿਆ ਪਾਇਆ। ਸੋ ਅੱਜ ਗੱਲ ਕਰਾਂਗੇ ਤੁਹਾਡੇ 5 ਸਾਲਾਂ ਦੀ, ਕਿ 5 ਸਾਲ ਦੇ ਵਿੱਚ ਤੁਸੀਂ, ਤੁਹਾਨੂੰ ਕੀ ਲੱਗਦਾ ਤੁਸੀਂ ਕੀ ਅਚੀਵ ਕੀਤਾ ਹੈ, ਕੀ ਪਾਇਆ ਇੱਥੇ ਆ ਕੇ, ਔਰ ਕੀ ਖੋਇਆ, ਕੀ ਪਿੱਛੇ ਰਹਿ ਗਿਆ ਜਿਨ੍ਹਾਂ ਨੂੰ ਤੁਸੀਂ, ਜਿਸ ਚੀਜ਼ ਨੂੰ ਤੁਸੀਂ ਮਿਸ ਕਰਦੇ ਆ?
ਦੇਖੋ ਜੀ, ਇੱਥੇ ਆ ਕੇ ਜੋ ਪਾਇਆ ਉਹ ਤਾਂ ਇਹੀ ਹੈ ਵੀ ਡਾਲਰ ਪਾਏ ਨੇ, ਖੋ ਕੇ ਆਏ ਨੇ, ਖੋ ਕੇ ਤਾਂ ਬਹੁਤ ਕੁਛ ਆ ਗਏ ਇੱਥੇ, ਆਪਣੇ ਰਿਸ਼ਤੇਦਾਰੀਆਂ, ਯਾਰ ਦੋਸਤ, ਸਾਰਾ ਪਰਿਵਾਰ ਜੋ ਇੱਕ ਪਿਆਰ ਉਹ ਸਭ ਉੱਥੇ ਛੱਡ ਕੇ ਆ ਗਏ ਜੀ, ਉਹ ਸਭ ਖੋ ਕੇ ਆਏ ਇੱਥੇ, ਤੇ ਇੱਥੇ ਆ ਕੇ ਪਾਇਆ ਤਾਂ ਉਹ ਇਹੀ ਹੈ ਜੀ ਡਾਲਰ ਪਾਏ ਨੇ। ਹਾਂਜੀ,
ਇਹਨਾਂ 5 ਸਾਲਾਂ ਦੇ ਵਿੱਚ ਓਬਵੀਅਸਲੀ ਤੁਸੀਂ ਬੜੀ ਸਟਰਗਲ ਵੀ ਦੇਖੀ ਹੋਣੀ ਆ, ਹਨਾ। ਅਸੀਂ ਜੇ ਇੰਡੀਆ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਉਹੀ ਮਾਂ ਦੇ ਹੱਥਾਂ ਦੀਆਂ ਬਣੀਆਂ ਖਾਣੇ ਆ, ਤੇ ਇੱਕ ਸਿਰ ਤੇ ਪਿਓ ਹੁੰਦਾ ਹਨਾ, ਜਿਹਦੇ ਆਸਰੇ ਐਸ਼ਾਂ ਕਰਦੀਆਂ। ਪਰ ਇਹ ਕੰਟਰੀ ਦੇ ਵਿੱਚ ਆ ਕੇ ਅਸੀਂ ਬਹੁਤ ਕੁਝ ਸਿੱਖਦੇ ਵੀ ਆ, ਹਨਾ। ਸੋ ਬਿਲਕੁਲ, ਤੁਸੀਂ ਇਹ 5 ਸਾਲਾਂ ਚ ਕੀ ਲੱਗਦਾ ਕਿ ਜੋ ਅਚੀਵ ਕਰਨਾ ਚਾਹੁੰਦੇ ਸੀ ਉਹ ਕਰ ਲਿਆ, ਜਾਂ ਹਜੇ ਆਉਣ ਵਾਲੇ 5 ਸਾਲਾਂ ਚ ਤੁਸੀਂ ਆਪਣੇ ਆਪ ਨੂੰ ਕਿੱਥੇ ਦੇਖਦੇ ਆ, ਹੋਰ ਕੀ ਅਚੀਵ ਕਰਨਾ ਚਾਹੁੰਦੇ ਆ?
ਦੇਖੋ ਜੀ, ਜੇ ਗੱਲ ਕਰੀਏ ਵੀ ਸੰਤੁਸ਼ਟੀ ਤਾਂ ਬੰਦੇ ਨੂੰ ਕਦੇ ਹੁੰਦੀ ਨੀ ਆ, ਜਿੰਨਾ ਮਰਜ਼ੀ ਬੰਦਾ ਕਮਾ ਲਵੇ, ਪਰ 5 ਸਾਲਾਂ ਦੇ ਵਿੱਚ ਜੋ ਇੱਥੇ ਆ ਕੇ ਜਿੰਨੀ ਸਟਰਗਲ ਕੀਤੀ ਆ ਉਹਦੇ ਮੁਤਾਬਿਕ ਜੇ ਮੈਂ ਦੇਖਾਂ ਤਾਂ ਮੈਂ ਇਹੀ ਸੋਚਦਾ ਵੀ ਮੈਂ ਕਾਫੀ ਕੁਛ ਪਾ ਲਿਆ ਸਟਰਗਲ ਕਰਨ ਦੇ ਨਾਲ। ਇੱਕ ਡਰੀਮ ਹੁੰਦਾ ਵੀ ਬੰਦੇ ਦਾ ਘਰ ਹੋਵੇ, ਘਰ ਪਾ ਲਿਆ ਜੀ, ਫੈਮਲੀ ਹੈਗੀ ਆ, ਛੋਟੀ ਜਿਹੀ ਮੇਰੀ ਬੇਟੀ ਹੈਗੀ ਆ, ਮਤਲਬ ਬਹੁਤ ਕੁਛ ਪਾ ਲਿਆ। ਮਤਲਬ ਮੈਂ ਇਹ ਕਹਿੰਦਾ ਵੀ 5 ਸਾਲਾਂ ਵਿੱਚ ਜੋ ਮਿਹਨਤ ਕੀਤੀ ਆ ਵੀ ਉਹਦਾ ਫਲ ਮੈਨੂੰ ਮਿਲ ਗਿਆ ਜੀ ਇੱਥੇ ਆਇਆਂ ਦਾ।
ਠੀਕ ਹੈ,
ਤੇ ਬਾਕੀ ਇਹ ਜਿਹੜੀ ਸਟਰਗਲ ਆ ਇਹ ਲਾਈਫ ਟਾਈਮ ਚੱਲਦੀ ਰਹਿਣੀ ਹੈ ਜੀ।
ਜੀ ਬਿਲਕੁਲ, ਸਟਰਗਲ ਸਾਰੀ ਲਾਈਫ ਟਾਈਮ ਚੱਲਦੀ ਰਹਿਣੀ ਆ। ਸੋ ਬਿਲਕੁਲ, ਜੋ ਛੱਡ ਕੇ ਆਏ ਆ ਉਹ ਆਪਣੇ ਰਿਸ਼ਤੇਦਾਰ ਆ, ਆਪਣੇ ਯਾਰ ਦੋਸਤ ਆ, ਉਹ ਆਪਣੇ ਪਿੰਡ ਆ, ਉਹ ਗਲੀਆਂ, ਜਿਹਨਾਂ ਨੂੰ ਅਸੀਂ ਹਮੇਸ਼ਾ ਯਾਦ ਕਰਦੇ ਰਹਿਣਾ। ਸੋ ਜਦੋਂ ਕਿਤੇ ਯਾਦ ਆਉਂਦੀ ਆ ਤੇ ਫਿਰ ਕੀ ਕਰਦੇ ਆ, ਜੋ ਸਾਡਾ ਉੱਥੇ ਖੁੱਸ ਗਿਆ, ਜੋ ਉੱਥੇ ਰਹਿ ਗਿਆ, ਉਹਨੂੰ ਕਿੱਦਾਂ ਕੰਪਨਸੇਟ ਕਰਦੇ ਆ, ਕਿੱਦਾਂ ਕੋਸ਼ਿਸ਼ ਕਰਦੇ ਆ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਉਤਾਰਨ ਦੀ, ਫਿਰ ਤੋਂ ਉਹ ਬੈਲੈਂਸ ਕਰਨ ਲਈ।
ਬਸ ਫਰੀ ਟਾਈਮ ਦੇ ਵਿੱਚ ਜੀ ਸੋਚ ਲਈਦਾ ਉਸ ਚੀਜ਼ਾਂ ਬਾਰੇ ਜੋ ਅਸੀਂ ਪਿੱਛੇ ਛੱਡ ਕੇ ਆਏ ਆ, ਉਹਨਾਂ ਨੂੰ ਯਾਦ ਕਰਕੇ ਕੁਛ, ਜੋ ਸ਼ਰਾਰਤਾਂ ਆਪਣੇ ਯਾਰਾਂ ਦੋਸਤਾਂ ਨਾਲ ਕਰਦੇ ਰਹੇ ਆ, ਜੋ ਪਿਆਰ ਆਪਣੇ ਮਾਂ ਪਿਓ ਤੋਂ ਮਿਲਿਆ, ਜਿਹੜੀਆਂ ਚੀਜ਼ਾਂ ਨੂੰ ਅਸੀਂ ਇੱਥੇ ਛੱਡਿਆ, ਬਸ ਉਹ ਵਿਹਲੇ ਬੈਠ ਕੇ ਉਹਨਾਂ ਚੀਜ਼ਾਂ ਨੂੰ ਯਾਦ ਕਰਕੇ ਤਾਂ ਆਪਣੇ ਮਨ ਨੂੰ ਸੰਤੁਸ਼ਟ ਕਰ ਲਈਦਾ।
ਬਹੁਤ ਵਧੀਆ, ਔਰ ਸਾਡੇ ਵੱਲੋਂ ਸ਼ੁਭਕਾਮਨਾਵਾਂ, ਔਰ ਸਾਡੇ ਵੱਲੋਂ ਇਹੀ ਦੁਆਵਾਂ ਹਰਮਨ ਰੇਡੀਓ ਵੱਲੋਂ ਕਿ ਹਮੇਸ਼ਾ ਹੱਸਦੇ ਵਸਦੇ ਰਹੋ, ਖੁਸ਼ ਰਹੋ ਆਪਣੇ ਪਰਿਵਾਰ ਦੇ ਵਿੱਚ। ਔਰ ਬਿਲਕੁਲ ਤੁਸੀਂ ਠੀਕ ਕਿਹਾ ਕਿ ਅਸੀਂ ਯਾਦਾਂ ਦੇ ਵਿੱਚ ਜਿਹੜੀ ਗੇੜੀ ਆ ਉਹ ਆਪਣੇ ਪੰਜਾਬ 'ਚ ਲਾ ਲੈਂਦੇ ਹਾਂ, ਔਰ ਕੋਈ ਟਿਕਟ ਵੀ ਨਹੀਂ ਲੱਗਦੀ, ਹੈ ਨਾ, ਟਿਕਟ ਲਾਈ ਅਸੀਂ ਆਪਣੇ ਪੰਜਾਬ ਗੇੜੀ ਮਾਰ ਲੈਂਦੇ ਹਾਂ ਆਪਣੇ ਯਾਦਾਂ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਗੁਲਸ਼ਨ ਤੁਹਾਡਾ ਪ੍ਰੋਗਰਾਮ ਦੇ ਵਿੱਚ
ਸਾਂਝੇ
ਕਰਨ ਦੇ ਲਈ। ਜੀ
ਸ਼ੁਕਰੀਆ, ਓਕੇ ਸ਼ੁਕਰੀਆ।
ਜੀ, ਹਰ ਇਨਸਾਨ ਦੇ ਆਪਣੇ ਆਪਣੇ ਜਜ਼ਬਾਤ, ਆਪਣੇ ਆਪਣੀ ਸੋਚ, ਔਰ ਉਹੀ ਉਹਨਾਂ ਸੋਚਾਂ ਨੂੰ, ਉਹਨਾਂ ਜਜ਼ਬਾਤਾਂ ਨੂੰ ਮਿਲਾ ਕੇ ਇੱਕ ਪ੍ਰੋਗਰਾਮ ਬਣਦਾ ਹੈ ਲਹਿਰਾ। ਸੋ ਇਹਦੇ ਵਿੱਚ ਤੁਹਾਡੇ ਸਾਰਿਆਂ ਦੇ ਜਜ਼ਬਾਤ, ਸਾਰਿਆਂ ਦੇ ਵਿਚਾਰ, ਸਾਰਿਆਂ ਦੇ ਖਿਆਲ ਜਿਹੜੇ ਆ ਉਹ ਰਲਦੇ ਆ, ਤੇ ਬੜਾ ਹੀ ਪ੍ਰੋਗਰਾਮ ਹੋਰ ਹੋ ਜਾਂਦਾ। ਕੁਝ ਕੁ ਦੋ ਕੁ ਹੋਰ ਰਿਕਾਰਡਿਡ ਆਡੀਓਜ਼ ਹੈਗੀਆਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦੀ ਹਾਂ, ਉਸ ਤੋਂ ਬਾਅਦ ਥੋੜੀ ਜਿਹੀ ਗੱਲਬਾਤ ਤੇ ਫਿਰ ਤੁਹਾਡੇ ਤੋਂ ਲਵਾਂਗੀ ਮੈਂ ਵਿਦਾਈ। ਭਾਜੀ, ਉਹ ਆਡੀਓ ਵੀ ਤੁਸੀਂ ਪ੍ਰੋਗਰਾਮ 'ਚ ਜ਼ਰੂਰ ਚਲਾ ਦਿਓ।
ਹੈਲੋ
ਹੈਲੋ
ਹੈਲੋ ਹਾਂਜੀ
ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸੋ ਮੈਂ ਸਰੋਤਿਆਂ ਨੂੰ ਦੱਸ ਦਵਾਂ, ਸਾਡੇ ਨਾਲ ਜੁੜੇ ਆ ਰਕੇਸ਼ ਮੋਹਨ ਹੁਣੀ, ਸੋ ਉਹਨਾਂ ਦਾ ਸਵਾਗਤ ਕਰਦੀ ਹਾਂ ਮੈਂ, ਔਰ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਆਪਣੇ ਜਜ਼ਬਾਤਾਂ ਤੇ। ਸੋ ਰਕੇਸ਼ ਮੋਹਨ ਜੀ, ਸਭ ਤੋਂ ਪਹਿਲਾਂ ਤੁਸੀਂ ਦੱਸੋ ਵੀ ਤੁਸੀਂ ਕਿੱਥੋਂ ਬੋਲ ਰਹੇ ਹਾਂ ਤੇ ਪੰਜਾਬ ਤੋਂ ਕਿੱਥੋਂ ਬਿਲੋਂਗ ਕਰਦੇ ਆ ਤੁਸੀਂ?
ਸਤਿ ਸ਼੍ਰੀ ਅਕਾਲ ਸੁਖਪ੍ਰੀਤ ਜੀ, ਸਾਰਿਆਂ ਨੂੰ, ਮੇਰੇ ਵੱਲੋਂ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਤੇ ਮੈਂ ਜ਼ਿਲ੍ਹੇ ਵੁਲੰਗੋਂਗ ਤੋਂ ਬੋਲ ਰਿਹਾ, ਸਿਡਨੀ ਦੇ ਕੋਲ ਤੋਂ 2 ਘੰਟੇ ਦੀ ਟ੍ਰੈਕ ਆ, ਤੇ ਇੰਡੀਆ ਤੋਂ ਮੈਂ ਜਲੰਧਰੋਂ ਬਿਲੋਂਗ ਕਰਦਾ
ਜੀ। ਸੋ ਅੱਜ ਜਿਸ ਵਿਸ਼ੇ ਤੇ ਅਸੀਂ ਗੱਲਬਾਤ ਕਰ ਰਹੇ ਹਾਂ ਪ੍ਰੋਗਰਾਮ ਦੇ ਵਿੱਚ, ਉਹ ਹੈਗਾ ਜੀ ਕਿ ਅਸੀਂ ਸਾਰਿਆਂ ਨੇ, ਹੈ ਨਾ, ਪੰਜਾਬ ਨੂੰ ਛੱਡਿਆ ਹੋਇਆ, ਜਾਂ ਜਿੱਥੇ ਕਿਤੇ ਵੀ ਅਸੀਂ ਰਹਿੰਦੇ ਸੀ, ਕਹਿ ਲਓ ਆਪਣੀ ਜਨਮ ਭੂਮੀ ਨੂੰ, ਮਾਤ ਭੂਮੀ ਨੂੰ, ਆਪਣੇ ਦੇਸ਼ ਨੂੰ ਛੱਡ ਕੇ ਅਸੀਂ ਬਾਹਰ ਆ ਕੇ ਬਸੇਰਾ ਕੀਤਾ ਹੋਇਆ ਆ। ਸੋ ਜ਼ਿੰਦਗੀ ਦੇ ਵਿੱਚ ਚਲਦੇ ਚਲਦੇ ਬਹੁਤ ਕੁਝ ਅਚੀਵ ਕੀਤਾ, ਪਰ ਫਿਰ ਵੀ ਕਦੀ ਕਦੀ ਲੱਗਦਾ ਕਿ ਬਹੁਤ ਕੁਝ ਗੁਆ ਵੀ ਲਿਆ, ਹੈ ਨਾ। ਸੋ ਇਸੇ ਦਾ ਨਾਮ ਜ਼ਿੰਦਗੀ ਬਣ ਜਾਂਦਾ ਕਿ ਕੀ ਖੋਇਆ ਤੇ ਕੀ ਪਾਇਆ, ਹੈ ਨਾ, ਇਹੀ ਜ਼ਿੰਦਗੀ ਹੈ। ਸੋ ਅੱਜ ਇਸ ਵਿਸ਼ੇ ਤੇ ਗੱਲਬਾਤ ਕਰਦੇ ਹਾਂ। ਸੋ ਤੁਸੀਂ ਆਪਣੇ ਜਜ਼ਬਾਤ ਦੱਸੋ ਪਹਿਲਾਂ, ਤੇ ਤੁਸੀਂ ਪੰਜਾਬ ਦੇ ਨਾਲ ਕਿਹੜੇ ਪਿੰਡ ਤੋਂ ਸੀਗੇ, ਕਿਹੋ ਜਿਹਾ ਮਾਹੌਲ ਸੀ, ਔਰ ਉਹਨੂੰ ਛੱਡ ਕੇ ਕੀ ਸਬੱਬ ਬਣਿਆ ਕਿ ਤੁਸੀਂ ਬਾਹਰ ਆਏ, ਔਰ ਹੁਣ ਬਾਹਰ ਆ ਕੇ ਕੀ ਲੱਗਦਾ ਹੈ ਕਿ ਕੀ ਛੁੱਟ ਗਿਆ, ਤੇ ਇੱਥੇ ਆ ਕੇ ਕੀ ਕੀ ਅਚੀਵਮੈਂਟਸ ਹੋਈਆਂ ਤੁਹਾਡੀਆਂ?
ਕੁਝ ਨੀ ਜੀ, ਕੁਛ ਨੀ, ਇੱਕ ਭੇਡ ਚੜ ਗਈ ਸੀ ਜਲੰਧਰ ਦੇ ਵਿੱਚ, ਜਾਣ ਬਾਹਰ ਕੋਈ ਕੈਨੇਡੀਅਨ ਤੁਰਿਆ, ਕੋਈ ਆਸਟ੍ਰੇਲੀਅਨ ਤੁਰਿਆ। ਚਲੋ ਅਸੀਂ ਵੀ ਸੋਚ ਲਿਆ ਵੀ ਚਲੋ ਬੱਚੇ ਛੋਟੇ ਆ ਵੀ ਥੋੜਾ ਇਹਨਾਂ ਦਾ ਫਿਊਚਰ ਬਣ ਜਾਊਗਾ, ਆਪਾਂ ਵੀ ਜਿਹੜਾ ਜਾ ਆਉਂਦੇ ਆ, ਅਪਲਾਈ ਕੀਤਾ, ਵੀਜ਼ਾ ਲੱਗ ਗਿਆ, ਇੱਧਰ ਆ ਗਿਆ। ਤੇ ਸੁਣਨ ਲੱਗੇ ਥੋੜੀ ਜਿਹੀ ਮਨ ਦੀ ਚੀਜ਼ ਜੀ ਉੱਠੀ ਸੀ ਮਾਂ ਬਾਪ ਨੂੰ ਦੇਖ ਕੇ, ਇਹ ਰਹਿ ਗਏ ਆ। ਉਹ ਵੀ ਖੁਸ਼ ਬਹੁਤ ਸੀ, ਲੇਕਿਨ ਉਹਨਾਂ ਦੇ ਮੂੰਹ ਤੋਂ ਵੀ ਦੇਖ ਕੇ ਲੱਗਦਾ ਸੀ ਵੀ ਅੰਦਰੋਂ ਤਾਂ ਉਹ ਖੁਸ਼ ਨਹੀਂ ਹੈਗੇ। ਸਾਰਾ ਕੁਛ ਹੈਗਾ ਪਰ ਉਸ ਵੇਲੇ ਪਤਾ ਕੀ ਹੁੰਦਾ ਦਿਮਾਗ ਤੇ ਕੀ ਸਵਾਰ ਹੁੰਦਾ ਨਹੀਂ ਜੀ ਬਸ ਟੀਜਾ ਲੱਗ ਗਿਆ ਆਪਾਂ ਬਾਹਰ ਜਾਣਾ ਹਾਂਜੀ ਇੱਥੇ ਆ ਗਿਆ ਤੇ ਹਰ ਇੱਕ ਨੂੰ ਪਤਾ ਹੀ ਆ ਜਦੋਂ ਇੱਥੇ ਆਉਂਦੇ ਸੋਚ ਕੇ ਤਾਂ ਕੁਛ ਹੋਰ ਹੁੰਦਾ ਜਦੋਂ ਇੱਥੇ ਪਹੁੰਚਦਾ ਬੰਦਾ ਤੇ ਦੇਖਦਾ ਵੀ ਕੀ ਭਾਅ ਪੈਂਦੇ ਡਿੱਗਦੀ ਹੈ ਸਟਰਗਲ ਕਰਕੇ ਕਰਕੇ ਸਾਰਾ ਕੁਛ ਕਰਕੇ ਚਲੋ ਹੁਣ ਸਭ ਕੁਛ ਪਾ ਲਿਆ ਸਾਰਾ ਕੁਛ ਹੋ ਗਿਆ ਬੱਚੇ ਸੈੱਟ ਹੋ ਗਏ ਵੱਡੇ ਹੋ ਗਏ 13 ਸਾਲ ਹੋ ਗਏ ਹਾਂਜੀ ਕਿਸੇ ਗੱਲ ਦੀ ਕਮੀ ਨੀ ਘਰ ਵੀ ਹੈ ਸਭ ਕੁਛ ਹੈ ਤੇ ਲੇਕਿਨ ਫੇਰ ਵੀ ਨਾ ਕਦੀ ਕਦੀ ਆ ਭੁਆਰੇ ਹੀ ਰੋਣਾ ਮਨ ਚੋਂ ਬਾਹਰ ਆ ਜਾਂਦਾ ਪੁਰਾਣਾ ਸਾਰਾ ਯਾਦ ਕਰਦੇ ਆ ਯਾਰ ਦੋਸਤ ਹਨਾ ਆਪਣੇ ਰਿਸ਼ਤੇਦਾਰ ਇਕੱਠੇ ਸਾਰਾ ਇਕੱਠ ਜਿਹੜਾ ਰਿਸ਼ਤੇਦਾਰਾਂ ਦਾ ਇੱਕ ਦੂਜੇ ਨਾਲ ਮਿਲਣਾ ਗਿਲਣਾ ਹਨਾ ਇੱਕ ਦੂਜੇ ਦੁੱਖ ਸੁੱਖ ਦੇ ਵਿੱਚ ਸਾਂਝੀ ਹੋਣਾ ਇੱਥੇ ਹੈ ਤਾਂ ਸਭ ਕੁਛ ਹੈ ਪਰ ਪਤਾ ਨੀ ਕਦੀ ਕਦੀ ਝੂਠਾ ਝੂਠਾ ਜਿਹਾ ਲੱਗੀ ਜਾਂਦਾ ਬਈ ਇਹ ਸਾਰਾ ਕੁਛ ਮਤਲਬ ਕਿ ਝੂਠ ਜਿਹਾ ਆ ਹੈ ਨੀ ਕੁਛ ਵੀ ਮਤਲਬ ਕਿ ਸਾਰੇ ਹੁਣ ਸਾਰਾ ਕੁਛ ਹੁੰਦੇ ਸੁਣਦੇ ਵੀ ਖਾਲੀ ਖਾਲੀ ਜਿਹਾ ਮਹਿਸੂਸ ਹੁੰਦਾ ਪਿਆ ਹਾਂਜੀ ਖਾਲੀ ਪੰਜ ਹਜ਼ਾਰ ਰਹਿੰਦਾ ਗੱਲ ਕਰ ਲਈ ਦੀ ਆ ਫੋਨ ਕਰ ਲਈ ਦਾ ਮਾਂ ਬਾਪ ਦੇ ਨਾਲ ਤੇ ਉਹ ਵੀ ਚਲੋ ਮੇਰੀ ਹਾਂ ਮੇਰੀ ਉਮਰ ਹੁਣ ਦੇਖੋ 55 ਸਾਲ ਦੀ ਹੋ ਗਈ ਆ ਮਾਂ ਬਾਪ ਵਾਸਤੇ ਤਾਂ ਮੈਂ ਫੇਰ ਵੀ ਬੱਚਾ ਹੀ ਆ ਨਾ ਤੇ ਉਹ ਫੇਰ ਵੀ ਪਤਾ ਆ ਹਾਂਜੀ ਮੈਨੂੰ ਪਤਾ ਆ ਵੀ ਉਹ ਮਨ ਚੋਂ ਨਹੀਂ ਕਹਿੰਦੇ ਲੇਕਿਨ ਉਹਨਾਂ ਨਾਲ ਗੱਲ ਕਰੋ ਉਹ ਆ ਬੁਢਾਪੇ ਚ ਹੁਣ 100 ਗੱਲਾਂ ਹੁੰਦੀ ਰਹਿੰਦੀਆਂ ਸਾਡੀ ਚਿੰਤਾ ਨਾ ਕਰੋ ਅਸੀਂ ਠੀਕ ਠਾਕ ਆ ਬਸ ਇਥੋਂ ਦੇ ਜਿਹੜੇ ਆਪਸ ਵਿਚ ਹੈਗੇ ਸਾਰੇ ਅਸੀਂ ਇੱਕ ਦੂਜੇ ਨਾਲ ਦੁੱਖ ਸ਼ੇਅਰ ਕਰਦੇ ਆ ਆਪਣੀਆਂ ਆਪਣੀਆਂ ਗੱਲਾਂ ਕਰਕੇ ਦਿਲ ਹੌਲੀ ਕਰ ਲਈਦੇ ਆ ਹਨਾ ਬਸ ਮੈਂ ਉਹ ਸੁਣਿਆ ਨੀ ਇੱਕ ਗਾਣਾ ਤੁਸੀਂ ਵੀ ਸੁਣਿਆ ਹੋਣਾ ਪਰ ਰਹਿ ਵੀ ਨੀ ਹੁੰਦਾ ਛੱਡ ਨੀ ਸਕਦੇ ਕੈਸਾ ਹੀ ਪਰਦੇਸ ਬਸ
ਬਿਲਕੁਲ ਬਿਲਕੁਲ ਸਹੀ ਗੱਲ ਆ ਗੱਲ ਇਹ ਯਾਰ ਕੇਸ਼ੀ ਜਦੋਂ ਅਸੀਂ ਛੱਡਿਆ ਸੀਗਾ ਉਦੋਂ ਇੰਨਾ ਕੁਛ ਨੀ ਸੋਚਿਆ ਸੀ ਔਰ ਜਦੋਂ ਇਨੀਸ਼ੀਅਲੀ ਇੱਥੇ ਆ ਕੇ ਸਟਰਗਲ ਵੀ ਕਰਦੇ ਹਾਂ ਉਦੋਂ ਵੀ ਤੁਹਾਡੇ ਦਿਮਾਗ ਚ ਨੀ ਆਉਂਦਾ ਬਟ ਜਦੋਂ ਤੁਸੀਂ ਇੱਕ ਵਾਰੀ ਸਾਰਾ ਕੁਛ ਪਾ ਲੈਂਦੇ ਔਰ ਫੇਰ ਤੁਸੀਂ ਤੋਲਦੇ ਆ ਵੀ ਕਿਹੜਾ ਪਾਸਾ ਪੱਲਣਾ ਭਾਰੀ ਆ ਤੇ ਕਿਹੜਾ ਥੱਲੇ ਆ ਔਰ ਕਿਹੜਾ ਉੱਪਰ ਆ
ਪਹਿਲਾਂ ਤਾਂ ਕੰਮਾਂ ਚ ਉਲਝੇ ਦਿੰਦੇ ਆ ਸਵੇਰੇ ਕੰਮ ਤੇ ਜਾਣਾ ਸ਼ਾਮੀ ਆਉਣਾ ਰਾਤ ਨੂੰ ਨੇੜੇ ਹੋਏ 24 ਘੰਟੇ ਮਤਲਬ ਕਿ ਚੱਲ ਸੋ ਚੱਲ ਹਨਾ ਹੁਣ ਜਦੋਂ ਬੱਚੇ ਬੁੱਚੇ ਸੈੱਟ ਹੋ ਜਾਂਦੇ ਤੁਸੀਂ ਹੁਣ ਬਹਿੰਦੇ ਆ ਫੇਰ ਤੁਸੀਂ ਸੋਚਦੇ ਆ ਵੀ ਆ ਹੈ ਕਿਹੜੀ ਬੇਜਾ ਬੇਜੇ ਨੂੰ ਪੈ ਗਿਆ ਇਹ ਕਿਹੜੀ ਕੰਮ ਚ ਪੈ ਗਿਆ ਸੀ ਕਿਹੜੀ ਕੰਮ ਲਿਆ ਗਿਆ ਹਨਾ ਜ਼ਿੰਦਗੀ ਨਾਲ ਹਿਸਾਬ
ਇਹ ਜ਼ਿੰਦਗੀ ਨਾਲ ਹਿਸਾਬ ਸਾਡੇ ਸਹੀ ਗੱਲ ਆ ਗੁੜੇ ਆ
ਬਸ ਸਹੀ ਗੱਲ ਆ ਗੁਣਾ ਤੁਸੀਂ ਗੁਰੂ ਤੋਂ ਸਾਰੀ ਗੱਲਾਂ ਨੂੰ ਤਾਂ ਪੱਲੇ ਤਾਂ ਜੀਰੋ ਹੀ ਪੈਂਦਾ ਜੀ
ਬਿਲਕੁਲ ਬਿਲਕੁਲ ਸਹੀ ਕਿਹਾ
ਹਾਂਜੀ
ਬਿਲਕੁਲ
ਦੇਖੋ ਬਾਕੀ ਆਪਣੇ ਆਪਣੀ ਸਭ ਦੀ ਸੋਚ ਆ ਮੇਰੇ ਤਾਂ ਖਿਆਲ ਇਹ ਆ
ਨਹੀਂ ਜੀ ਬਿਲਕੁਲ ਇਸੇ ਕਰਕੇ ਹਰ ਕਿਸੇ ਦੇ ਆਪਣੇ ਆਪਣੇ ਜਜ਼ਬਾਤ ਔਰ ਕੋਈ ਵੀ ਗਲਤ ਨੀ ਹੈਗਾ ਹਰ ਕਿਸੇ ਦੀ ਆਪਣੀ ਸੋਚ ਆ ਔਰ ਕਿੰਨਾ ਉਹਨੂੰ ਜ਼ਿੰਦਗੀ ਚ ਚਾਹੀਦਾ ਕੀ ਆ ਐਕਚੁਅਲੀ ਉਹਦੇ ਤੇ ਡਿਪੈਂਡ ਕਰਦਾ ਆ ਹਨਾ ਕਿਸੇ ਲਈ ਇਮੋਸ਼ਨ ਜ਼ਿਆਦਾ ਜ਼ਰੂਰੀ ਹੁੰਦੇ ਆ ਕਿਸੇ ਲਈ ਮਟੀਰੀਅਲਿਸਟਿਕ ਚੀਜ਼ਾਂ ਜ਼ਰੂਰੀ ਹੁੰਦੀਆਂ ਹਰ ਕਿਸੇ ਦੀ ਆਪਣੀ ਆਪਣੀ ਸੋਚ ਆ ਔਰ ਉਸ ਹਿਸਾਬ ਦੇ ਨਾਲ ਸੋ ਬਹੁਤ ਵਧੀਆ ਲੱਗਿਆ ਰਕੇਸ਼ ਜੀ ਤੁਹਾਡੇ ਨਾਲ ਗੱਲ ਕਰਕੇ ਜ਼ਿੰਦਗੀ ਨੂੰ ਬਹੁਤ ਗਹਿਰਾਈ ਨਾਲ ਦੇਖਦੇ ਆ ਤੁਸੀਂ ਤੁਹਾਡੇ ਨਾਲ ਥੋੜੀ ਜਿਹੀ ਗੱਲਬਾਤ ਕਰਕੇ ਬਹੁਤ ਵਧੀਆ ਲੱਗਾ ਔਰ ਉਮੀਦ ਕਰਦੀ ਆ ਕਿ ਅਸੀਂ ਅੱਗੇ ਤੋਂ ਵੀ ਇਹ ਸਿਲਸਿਲਾ ਜ਼ਰੂਰ ਬਣਾ ਕੇ ਰੱਖਾਂਗੇ
ਹਾਂ ਜ਼ਰੂਰ ਜੀ ਜ਼ਰੂਰ ਥੈਂਕ ਯੂ ਧੰਨਵਾਦ ਤੁਹਾਡਾ
ਬਹੁਤ ਜੀ ਬਹੁਤ ਬਹੁਤ ਸ਼ੁਕਰੀਆ
ਜੀ ਬੜੇ ਆਲੇ ਭੋਲੇ ਬਿੰਦਾਸ ਜਿਹੇ ਤਰੀਕੇ ਦੇ ਵਿੱਚ ਰਕੇਸ਼ ਜੀ ਨੇ ਆਪਣੇ ਜਿਹੜੇ ਜਜ਼ਬਾਤ ਆ ਸਾਂਝੇ ਕੀਤੇ ਔਰ ਬੜੇ ਹੀ ਸਾਧ ਮੁਰਾਦੇ ਜਿਹੇ ਤਰੀਕੇ ਨਾਲ ਬਿਲਕੁਲ ਔਰ ਸਭ ਤੋਂ ਵੱਡੀ ਗੱਲ ਨਿਕਲ ਕੇ ਇਹ ਹੁੰਦੀ ਆ ਕਿ ਅਸੀਂ ਕਿਤੇ ਨਾ ਕਿਤੇ ਆਪਣੇ ਪੇਰੈਂਟਸ ਨੂੰ ਜ਼ਰੂਰ ਮਿਸ ਕਰਦੇ ਹਾਂ ਸਰਕਾਰਾਂ ਥੋੜੀ ਜਿਹੀ ਰਿਆਇਤ ਕਰਨ ਆਸਟ੍ਰੇਲੀਆ ਵਿੱਚ ਤਾਂ ਖਾਸ ਕਰਕੇ ਬੜਾ ਔਖਾ ਪੇਰੈਂਟਸ ਨੂੰ ਬੁਲਾਉਣਾ ਹਜੇ ਕੈਨੇਡਾ ਵਗੈਰਾ ਦੇ ਵਿੱਚ ਜਾਣਾ ਉੱਥੇ ਪੱਕੇ ਹੋਣਾ ਪੇਰੈਂਟਸ ਦਾ ਸੌਖਾ ਪਰ ਇੱਥੇ ਇਹ ਕੰਮ ਬੜਾ ਔਖਾ ਆ ਸਰ ਉਹ ਚੀਜ਼ ਦੀ ਜਿਹੜੀ ਕਸਕ ਆ ਦਿਲ 'ਚ ਜ਼ਰੂਰ ਰਹਿੰਦੀ ਹੈ ਸੋ ਜਦੋਂ ਵੀ ਇਹ ਤੈਅ ਕਰਨ ਲੱਗੀਏ ਵੀ ਕੀ ਖੋਇਆ ਅਤੇ ਕੀ ਪਾਇਆ ਬੇਸ਼ੱਕ ਜਿੰਨਾ ਮਰਜ਼ੀ ਕੁਛ ਪਾ ਲਈਏ ਉਹ ਵਾਲਾ ਪੱਲੜਾ ਸਾਡਾ ਫੇਰ ਵੀ ਓਡਾ ਭਾਰਾ ਨਹੀਂ ਹੋਣਾ ਕਿਉਂਕਿ ਦੂਸਰੇ ਪੱਲੜੇ 'ਚ ਸਾਡੇ ਮਾਂ ਬਾਪ ਬੈਠੇ ਹੋਏ ਆ ਜਿਨ੍ਹਾਂ ਦੇ ਅੱਗੇ ਜੋ ਮਰਜ਼ੀ ਪਾ ਲਓ ਘੱਟ ਹੀ ਘੱਟ ਆ ਸੋ ਮਾਂ ਪਿਓ ਜੋ ਆਪਣੇ ਦੁੱਖ ਦਰਦ ਇਸ ਲਈ ਲੁਕਾ ਲੈਂਦੇ ਆ ਕਿ ਕਿਤੇ ਸਾਨੂੰ ਤਕਲੀਫ ਨਾ ਹੋਵੇ ਅਸੀਂ ਫਿਕਰ ਨਾ ਕਰੀਏ ਸੋ ਸਾਡੀ ਫਿਕਰ ਦੇ ਲਈ ਵੀ ਉਹ ਆਪਣੇ ਜਿਹੜੇ ਦੁੱਖ ਤਕਲੀਫ ਆ ਉਹਨਾਂ ਦੇ ਉੱਤੇ ਪਰਦਾ ਪਾ ਲੈਂਦੇ ਆ ਸੋ ਬਹੁਤ ਵਧੀਆ। ਸੋ ਇੱਕ ਹੋਰ ਜਿਹੜੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੀ ਹਾਂ, ਮੈਂ ਜਸਬੀਰ ਠਾਕੁਰ ਹੁਣਾਂ ਨਾਲ ਗੱਲਬਾਤ ਕੀਤੀ ਸੀ, ਸੋ ਉਹਨਾਂ ਦੇ ਵੀ ਇੱਕ ਉਹਨਾਂ ਦਾ ਇਸ ਚੀਜ਼ ਨੂੰ ਲੈ ਕੇ ਇੱਕ ਹੋਰ ਹੀ ਨਜ਼ਰੀਆ ਸੀਗਾ ਕਿ ਕੀ ਅਸੀਂ ਪਾਇਆ ਤੇ ਕੀ ਖੋਇਆ। ਸੋ ਆਓ ਸੁਣਦੇ ਹਾਂ ਉਹਨਾਂ ਨੂੰ।
ਹੈਲੋ
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 ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਹਰਮਨ ਰੇਡੀਓ ਔਰ ਹਰਮਨ ਰੇਡੀਓ ਤੇ ਪ੍ਰੋਗਰਾਮ ਲਹਿਰਾਂ, ਔਰ ਲਹਿਰਾਂ ਵਿੱਚ ਮੈਂ ਹੁਣ ਸਵਾਗਤ ਕਰਨ ਜਾ ਰਹੀ ਹਾਂ ਜਸਬੀਰ ਠਾਕੁਰ ਹੁਣਾਂ ਦਾ। ਸੋ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਲਹਿਰਾਂ ਦੇ ਵਿੱਚ ਭਾਜੀ ਤੁਹਾਡਾ।
ਥੈਂਕ ਯੂ ਜੀ, ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਤੇ ਸਭ ਠੀਕ ਠਾਕ ਜੀ?
ਜੀ ਬਿਲਕੁਲ ਠੀਕ ਠਾਕ, ਔਰ ਮੌਸਮ ਹੁਣ ਖੁਸ਼ਨੁਮਾ ਹੋ ਰਿਹਾ ਐਡੀਲੇਡ ਦਾ ਕਾਫੀ ਗਰਮੀ ਤੋਂ ਬਾਅਦ। ਸੋ ਮੈਂ ਆਪਣੇ ਲਿਸਨਰਸ ਨੂੰ ਦੱਸ ਦੇਵਾਂ ਕਿ ਜਸਬੀਰ ਠਾਕੁਰ ਹੁਣਾਂ ਨੇ ਐਡੀਲੇਡ ਤੋਂ ਸਾਡੇ ਨਾਲ ਸਾਂਝ ਬਣਾਈ ਆ, ਔਰ ਇਹ ਸਾਂਝ ਮੇਰੀ ਇਹਨਾਂ ਨਾਲ ਕਾਫੀ ਦੇਰ ਤੋਂ ਸੀ। ਹਮੇਸ਼ਾ ਅਕਸਰ ਹੀ ਮਹਿਫਲਾਂ ਦੇ ਵਿੱਚ ਜਦੋਂ ਬੈਠੀ ਦਾ ਆਪਣੀ ਗੈਟ ਟੂਗੈਦਰ ਹੁੰਦੀ ਆ ਤੇ ਬੜੀ ਲੰਬੀ ਦੇਰ ਤੱਕ ਉਹ ਦੌਰ ਚੱਲਦਾ ਔਰ ਬੜੀਆਂ ਗੱਲਾਂ ਬਾਤਾਂ ਕਰੀ ਦੀਆਂ। ਸੋ ਮੇਰਾ ਮਨ ਸੀ ਕਿ ਅੱਜ ਇਹਨਾਂ ਦੇ ਨਾਲ ਵੀ ਜੋ ਅਸੀਂ ਟੋਪਿਕ ਚੂਜ਼ ਕੀਤਾ ਅੱਜ ਦਾ, ਹਮਨੇ ਕਿਆ ਖੋਇਆ, ਹਮਨੇ ਕਿਆ ਪਾਇਆ, ਅਕਸਰ ਇਹਦੇ ਉੱਤੇ ਗੱਲਬਾਤ ਅਸੀਂ ਕਰਦੇ ਰਹਿੰਦੇ ਹਾਂ ਆਪਸ ਦੇ ਵਿੱਚ। ਸੋ ਅੱਜ ਮੈਂ ਸੋਚਿਆ ਕਿ ਤੁਹਾਡੇ ਵੀ ਰੂਬਰੂ ਕਰਵਾਉਂਦੀ ਹਾਂ। ਸੋ ਬਹੁਤ ਬਹੁਤ ਸ਼ੁਕਰੀਆ ਭਾਜੀ, ਅੱਜ ਗੱਲਬਾਤ ਅਸੀਂ ਕਰਾਂਗੇ ਆਪਣਾ ਦੇਸ਼ ਛੱਡ ਕੇ ਕਿਆ ਖੋਇਆ ਕਿਆ ਪਾਇਆ।
ਆਪਣਾ ਦੇਸ਼ ਤਾਂ ਆਪਣਾ ਦੇਸ਼ ਹੀ ਹੁੰਦਾ ਜੀ, ਉਹ ਜਿਹੜੀ ਜੀ ਸਾਂਝ ਤੁਹਾਡੀ ਆਪਣੀ ਮਿੱਟੀ ਨਾਲ, ਆਪਣੇ ਲੋਕਾਂ ਨਾਲ, ਆਪਣੇ ਵਤਨ ਦੇ ਨਾਲ ਹੁੰਦੀ ਹੈ, ਉਹ ਤਾਂ ਖੈਰ ਤੁਸੀਂ ਕਿਤੇ ਵੀ ਨਹੀਂ ਪਾ ਸਕਦੇ, ਕਿੱਥੇ ਮਰਜ਼ੀ ਚਲੇ ਪਰ ਇਹ ਜਦ ਬਸੇਰਾ ਚੇਂਜ ਕਰਦੇ ਹੋ, ਤੁਸੀਂ ਨਵੀਂ ਜਗ੍ਹਾ ਜਾ ਕੇ ਆਲਣਾ ਪਾਉਂਦੇ ਹੋ ਤੇ ਉੱਥੇ ਜਾ ਕੇ ਆਪਣੇ ਆਪ ਨੂੰ ਉਸ ਮਾਹੌਲ ਦੇ ਵਿੱਚ ਵਰਤਦੇ ਹੋ, ਤਾਂ ਕਿਤੇ ਨਾ ਕਿਤੇ ਉਹ ਇੱਕ ਮਿੱਠੀ ਮਿੱਠੀ ਜੀ ਦਰਦ ਤਾਂ ਆਪਣੇ ਪਿਛਲੇ ਜਿਹੜੇ ਪਿਛਲੇ ਤੁਹਾਡੀਆਂ ਜਿੱਥੇ ਤੁਹਾਡੀਆਂ ਜਗ੍ਹਾਵਾਂ ਨੇ, ਜਿੱਥੇ ਤੁਸੀਂ ਰਹੇ ਹੋ, ਜਿੱਥੇ ਪੈਦਾ ਹੋਏ ਹੋ, ਜੋ
ਸਾਂਝਾ,
ਹਾਂਜੀ ਹਾਂਜੀ, ਉਹ ਤਾਂ ਦੇਖੋ ਰਹਿੰਦੀ ਹੀ ਰਹਿੰਦੀ ਹੈ। ਤੇ ਕਾਇੰਡ ਆਫ ਇੱਦਾਂ ਹੁੰਦਾ ਕਿ ਵੀ ਤੁਸੀਂ ਸਭ ਕੁਛ ਕਰਦੇ ਹੋ ਪਰ ਕਿਤੇ ਮਨ ਦੇ ਕਿਸੇ ਕੋਨੇ ਚ ਲੱਗਦਾ ਵੀ ਯਾਰ ਇਹ ਤਾਂ ਨਾ ਖਤਮ ਹੋਣ ਵਾਲੀ ਜਰਨੀ ਹੈ। ਜਰਨੀ ਕੀਤੀ ਸੀ ਪਿਛਲੇ ਆਪਣੇ ਉਸ ਘਰੋਂਦੇ ਤੋਂ ਚੱਲੇ ਸੀਗੇ, ਜਿੱਥੋਂ ਆਪਣਾ ਸਾਡਾ ਪਿਛੋਕੜ ਹੈ ਉੱਥੋਂ ਚੱਲੇ ਸੀਗੇ, ਜਰਨੀ ਖਤਮ ਹੋਏਗੀ। ਕਦੀ ਕਦੀ ਮਹਿਸੂਸ ਹੁੰਦਾ ਮਨ ਦੇ ਵਿੱਚ, ਦਿਲ ਵਿੱਚ ਲੱਗਦਾ ਆ ਕਿ ਲੱਗਦਾ ਜਰਨੀ ਤਾਂ ਨੈਵਰ ਐਂਡਿੰਗ ਜਰਨੀ ਜੀ ਲੱਗਣ ਲੱਗ ਜਾਂਦੀ ਹੈ ਕਦੇ ਕਦੇ, ਇਹ ਮਹਿਸੂਸ ਹੁੰਦਾ। ਬਾਕੀ ਠੀਕ ਹੈ, ਜੋ ਸਹੂਲਤਾਂ ਨੇ ਜੋ ਸਾਨੂੰ ਇਹ ਦੇਸ਼ ਦਿੰਦਾ ਹੈ ਉਹ ਰੱਖੋ, ਤਾਂ ਉਹਦੇ ਬਾਰੇ ਕੋਈ ਸ਼ੱਕ ਨਹੀਂ, ਉਹ ਬੜੀਆਂ ਅੱਛੀਆਂ ਚੀਜ਼ਾਂ ਮਿਲਦੀਆਂ ਨੇ, ਮਗਰ ਮਨ ਦੀ ਖੁਰਾਕ ਹੈ ਨਾ ਕਿਤੇ, ਉਹ ਕਿੱਥੇ ਪਿੱਛੇ ਮੈਨੂੰ ਤਾਂ ਲੱਗਦਾ ਮਨ ਦੀ ਜਿਹੜੀ ਰੂਹ ਦੀ ਖੁਰਾਕ ਹੈ ਉਹ ਲਿਲਕੜੀਆਂ ਜਿਹੀਆਂ ਕੱਟਦੀਆਂ ਰਹਿ
ਉਹ ਨੀ ਪੂਰੀ ਹੋ ਰਹੀ। ਸੋ ਕਿੰਨੇ ਸਾਲ ਹੋ ਗਏ ਇਹ ਨਵੇਂ ਆ ਜਿਹੜੇ ਚਾਇਆ ਨੂੰ ਤੁਹਾਨੂੰ?
ਤੇਰਾਂ ਚੌਦਾਂ ਸਾਲ ਤੋਂ ਅਸੀਂ ਐਡਲੇਡ ਦੇ ਵਿੱਚ ਹੈਗੇ ਹਾਂ ਤੇ ਸਾਡਾ ਪਰਿਵਾਰ ਉਰੇ ਹੈ, ਮੈਂ ਵਾਈਫ ਹੈ, ਦੋ ਬੇਟੇ ਨੇ ਮੇਰੇ, ਮੇਰਾ ਬ੍ਰਦਰ ਉਰੇ ਹੈ, ਤੇ ਬੜਾ ਅੱਛਾ ਪਰਮਾਤਮਾ ਦੀ ਕਿਰਪਾ ਨਾਲ ਬੜਾ ਅੱਛਾ ਸਾਡਾ ਫਰੈਂਡ ਸਰਕਲ ਹੈ, ਬੜੇ ਪਿਆਰੇ ਤੇ ਬੜੇ ਮਤਲਬ ਅੱਛੇ ਦੋਸਤ ਨੇ ਸਾਡੇ ਕੋਲੇ, ਇਹ ਨੀ ਕਿ ਕੋਈ ਅਸੀਂ ਕਰਦੇ ਹਾਂ, ਬੜਾ ਅੱਛਾ ਇੱਕ ਛੋਟਾ ਜਿਹਾ ਘਰੋਂ ਦਾ ਬਣਿਆ ਹੋਇਆ ਉਰੇ। ਪਰ ਇਹ ਜਿਹੜੀ ਤੁਹਾਨੂੰ ਗੱਲ ਕਹੀ ਇਹ ਮੈਂ ਤੁਹਾਨੂੰ ਮਨ ਦੇ ਲੈਵਲ ਤੇ ਕਹੀ ਕਿ ਜਿਹੜੀ ਜੀ ਆਪਣੀ ਰੂਹ ਦੇ ਲੈਵਲ ਤੇ ਜਿਹੜੀ ਇੱਕ ਕਮੀ ਜੀ ਜਿਹੜੀ ਹੈ ਨਾ ਉਹ ਰਹਿੰਦੀ ਰਹਿੰਦੀ ਹੈ, ਮੇਰਾ ਕਹਿਣ ਦਾ ਮਤਲਬ ਉਹ ਨਹੀਂ, ਮੈਨੂੰ ਇਹ ਲੱਗਦਾ, ਮੇਰੀ ਸੋਚ ਇਹ ਆ, ਮੈਂ ਮਤਲਬ ਇਸ ਬਾਰੇ ਤਾਂ ਨਹੀਂ ਕਹਿ ਸਕਦਾ, ਮੇਰਾ ਸੋਚਣਾ ਇਹ ਹੈ।
ਮੈਨੂੰ ਲੱਗਦਾ ਹੁੰਦਾ ਜਿੰਨੇ ਡੂੰਘੇ ਤੁਹਾਡੇ ਜਜ਼ਬਾਤ ਆ ਕਿਸੇ ਚੀਜ਼ ਨਾਲ ਜੁੜੇ ਹੁੰਦੇ ਨਾ ਉਹ ਨਹੀਂ ਟੁੱਟਦੇ। ਮੈਨੂੰ ਲੱਗਦਾ ਇਹੀ ਮਿੱਟੀ ਦਾ ਮੋਹ ਕਹਿ ਲੋ ਜਾਂ ਅਸੀਂ ਮਾਤ ਭੂਮੀ ਕਹਿੰਦੇ ਹਾਂ, ਆਪਣੀਆਂ ਇਹੋ ਜਿਹੀਆਂ ਕਿਤਾਬੀ ਗੱਲਾਂ ਅਸੀਂ ਸੁਣੀਆਂ ਹੁੰਦੀਆਂ ਸੀਗੀਆਂ ਬਚਪਨ ਦੇ ਵਿੱਚ, ਔਰ ਲੱਗਦਾ ਹੁੰਦਾ ਸੀ ਕਿ ਇਹ ਸਿਰਫ ਮੈਂ ਵੀ ਕਰਨਾ ਆ ਕਿ ਮੈਨੂੰ ਯਾਦ ਆ ਵੀ ਮੈਂ ਵੀ ਪੰਜਾਬ ਚ ਮਿੱਟੀ ਤੇ ਅਸੀਂ ਕਹਿਣਾ ਨਾ ਕਿ ਹਾਏ ਇੱਥੇ ਮਿੱਟੀ ਦਾ ਮੋਹ ਤੇ ਮੈਂ ਅਸੀਂ ਮਿੱਟੀ ਕਹਿੰਦੇ ਮੈਂ ਵੀ ਜਦੋਂ ਤੁਸੀਂ ਕੋਈ ਚੀਜ਼ ਛੱਡਦੇ ਆ ਨਾ
ਨਹੀਂ, ਉਹ ਤੁਹਾਡੀ ਗੱਲ ਸਹੀ ਇਹਨਾਂ ਨੇ ਕੁਛ ਇੱਦਾਂ ਦਾ ਮਹਿਸੂਸ ਹੁੰਦਾ ਕਈ ਵਾਰ ਜਿੱਦਾਂ ਤੁਸੀਂ ਕੋਈ ਚੀਜ਼ ਲੈਣ ਜਾਂਦੇ ਹੋ ਨਾ, ਮੈਂ ਤੁਹਾਨੂੰ ਇੱਕ ਸਿੰਪਲ ਜਿਹੀ ਐਗਜ਼ਾਮਪਲ ਦੇਣਾ ਹੈ ਕਿ ਤੁਸੀਂ ਲੈਣ ਜਾਂਦੇ ਹੋ, ਤੁਸੀਂ ਉਹਦੀ ਪੇਮੈਂਟ ਕਰਦੇ ਹੋ, ਫਿਰ ਬਾਅਦ ਚ ਤੁਹਾਨੂੰ ਉਹ ਚੀਜ਼ ਲੈ ਕੇ ਆ ਕੇ ਲੱਗਦਾ ਕਿ ਯਾਰ ਮੈਂ ਪੇਮੈਂਟ ਜ਼ਿਆਦਾ ਦਿੱਤੀ ਪਰ ਚੀਜ਼ ਦੀ ਉਹ ਕੁਆਲਿਟੀ ਨਹੀਂ ਨਿਕਲੀ, ਥੋੜੀ ਜਿਹੀ ਮਹਿਸੂਸ ਹੁੰਦੀ ਹੈ, ਇੱਕ ਥੋੜੀ ਜਿਹੀ ਮਹਿਸੂਸ ਹੁੰਦੀ ਕਿ ਯਾਰ ਮੈਂ ਤਾਂ ਬਹੁਤ ਜ਼ਿਆਦਾ ਐਫਰਟ ਪਾਉਣਾ ਪਿਆ ਪਰ ਉਹ ਬਣ ਕਿਉਂ ਨਹੀਂ ਪਾ ਰਹੀ, ਮੈਂ ਆਪਣੇ ਵੱਲੋਂ ਸਿੰਸੀਅਰ ਐਫਰਟ ਪਾ ਰਿਹਾ ਕਿਉਂਕਿ ਮੈਂ ਤਾਂ ਸਭ ਛੱਡ ਕੇ ਆਇਆ, ਮੇਰਾ ਕਦੀ ਨੀ ਪਾ ਸਕਦੀ ਜਸਟੀਫਾਈ, ਮੈਂ ਤਾਂ ਸਭ ਛੱਡ ਕੇ ਆਇਆ, ਮੈਂ ਤਾਂ ਮੇਰੇ ਕੋਲ ਤਾਂ ਜਾਣ ਨੂੰ ਕਿਤੇ ਹੈ ਨੀ ਜਗ੍ਹਾ, ਮੇਰੇ ਕੋਲ ਤਾਂ ਕਮੀ ਤਾਂ ਹੋ ਨੀ ਸਕਦੀ, ਪਰ ਕਿਤੇ ਮਹਿਸੂਸ ਹੁੰਦਾ ਕਿ ਉਹ ਐਫਰਟ ਦਾ ਨਾ ਰਿਟਰਨ ਤੁਹਾਨੂੰ ਸੈਟਿਸਫੈਕਟਰੀ ਜਿਹਾ ਨੀ ਮਿਲਦਾ, ਮੇਰੀ ਮੇਰੀ ਸੋਚਣੀ ਹੈ, ਬਾਕੀ ਠੀਕ ਹੈ, ਬਾਕੀ ਵਧੀਆ ਪਰਮਾਤਮਾ ਦੀ ਕਿਰਪਾ ਨਾਲ ਤੁਸੀਂ ਲਿਆਉਂਦੇ ਹੋ, ਸੈਟਲ ਹੁੰਦੇ ਹੋ, ਅੱਛਾ ਰਹਿਣ ਸਹਿਣ ਹੁੰਦਾ ਹੈ, ਉਹ ਵੀ ਅੱਗੇ ਰਾਈਜ਼ ਕਰਦੇ ਹੋ, ਬਟ ਇਹ ਮੈਂ ਮਹਿਸੂਸ ਕੀਤਾ ਮੇਰੇ, ਜੇ ਮੈਨੂੰ ਤੁਸੀਂ ਪੁੱਛੋ ਤਾਂ ਮੈਂ ਮਹਿਸੂਸ ਕਰਦਾ, ਬਾਕੀ ਵਧੀਆ, ਬਾਕੀ ਫਸਟ ਕਲਾਸ ਦੇਸ਼ ਨੇ, ਡਿਵੈਲਪਿੰਗ ਕੰਟਰੀ ਨੇ ਤੇ ਅੱਛਾ ਕਰ ਰਹੇ ਨੇ, ਉਸ ਕੋਈ ਮਤਲਬ ਡਾਊਟ ਹੀ ਨਹੀਂ ਹੈ
ਜੀ। ਫਿਰ ਵੀ ਗੱਲ ਇਹ ਹੈ ਕਿ ਇੱਕ ਗੁੱਜੇ ਜਿਹਾ ਸਵਾਲ ਹੈ ਕਿ ਕੀ ਖੋਇਆ ਤੇ ਕੀ ਪਾਇਆ ਹੈ ਨਾ, ਇੱਥੇ ਤੁਸੀਂ ਮੈਨੂੰ ਲੱਗਦਾ ਹੁੰਦਾ ਕਈ ਵਾਰੀ ਆਪਣੇ ਜਜ਼ਬਾਤਾਂ ਨੂੰ ਅਸੀਂ ਆਪਣੇ ਬੋਲਾਂ ਦੇ ਵਿੱਚ ਵੀ ਨਹੀਂ ਉਤਾਰ ਸਕਦੇ ਹੁੰਦੇ, ਸਿਰਫ ਮਹਿਸੂਸ ਕਰ ਸਕਦੇ ਹੁੰਦੇ ਆ, ਹੈ ਨਾ, ਔਰ ਬਿਲਕੁਲ ਸਾਨੂੰ ਸਾਰਿਆਂ ਨੂੰ ਹੱਕ ਹੈ ਆਪਣੇ ਆਪਣੇ ਤਰ੍ਹਾਂ ਨਾਲ ਉਸ ਚੀਜ਼ ਨੂੰ ਮਹਿਸੂਸ ਕਰਨ ਦਾ ਔਰ ਉਹਨੂੰ ਕਹਿਣ ਦਾ ਵੀ। ਸੋ ਬਿਲਕੁਲ ਮੈਨੂੰ ਬਹੁਤ ਵਧੀਆ ਲੱਗਾ ਗੱਲ ਕਰਕੇ ਤੁਹਾਡੇ ਨਾਲ, ਔਰ ਮੈਂ ਉਮੀਦ ਕਰਦੀ ਹਾਂ ਤੁਸੀਂ ਪ੍ਰੋਗਰਾਮ ਸਾਡੇ ਵਿੱਚ ਇੱਦਾਂ ਹੀ ਆਉਂਦੇ ਜਾਂਦੇ ਰਹੋਗੇ, ਹਜੇ ਹੋਰ ਬਹੁਤ ਸਾਰੇ ਇਹੋ ਜਿਹੀਆਂ ਗੱਲਾਂ ਜਿਹੜੀਆਂ ਅਸੀਂ ਕਰਨੀਆਂ।
ਨਹੀਂ ਨਹੀਂ ਜ਼ਰੂਰ ਜ਼ਰੂਰ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ,
ਸੋ ਬਹੁਤ ਬਹੁਤ ਸ਼ੁਕਰੀਆ,
ਥੈਂਕ ਯੂ ਜੀ,
ਓਕੇ
ਜੀ। ਜਸਬੀਰ ਠਾਕੁਰ ਹੁਣਾਂ ਦੇ ਨਾਲ ਗੱਲਬਾਤ ਕੀਤੀ ਸੀਗੀ, ਔਰ ਗੱਲ ਜਿੰਨੀਆਂ ਵੀ ਗੱਲਬਾਤ ਕੀਤੀ ਅੱਜ ਦੇ ਪ੍ਰੋਗਰਾਮ ਤੋਂ ਬਾਅਦ ਜੋ ਵੀ ਗੱਲਬਾਤ ਕਰਨਾ ਚਾਹੁੰਦੀ ਉਹ ਇਹੀ ਹੈ ਕਿ ਹਰ ਕਿਸੇ ਦੀ ਸੋਚ ਜਿਹੜੀ ਹੈ ਕਿਤੇ ਨਾ ਕਿਤੇ, ਜੇ ਅਸੀਂ ਇਮੋਸ਼ਨਲੀ ਸੋਚੀਏ ਤਾਂ ਅਸੀਂ ਬਹੁਤ ਬੁਰੀ ਤਰ੍ਹਾਂ ਆਪਣੇ ਪਿਛੋਕੜ ਨਾਲ ਜੁੜੇ ਹੋਏ ਹਾਂ, ਔਰ ਪਰ ਜਿਹੜੀਆਂ ਸਾਡੀਆਂ ਅੱਜ ਦੀਆਂ ਸੁੱਖ ਸੁਵਿਧਾਵਾਂ ਆ ਜਾਂ ਜੋ ਸਾਡੀ ਕੰਮ ਦਾ ਇੱਕ ਮੁੱਲ ਆ ਜੋ ਇਹਨਾਂ ਦੇਸ਼ਾਂ ਨੇ ਪਾਇਆ ਆ ਉਹ ਸਾਡੇ ਆਪਣੇ ਦੇਸ਼ ਨੇ ਨਹੀਂ ਪਾਇਆ, ਇਹੀ ਸਭ ਤੋਂ ਵੱਡੀ ਤ੍ਰਾਸਦੀ ਆ, ਇਹੀ ਸਭ ਤੋਂ ਵੱਡਾ ਦੁੱਖ ਆ ਕਿ ਜੋ ਅਸੀਂ ਜੇ ਕੰਮ ਅਸੀਂ ਬਾਹਰ ਆ ਕੇ ਉਹ ਕਰ ਸਕਦੇ ਹਾਂ ਤੇ ਸਾਨੂੰ ਉਹ ਮੁੱਲ ਮਿਲ ਸਕਦਾ ਤੇ ਸਾਡੇ ਆਪਣੇ ਦੇਸ਼ ਦੇ ਵਿੱਚ ਕਿਉਂ ਨਹੀਂ, ਕੀ ਫਾਇਦਾ ਉਸ ਆਜ਼ਾਦੀ ਦਾ, ਅਸੀਂ ਕੀ ਪਾਇਆ ਉਸ ਆਜ਼ਾਦੀ ਨੂੰ ਹਾਸਿਲ ਕਰਕੇ। ਸੋ ਇਹ ਕੁਝ ਸਵਾਲ ਆ ਜਿਹੜੇ ਇੱਕ ਰਲ ਕੇ ਸਾਰਿਆਂ ਨੂੰ ਇੱਕ ਵੱਡੇ ਲੈਵਲ ਤੇ ਪੰਜਾਬ ਦੇ ਵਿੱਚ ਕਹਿ ਲਓ, ਭਾਰਤ ਦੇ ਵਿੱਚ ਪਰਮਾਤਮਾ ਕਰੇ ਕੁਝ ਇਹੋ ਜਿਹਾ ਇਨਕਲਾਬ ਆਵੇ, ਹੁਣ ਇੱਕ ਇਨਕਲਾਬ ਪਹਿਲਾਂ ਆਇਆ ਸੀ ਜਿਹੜਾ ਆਜ਼ਾਦੀ ਲੈ ਕੇ ਆਇਆ ਸੀ, ਪਰ ਕੋਈ ਇਨਕਲਾਬ ਇਹੋ ਜਿਹਾ ਆਵੇ ਜਿਹਦੇ ਨਾਲ ਕਿ ਕਿਸੇ ਨੂੰ ਆਪਣਾ ਦੇਸ਼ ਨਾ ਛੱਡਣਾ ਪਵੇ, ਇੰਨੀ ਤਰੱਕੀ ਉਹ ਭਾਰਤ ਵੀ ਕਰੇ। ਸੋ ਬਾਕੀ ਬਹੁਤ ਸ਼ੁਕਰ ਗੁਜ਼ਾਰ ਆ ਇਹਨਾਂ ਦੇਸ਼ਾਂ ਦੇ ਵੀ ਜਿਨ੍ਹਾਂ ਦੇ ਵਿੱਚ ਆ ਕੇ ਵਸੇ ਹੋਏ ਆ, ਔਰ ਸਭ ਤੋਂ ਵੱਡੀ ਗੱਲ ਆ ਇਹਨਾਂ ਦੇਸ਼ਾਂ ਨੇ ਆ ਕੇ ਸਾਨੂੰ ਆਪਣੀ ਬੋਲੀ ਬੋਲਣ ਤੇ ਕੋਈ ਪਾਬੰਦੀ ਨਹੀਂ, ਸਾਨੂੰ ਆਪਣਾ ਪਹਿਰਾਵਾ ਪਾਉਣ ਤੇ ਕੋਈ ਪਾਬੰਦੀ ਨਹੀਂ, ਆਪਣਾ ਖਾਣ ਪੀਣ ਬਣਾਉਣ ਤੇ ਕੋਈ ਪਾਬੰਦੀ ਨਹੀਂ, ਇਹਨਾਂ ਦੇਸ਼ਾਂ ਵੱਲੋਂ ਇਹਨਾਂ ਸਰਕਾਰਾਂ ਵੱਲੋਂ ਕੋਈ ਪਾਬੰਦੀਆਂ ਨਹੀਂ, ਪਾਬੰਦੀਆਂ ਅਸੀਂ ਆਪਣੇ ਦਿਮਾਗ 'ਚ ਆਪ ਲਾ ਲੈਂਦੇ ਹਾਂ ਵੀ ਕੋਈ ਕੀ ਕਹੂਗਾ ਤੇ ਕੋਈ ਕੀ ਕਹੂਗਾ, ਜਦੋਂ ਅਸੀਂ ਕੋਸ਼ਿਸ਼ ਕਰਦੇ ਹਾਂ ਉਹਨਾਂ ਵਰਗਾ ਹੋਣ ਦੀ। ਸੋ ਉੱਥੇ ਆ ਕੇ ਗਲਤੀ ਕਰ ਜਾਂਦੇ ਹਾਂ ਅਸੀਂ, ਜੋ ਹੈਗੇ ਹਾਂ ਉਹ ਰਹੋ, ਜੇ ਖਾਲਸ ਰੂਪ ਜੋ ਵੀ ਹੈਗਾ ਆ ਜਿੱਦਾਂ ਦਾ ਵੀ ਅਸੀਂ ਹੈਗੇ ਹਾਂ ਉਹਨੂੰ ਐਕਸੈਪਟ ਕਰੋ, ਜਿੱਥੇ ਵੀ ਰਹਿ ਰਹੇ ਹਾਂ ਆਪਣੀ ਜ਼ਿੰਦਗੀ ਨੂੰ ਸਾਧ ਮੁਰਾਦੇ ਤਰੀਕੇ ਨਾਲ ਜੀਂਦੇ ਰਹੀਏ, ਖੁਸ਼ ਰਹੀਏ, ਚੜ੍ਹਦੀ ਕਲਾ ਦੇ ਵਿੱਚ ਰਹੀਏ। ਸੋ ਅੱਜ ਪ੍ਰੋਗਰਾਮ ਦੇ ਵਿੱਚ ਜ਼ਰੂਰਤ ਤੋਂ ਜ਼ਿਆਦਾ ਸਮਾਂ ਲੈ ਲਿਆ, ਮੈਨੂੰ ਪਤਾ ਸਰਬਜੀਤ ਭਾਅ ਜੀ ਲਈ ਵੀ ਥੋੜ੍ਹਾ ਜਿਹਾ ਔਖਾ ਹੋ ਜਾਂਦਾ ਸਵੇਰੇ ਸਵੇਰੇ, ਕਿਉਂਕਿ ਖਾਸ ਕਰਕੇ ਇੰਨੀ ਜਲਦੀ ਉੱਠਣਾ ਹੁੰਦਾ ਔਰ ਪ੍ਰੋਗਰਾਮ ਥੋੜ੍ਹਾ ਲੰਬਾ ਚੱਲ ਜਾਵੇ ਤਾਂ ਥੋੜੀ ਮੁਸ਼ਕਿਲ ਹੁੰਦੀ ਹੈ। ਸੋ ਉਹਨਾਂ ਦਾ ਇੱਕ ਸਪੈਸ਼ਲ ਵਾਲਾ ਥੈਂਕਸ ਤੁਹਾਡਾ ਸਾਰਿਆਂ ਦਾ। ਰਾਜਨਦੀਪ ਸਿੰਘ ਹੁਣਾਂ ਨੇ ਵੀ ਕੈਨਬਰਾ ਤੋਂ ਸਤਿ ਸ਼੍ਰੀ ਅਕਾਲ ਬੁਲਾ ਕੇ ਹਾਜ਼ਰੀ ਲਵਾਈ ਸੀ, ਸੋ ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਵੀ ਪਿਆਰ ਭਰੀ, ਤੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਇਸੇ ਤਰ੍ਹਾਂ ਗੱਲਾਂ ਬਾਤਾਂ ਜਾਰੀ ਰਹਿਣਗੀਆਂ। ਸੋ ਤੁਹਾਡੇ ਲਈ ਗੁਜ਼ਾਰਿਸ਼ ਹੈ ਕਿ ਜਿਹੜੇ ਆਪਣੇ ਪ੍ਰੋਗਰਾਮ ਦੇ ਵਿੱਚ ਲਾਈਵ ਪ੍ਰੋਗਰਾਮ ਦੇ ਵਿੱਚ ਹਿੱਸਾ ਨਹੀਂ ਪਾ ਸਕਦੇ, ਤੁਸੀਂ ਆਪਣੇ ਫੋਨ ਨੰਬਰ ਤੁਸੀਂ ਤੇ ਨਾਲ ਮੈਸੇਜ ਲਿਖ ਕੇ ਸਾਨੂੰ ਟੈਲੀਗ੍ਰਾਮ ਤੇ ਮੈਸੇਜ ਕਰ ਸਕਦੇ ਹੋ, ਤੇ ਮੈਂ ਕੋਸ਼ਿਸ਼ ਕਰਾਂਗੀ ਕਿ ਤੁਹਾਡੇ ਨਾਲ ਫੋਨ ਰਾਹੀਂ ਰਾਬਤਾ ਕਾਇਮ ਕਰਕੇ ਤੁਹਾਡੀ ਰਿਕਾਰਡਿੰਗ ਕਰ ਲਾਂ ਜੋ ਕਿ ਪ੍ਰੋਗਰਾਮ ਦੇ ਵਿੱਚ ਚੱਲ ਸਕੇ। ਸੋ ਉਮੀਦ ਹੈ ਜੀ ਪ੍ਰੋਗਰਾਮ ਪਸੰਦ ਆਇਆ ਹੋਵੇਗਾ, ਤੁਹਾਨੂੰ ਕੋਈ ਵੱਧ ਘੱਟ ਬੋਲ ਹੋ ਗਿਆ ਹੋਵੇ ਤਾਂ ਉਹਦੇ ਲਈ ਮਾਫੀ ਚਾਹੁੰਦੀ ਹਾਂ। ਸੋ ਅੱਜ ਦੇ ਪ੍ਰੋਗਰਾਮ ਲਈ ਇੰਨਾ ਹੀ, ਅਗਲੇ ਹਫਤੇ ਫੇਰ ਆਵਾਂਗੀ ਕੁਝ ਹੋਰ ਸੋਚਾਂ ਦੇ ਨਾਲ, ਕੁਝ ਹੋਰ ਯਾਦਾਂ ਦੇ ਨਾਲ, ਕੁਝ ਹੋਰ ਗੱਲਾਂ ਦੇ ਨਾਲ। ਉਦੋਂ ਤੱਕ ਲਈ ਰੱਖੋ ਆਪਣਾ ਖਿਆਲ, ਚੜ੍ਹਦੀ ਕਲਾ ਤੇ ਰੱਬ ਰਾਖਾ।